ਕਈ ਵਰਤਾਰੇ ਇੱਕ ਪਾਸੜ ਹੁੰਦੇ ਨੇ, ਬਾਗ ਨੂੰ ਆਜ਼ਾਦ ਕਰ ਦਿਓ ਜੰਗਲ ਬਣ ਜਾਏਗਾ, ਤੇ ਜੰਗਲ ਨੂੰ ਆਜ਼ਾਦ ਕਰ ਦਿਓ ਬਾਗ ਨਹੀਂ ਬਣੇ, ਬਾਗ ਨਹੀਂ ਬਣੇ। ਅਜਿਹੇ ਵਿਚਾਰ ਪੇਸ਼ ਕਰਦੇ ਰਹਾਂਗੇ ਹਰਮਨ ਰੇਡੀਓ ਤੋਂ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਹਰਮਨ ਰੇਡੀਓ ਤੇ ਇੱਕ ਵਾਰ ਫੇਰ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ ਜੀ, ਅਮਰਦੀਪ ਕੌਰ, ਅੱਜ ਦਾ ਖਾਸ ਪ੍ਰੋਗਰਾਮ ਲਹਿਰਾਂ ਲੈ ਕੇ। ਤੇ ਲਹਿਰਾਂ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਆਦਾਬ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਿਨ ਹੈਗਾ ਅੱਜ ਮੰਗਲਵਾਰ ਤੇ ਨਾਨਕ ਸ਼ਾਹੀ ਸੰਵਤ 547 ਤੇ ਵਿਸਾਖ ਮਹੀਨੇ ਦੀ 14 ਤਰੀਕ ਹੋ ਚੁੱਕੀ ਹੈ ਜੀ। ਤੇ ਸਾਲ 2016 ਦੇ ਅਪ੍ਰੈਲ ਮਹੀਨੇ ਦੀ ਅੱਜ 26 ਤਰੀਕ ਹੋਈ ਹੈ। ਘੜੀਆਂ ਵੱਲ ਨਜ਼ਰ ਮਾਰੀਏ ਤਾਂ ਸਿਡਨੀ ਮੈਲਬਨ ਦੇ ਵਿਚ 8:04 ਹੋ ਚੁੱਕੇ ਨੇ, ਐਡੀਲੇਡ ਦੇ ਵਿਚ 7:34 ਹੋਏ ਨੇ, ਪਰਥ ਚ 6:04 ਹੋਏ ਨੇ ਜੀ, ਤੇ ਬ੍ਰਿਸਬੇਨ ਦੇ ਵਿਚ ਵੀ 8:04 ਹੀ ਹੋਏ ਨੇ। ਤੇ ਇਸ ਤੋਂ ਬਾਅਦ ਅਸੀਂ ਇਸ ਤੋਂ ਵੀ ਬਾਹਰ ਚਲੀਏ ਤਾਂ ਬਾਹਰ ਪਹਿਲਾਂ ਨੀ ਜਾਂਦੇ ਜੀ, ਕੈਨਬਰਾ ਵਾਲਿਆਂ ਦਾ ਵੀ ਸਮਾਂ ਦੱਸਦੇ ਨੇ, 8:04 ਹੀ ਉੱਥੇ ਹੋਏ ਆ। ਤੇ ਹੁਣ ਬਾਹਰ ਚੱਲਦੇ ਆ ਨਿਊਜ਼ੀਲੈਂਡ ਤੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:05 ਹੋ ਚੁੱਕੇ ਨੇ। ਇਸ ਤੋਂ ਵੀ ਦੂਰ ਚੱਲੀਏ ਤਾਂ ਟੋਰਾਂਟੋ ਦੇ ਵਿਚ 6:05 ਹੋਏ ਨੇ, ਤੇ ਸੋਮਵਾਰ ਚੱਲ ਰਿਹਾ, ਤਰੀਕ ਹੈਗੀ ਆ ਜੀ 25 ਅਪ੍ਰੈਲ ਉੱਥੇ। ਤੇ ਵੈਨਕੂਵਰ ਦੇ ਵਿਚ 3:05 ਹੋਏ ਨੇ, ਸੋਮਵਾਰ ਚੱਲ ਰਿਹਾ, ਉੱਥੇ ਵੀ 25 ਅਪ੍ਰੈਲ ਹੈ। ਤੇ ਬਾਅਦ ਦੁਪਹਿਰ ਦੇ 3:05 ਐਲਏ ਦੇ ਵਿਚ ਵੀ 3:05 ਹੀ ਹੋਏ ਨੇ ਜੀ। ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 4:05 ਨੇ ਸ਼ਾਮ ਦੇ, ਤੇ 25 ਅਪ੍ਰੈਲ ਚੱਲ ਰਹੀ ਹੈ ਉੱਥੇ, ਸੋਮਵਾਰ ਯਾਨੀ ਸ਼ਾਮ ਹੋ ਚੁੱਕੀ ਹੈ। ਤੇ ਮਿਆਮੀ USA ਦੇ ਵਿਚ 6:05 ਹੋਏ ਨੇ, ਤੇ ਉੱਥੇ ਵੀ ਸੋਮਵਾਰ ਚੱਲ ਰਿਹਾ, 25 ਅਪ੍ਰੈਲ ਤਰੀਕ ਹੈ, ਸ਼ਾਮ ਦੇ 6:05 ਹੋਏ ਨੇ। ਤੇ ਇਸ ਤੋਂ ਬਾਅਦ ਤੁਹਾਡੇ ਮੁਲਕਾਂ ਵੱਲ ਆਵਾਂ ਤੇ ਹਾਂਗਕਾਂਗ ਦੇ ਵਿਚ ਇਸ ਵੇਲੇ 6:05 ਸਵੇਰ ਦੇ ਹੋਏ ਨੇ ਜੀ, 26 ਅਪ੍ਰੈਲ ਹੈ, ਮੰਗਲਵਾਰ ਹੈ, ਚੀਨ ਦੇ ਸ਼ਹਿਰ ਹਾਂਗਕਾਂਗ ਦੇ ਵਿਚ। ਪੁਰਤਗਾਲ ਦੇ ਸ਼ਹਿਰ ਲਿਸਬਨ ਦੇ ਵਿਚ 11:05 ਰਾਤ ਦੇ ਹੋ ਚੁੱਕੇ ਆ ਜੀ, 25 ਅਪ੍ਰੈਲ ਉੱਥੇ ਚੱਲ ਰਿਹਾ ਯਾਨੀ ਰਾਤ ਚੱਲ ਰਹੀ ਹੈ ਉੱਥੇ, ਤੇ ਇੱਕ ਘੰਟਾ ਬਾਕੀ ਹੈ ਜੀ ਮੰਗਲਵਾਰ ਚੜ੍ਹਨ ਦੇ ਵਿਚ। ਇਟਲੀ ਦੇ ਵਿਚ 12:06 ਨੇ ਸਵੇਰ ਦੇ, ਤੇ 26 ਅਪ੍ਰੈਲ ਯਾਨੀ ਉੱਥੇ ਚੜ੍ਹ ਗਈ ਹੈ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਇਸ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਹਰਮਨ ਰੇਡੀਓ ਦੇ ਨਾਲ ਸਾਂਝ ਪਾਉਂਦੇ ਹੋ, ਲਹਿਰਾਂ ਦੇ ਵਿਚ ਲਹਿਰਾਂ ਵਹਿਰਾਂ ਲਾਉਂਦੇ ਹੋ, ਤੁਹਾਡਾ ਤਹਿ ਦਿਲ ਤੋਂ ਅਸੀਂ ਪ੍ਰੋਗਰਾਮ ਦੇ ਵਿਚ ਸਵਾਗਤ ਕਰਦੇ ਹਾਂ ਜੀ। ਇੱਕ ਵਾਰ ਫੇਰ ਤੋਂ ਤੇ ਨਾਲ ਹੀ ਨਾਲ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ, ਤੁਹਾਡਾ ਹਰ ਦਿਨ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ। ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਜੀ, ਹਮੇਸ਼ਾ ਦੀ ਤਰ੍ਹਾਂ ਤੁਹਾਡੇ ਲਈ ਅਸੀਂ ਨਿਊਜ਼ ਸੈਗਮੈਂਟ ਲੈ ਕੇ ਆਉਣਾ, ਤੇ ਉਸ ਸੈਗਮੈਂਟ ਦੇ ਵਿਚ ਮੇਰੇ ਨਾਲ ਮੇਰਾ ਸਾਥ ਦੇਣਗੇ ਮਿੰਟੂ ਬਰਾੜਹੁਰੀ ਸਾਡੇ ਐਡਲੇਟ ਸਟੂਡੀਓ ਤੋਂ। ਤੇ ਇਸ ਤੋਂ ਬਿਨਾਂ ਪ੍ਰੋਗਰਾਮ ਦੇ ਵਿਚ ਕੁਝ ਜ਼ਰੂਰੀ ਜਾਣਕਾਰੀਆਂ, ਅੱਜ ਦੇ ਦਿਨ ਦਾ ਇਤਿਹਾਸ, ਤੇ ਤੁਹਾਡੀਆਂ ਈਮੇਲਸ ਖਾਸ ਹੋਣਗੀਆਂ, ਨਾਲ ਹੀ ਨਾਲ ਚੱਲਦਾ ਰਹੇਗਾ ਗੀਤ ਸੰਗੀਤ। ਤੇ ਪ੍ਰੋਗਰਾਮ ਦੇ ਵਿਚ ਇੱਕ ਅਹਿਮ ਗੱਲਬਾਤ ਅੱਜ ਅਸੀਂ ਤੁਹਾਨੂੰ ਸੁਣਾਵਾਂਗੇ, ਜਿਹੜੀ ਕਿ ਮੈਂ ਪਿਛਲੇ ਦਿਨ ਜਦੋਂ ਮੈਂ ਇੰਡੀਆ ਗਈ ਸੀ ਤੇ ਉੱਥੇ ਕੀਤੀ ਸੀ ਡਾਕਟਰ ਸੁਰਜੀਤ ਸਿੰਘ ਭੱਟੀ ਹੋਰਾਂ ਦੇ ਨਾਲ, ਜਿਹੜੇ ਕਿ ਸਾਬਕਾ ਪ੍ਰੋਫੈਸਰ ਰਹੇ ਨੇ ਜੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਤੇ ਨਾਲ ਹੀ ਨਾਲ ਉਹ ਸਾਬਕਾ ਪ੍ਰਿੰਸੀਪਲ ਰਹੇ ਨੇ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ, ਯੂਨੀਵਰਸਿਟੀ ਕਾਲਜ ਘਨੌਰ, ਤੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ। ਤੇ ਆਲੋਚਨਾ ਦੇ ਖੇਤਰ ਦੇ ਵਿਚ ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਜੀ ਪੰਜਾਬੀ ਸਾਹਿਤ ਨੂੰ ਦਿੱਤੀਆਂ ਨੇ, ਤੇ ਸ਼੍ਰੋਮਣੀ ਆਲੋਚਕ ਦਾ ਪੁਰਸਕਾਰ ਵੀ ਉਹਨਾਂ ਦੀ ਝੋਲੀ ਚ ਪੈ ਚੁੱਕਿਆ, ਤੇ ਹੋਰ ਵੀ ਬਹੁਤ ਸਾਰੇ ਸਨਮਾਨਾਂ ਦੇ ਨਾਲ ਉਹਨਾਂ ਨੂੰ ਜ਼ਿੰਦਗੀ ਦੇ ਵਿਚ ਸਨਮਾਨ ਮਿਲਿਆ। ਤੇ ਉਹਨਾਂ ਦੇ ਨਾਲ ਅੱਜ ਜਿਹੜੀ ਗੱਲਬਾਤ ਅਸੀਂ ਤੁਹਾਨੂੰ ਸੁਣਾਉਣੀ ਹੈ ਨਾ, ਉਹ ਸੁਣਾਉਣੀ ਆ ਜੀ ਕਿ ਪੰਜਾਬ ਦੇ ਵਿਚ ਪੰਜਾਬੀ ਭਾਸ਼ਾ ਦੀ ਜਿਹੜੀ ਸਥਿਤੀ ਆ ਉਹ ਕਿਸ ਤਰ੍ਹਾਂ ਦੀ ਆ, ਕਿਸ ਤਰ੍ਹਾਂ ਦਾ ਰੁਝਾਨ ਜਿਹੜਾ ਜੀ ਲੋਕਾਂ ਦਾ ਚੱਲ ਰਿਹਾ, ਸਰਕਾਰਾਂ ਦਾ ਰੁਝਾਨ ਕਿਸ ਤਰ੍ਹਾਂ ਦਾ। ਸੋ ਇਸ ਬਾਰੇ ਉਹਨਾਂ ਦੇ ਨਾਲ ਇੱਕ ਗੱਲਬਾਤ ਜਿਹੜੀ ਸੀ ਬੜੀ ਸਿੱਧੀ ਪੱਧਰੀ ਜਿਹੀ ਗੱਲਬਾਤ ਸੀ ਉਹ ਤੁਹਾਨੂੰ ਅੱਜ ਅਸੀਂ ਪ੍ਰੋਗਰਾਮ ਦੌਰਾਨ ਸੁਣਾਵਾਂਗੇ। ਤੇ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ ਹੋਣਾ ਤੇ ਸਭ ਤੋਂ ਖਾਸ ਤਾਂ ਤੁਹਾਡੀਆਂ ਈਮੇਲਸ ਹੋਣੀਆਂ ਨੇ, ਤੁਹਾਡੇ ਸੁਨੇਹੇ ਹੋਣੇ ਨੇ। ਸੋ ਈਮੇਲਸ ਕਰਨ ਦੇ ਲਈ ਪਤਾ ਸਾਡਾ ਹਮੇਸ਼ਾ ਦੀ ਤਰ੍ਹਾਂ ਉਹੀ ਹੈ ਜੀ, request@harmanradio.com। ਇੱਥੇ ਜਾ ਕੇ ਤੁਸੀਂ ਸਾਨੂੰ ਚਿੱਠੀ ਲਿਖੋ ਤੇ ਅਸੀਂ ਉਹ ਚਿੱਠੀ ਜਿਹੜੀ ਹੈ ਜੀ ਬਾਕੀਆਂ ਦੇ ਨਾਲ ਸਾਂਝੀ ਕਰਾਂਗੇ, ਤੁਹਾਡਾ ਸੁਨੇਹਾ ਬਾਕੀਆਂ ਦੇ ਨਾਲ ਸਾਂਝਾ ਕਰਾਂਗੇ। ਤੇ ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਨੂੰ ਭੇਜ ਸਕਦੇ ਹੋ ਆਪਣਾ ਸੁਨੇਹਾ, ਸਾਨੂੰ ਟੈਲੀਗ੍ਰਾਮ ਤੇ ਤੁਸੀਂ ਲੱਭੋ ਜੀ ਹਰਮਨ ਰੇਡੀਓ ਨੂੰ। ਸੋ ਹਰਮਨ ਰੇਡੀਓ ਨੂੰ ਜਦੋਂ ਤੁਸੀਂ ਲੱਭੋਗੇ ਤੇ ਨਾਲ ਹੀ ਨਾਲ ਹਰਮਨ ਰੇਡੀਓ ਚ ਪਹੁੰਚ ਕਰਕੇ ਤੁਸੀਂ ਆਪਣਾ ਸੁਨੇਹਾ ਸਾਡੇ ਤੱਕ ਪਹੁੰਚਾ ਸਕਦੇ ਹੋ। ਤੁਹਾਡੇ ਵਿਚਾਰ ਸਾਡੇ ਲਈ ਅਹਿਮ ਹੁੰਦੇ ਨੇ, ਤੁਹਾਡੇ ਸੁਝਾਅ ਸਾਡੇ ਲਈ ਅਹਿਮ ਹੁੰਦੇ ਨੇ। ਸੋ ਆਪਣਾ ਰਾਬਤਾ ਜ਼ਰੂਰ ਇਹਨਾਂ ਦੋ ਜ਼ਰੀਏ ਜਿਹੜੇ ਅਸੀਂ ਤੁਹਾਨੂੰ ਦੱਸੇ ਨੇ ਇਹਨਾਂ ਦੇ ਨਾਲ ਬਣਾਇਆ ਕਰੋ। ਤੇ ਦੋਸਤੋ ਨਾਲ ਹੀ ਨਾਲ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਦੀ ਜਾਵਾਂ ਕਿ ਇਹ ਪ੍ਰੋਗਰਾਮ ਜਿਹੜਾ ਜੀ 8 ਤੋਂ 10 ਵਜੇ ਤੱਕ ਚੱਲਦਾ ਹੈ ਹਰ ਰੋਜ਼ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਤੇ ਅੱਜ ਵੀ ਤੁਸੀਂ ਮੇਰਾ ਸਾਥ 10 ਵਜੇ ਤੱਕ ਪੂਰਾ ਦੇਣਾ। ਤੇ ਇਸ ਪ੍ਰੋਗਰਾਮ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ 15 ਮਿੰਟ ਬਾਅਦ, ਕਿਉਂਕਿ ਪ੍ਰੋਗਰਾਮ ਪ੍ਰਸਾਰਿਤ ਹੋਣ ਤੋਂ 15 ਮਿੰਟ ਬਾਅਦ ਜਿਹੜਾ ਜੀ ਇਹ ਪ੍ਰੋਗਰਾਮ ਤੁਸੀਂ ਦੁਬਾਰਾ ਸੁਣ ਸਕਦੇ ਹੋ ਉੱਥੇ ਸਾਡੀ ਵੈਬਸਾਈਟ ਤੇ ਪੋਡਕਾਸਟ ਦੇ ਵਿੱਚ ਜਾ ਕੇ ਜਿਸ ਵੀ ਸੈਗਮੈਂਟ ਨੂੰ ਤੁਸੀਂ ਸੁਣਨਾ ਚਾਹੁੰਦੇ ਹੋ ਤੁਸੀਂ ਸੁਣ ਸਕਦੇ ਹੋ। ਸੋ ਵੈਬਸਾਈਟ ਤੇ ਜਾ ਕੇ ਤੁਸੀਂ ਕਲਿੱਕ ਕਰਨਾ ਜੀ ਪੋਡਕਾਸਟ ਤੇ, ਪੋਡਕਾਸਟ ਦੇ ਵਿੱਚ ਤੁਸੀਂ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਪ੍ਰਸਾਰਿਤ ਹੋਣ ਦੇ 15 ਮਿੰਟ ਬਾਅਦ ਸੁਣ ਸਕੋਗੇ। ਤੇ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਦੱਸਿਆ ਜੀ ਕਿ ਗੀਤ ਸੰਗੀਤ ਵੀ ਨਾਲ ਨਾਲ ਆਪਾਂ ਚੱਲਦਾ ਰੱਖਣਾ ਤੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਆ ਉਹ ਵੀ ਆਪਾਂ ਇੱਕ ਗੀਤ ਦੇ ਨਾਲ ਕਰਦੇ ਆ, ਫਿਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਗੀਤ ਮੈਨੂੰ ਬਹੁਤ ਪਿਆਰਾ ਲੱਗਦਾ। ਸੋ ਜਜ਼ਬੇ ਸੁਣਦੇ ਆ ਤੇ ਬਹੁਤ ਜਲਦੀ ਵਾਪਸ ਆਉਂਦੇ ਆ।
ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਨਾ ਇਹ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ। ਵਿਕਦੇ ਨਾ ਦੇਵੇ ਕੋਈ ਹੋਕਾ, ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ। ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ, ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ। ਨਾ ਏ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ ਸ਼ਹੀਦ ਕਿੱਥੋਂ ਲਈਏ ਨਾ ਏ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ ਦੇ ਨਾ ਦੇਵੇ ਕੋਈ ਹੋਕਾ ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ ਰਸ ਮਹਿਕਦੇ ਗੁਲਾਬਾਂ ਦਾ ਕਸ਼ੀਦ ਕਿੱਥੋਂ ਲਈਏ ਅਸੀਂ ਰੂਮੀ ਕਿੱਥੋਂ ਲੱਭੀਏ ਫਰੀਦ ਕਿੱਥੋਂ ਲਈਏ ਐਸਾ ਖੁਸਰੋ ਦੇ ਵਰਗਾ ਮੁਰੀਦ ਕਿੱਥੋਂ ਲਈਏ ਮਨ ਸੂਰਜ ਆਸ਼ਿਕ ਸ਼ਹੀਦ ਕਿੱਥੋਂ ਲਈਏ ਅਸੀਂ ਰੋਸ਼ਨੀ ਦੇ ਆਉਣ ਦੀ ਉਮੀਦ ਕਿੱਥੋਂ ਲਈਏ
ਜੀ ਦੋਸਤੋ ਸੁਣ ਰਹੇ ਸੀ ਗੀਤ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਤੇ ਉਮੀਦ ਕਰਦੀ ਆ ਜੀ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ ਗੀਤ ਤੋਂ ਬਾਅਦ ਇਕ ਵਾਰ ਫੇਰ ਸਵਾਗਤ ਕਰਦੇ ਆ ਹਰਮਨ ਰੇਡੀਓ ਦੇ ਇਸ ਮੰਚ ਤੇ ਲਹਿਰਾਂ ਪ੍ਰੋਗਰਾਮ ਚੱਲ ਰਿਹਾ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਹੈ ਜੀ ਤੇ ਇਹਦੇ ਵਿਚ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਇਸ ਸਵੇਰ ਦੇ ਸਫ਼ਰ ਨੂੰ ਅਸੀਂ ਹੋਰ ਵੀ ਸੁਖਾਲਾ ਬਣਾ ਸਕੀਏ ਕਿਉਂਕਿ ਸਵੇਰੇ ਜਿਹੜਾ ਟਾਈਮ ਹੁੰਦਾ ਕਾਫੀ ਰੁਝੇਵਿਆਂ ਭਰਿਆ ਸਮਾਂ ਹੁੰਦਾ ਕੰਮਾਂ ਕਾਰਾਂ ਤੇ ਲੱਗਣਾ ਹੁੰਦਾ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਆਪ ਜੋਬ ਤੇ ਜਾਣਾ ਹੁੰਦਾ ਤੇ ਕਿਸੇ ਦਾ ਸਮਾਂ ਜਿਹੜਾ ਜੀ ਉਹ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੁੰਦਾ ਕੋਈ ਅਜੇ ਰਾਹ ਦੇ ਵਿਚ ਹੁੰਦਾ ਤੇ ਕਿਸੇ ਦਾ ਜਿਹੜਾ ਸਾਰਾ ਸਮਾਂ ਹੀ ਡਰਾਈਵਿੰਗ ਕਰਦਿਆਂ ਰਾਹਾਂ ਦੇ ਵਿਚ ਨਿਕਲਣਾ ਹੁੰਦਾ ਸੋ ਸਵੇਰ ਦਾ ਜਿਹੜਾ ਇਹ ਸਮਾਂ ਉਹ ਹਲਕਾ ਫੁਲਕਾ ਹੋਵੇ ਸੋ ਮਨੋਰੰਜਨ ਜਿਹੜਾ ਜੀ ਉਹ ਵੀ ਹੋਵੇ ਨਾਲ ਨਾਲ ਜਾਣਕਾਰੀ ਵੀ ਮਿਲਦੀ ਰਹੇ ਤੇ ਤੁਹਾਡੇ ਦਿਮਾਗ ਦੇ ਉੱਤੇ ਕੰਮ ਕਰਨ ਦਾ ਜਿਹੜਾ ਸਟ੍ਰੈਸ ਆ ਉਸ ਨੂੰ ਅਸੀਂ ਘਟਾ ਕੇ ਤੇ ਜਿਹੜਾ ਹੋਰ ਦਿਮਾਗ ਨੂੰ ਹਲਕਾ ਫੁਲਕਾ ਰੱਖੀਏ ਇਹੀ ਕੋਸ਼ਿਸ਼ ਹੁੰਦੀ ਹੈ ਇਸ ਪ੍ਰੋਗਰਾਮ ਦੀ ਸੋ ਮਨੋਰੰਜਨ ਤੇ ਜਾਣਕਾਰੀ ਭਰਪੂਰ ਇਹ ਪ੍ਰੋਗਰਾਮ ਲਹਿਰਾਂ ਤੁਸੀਂ ਮੇਰੇ ਨਾਲ ਸੁਣ ਰਹੇ ਹੋ ਅੱਜ ਅਮਰਦੀਪ ਕੌਰ ਦੇ ਨਾਲ ਮੈਲਬਨ ਤੋਂ ਤੇ ਪਟਿਆਲਾ ਤੋਂ ਮੇਰੇ ਨਾਲ ਇਸ ਵੇਲੇ ਟੈਕਨੀਕਲ ਸਪੋਰਟ ਦੇ ਲਈ ਸਰਬਜੀਤ ਸਿੰਘ ਹੁਰੀ ਮੇਰੇ ਨਾਲ ਨੇ ਸੋ ਮਾਫ਼ੀ ਚਾਹਾਂਗੀ ਜੀ ਸਰਬਜੀਤ ਸਿੰਘ ਹੁਰੀ ਮੈਨੂੰ ਪਟਿਆਲਾ ਤੋਂ ਟੈਕਨੀਕਲ ਸਪੋਰਟ ਦੇ ਰਹੇ ਆ ਤੇ ਨਾਲ ਹੀ ਨਾਲ ਕਹਿ ਲਓ ਕਿ ਸਾਡੇ ਜਿਹੜੇ ਰੇਡੀਓ ਦੀ ਪੂਰੀ ਪੂਰੀ ਜਿਹੜੀ ਸਪੋਰਟ ਹੈ ਜੀ ਉਹ ਉਹਨਾਂ ਦੇ ਉੱਤੇ ਟਿੱਕੀ ਹੋਈ ਹੈ ਤੇ ਨਾਲ ਹੀ ਨਾਲ ਸਵਾਗਤ ਕਰਦੇ ਆ ਇੱਕ ਵਾਰ ਫੇਰ ਜਿਹੜੇ ਦੋਸਤ ਹੁਣੇ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਆ ਜਿਨ੍ਹਾਂ ਨੇ ਟਿਊਨ ਇਨ ਕੀਤਾ ਜੀ ਰੇਡੀਓ ਮੈਲਬਨ ਦਾ ਸਮਾਂ ਦੇਖੀਏ ਤਾਂ ਮੈਲਬਨ ਸਿਡਨੀ ਸਮੇਂ ਮੁਤਾਬਕ ਇਸ ਵੇਲੇ 8:17 ਹੋ ਚੁੱਕੇ ਨੇ ਤੇ ਸਾਂਝਾ ਕਰਦੇ ਆ ਜੀ ਅੱਜ ਦੇ ਦਿਨ ਦਾ ਇਤਿਹਾਸ ਤੁਹਾਡੇ ਨਾਲ ਦੋਸਤੋ 1654 ਦੇ ਵਿਚ ਜਿਊਸ ਜਿਹੜੇ ਸੀ ਜੀ ਉਹਨਾਂ ਨੂੰ ਬ੍ਰਾਜ਼ੀਲ ਦੇ ਵਿੱਚੋਂ ਕੱਢਿਆ ਗਿਆ ਸੀਗਾ 26 ਅਪ੍ਰੈਲ ਵਾਲੇ ਦਿਨ। ਤੇ 1755 ਦੇ ਵਿੱਚ ਪਹਿਲੀ ਰੂਸੀ ਯੂਨੀਵਰਸਿਟੀ ਹੋਣ ਦੇ ਵਿੱਚ ਆਈ ਸੀ ਜੀ ਮਾਸਕੋ ਸ਼ਹਿਰ ਦੇ ਵਿੱਚ। ਤੇ 1927 ਦੇ ਵਿੱਚ USA ਦੇ ਮਿਸੀਸਿਪੀ ਜਿਹੜਾ ਇਲਾਕਾ ਹੈ ਜੀ ਉੱਥੇ ਹੜਾਂ ਦੇ ਨਾਲ ਕਾਫੀ ਵੱਡੀ ਤਬਾਹੀ ਹੋਈ ਸੀ। 150,000 ਦੇ ਕਰੀਬ ਲੋਕ ਜਿਹੜੇ ਸੀ ਉਹ ਬੇਘਰ ਹੋ ਗਏ ਸੀ ਤੇ ਪੂਰੇ ਰਾਜ ਦੇ ਵਿੱਚ ਹੜਾਂ ਨੇ ਭਿਆਨਕ ਤਬਾਹੀ ਮਚਾਈ ਸੀ। 1966 ਦੇ ਵਿੱਚ ਉਜ਼ਬੇਕਿਸਤਾਨ ਦੇ ਵਿੱਚ 7.5 ਦੀ ਤੀਬਰਤਾ ਦੇ ਨਾਲ ਆਏ ਭੂਚਾਲ ਦੇ ਨਾਲ ਜਿਹੜਾ ਤਸ਼ਕੇਂਦ ਇਲਾਕਾ ਸੀ ਜੀ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। 1973 ਦੇ ਵਿਚ US ਨੇ ਨਿਵਾਦਾ ਪ੍ਰੀਖਣ ਭੂਮੀ ਚ ਨਿਊਕਲੀਅਰ ਟੈਸਟ ਜਿਹੜਾ ਸੀ ਉਹ ਕੀਤਾ ਸੀ। ਤੇ 1980 ਦੇ ਵਿਚ ਗ੍ਰੇਟ ਬ੍ਰਿਟੇਨ ਨੇ ਵੀ ਨਿਵਾਦਾ ਪ੍ਰੀਖਣ ਭੂਮੀ ਤੇ ਨਿਊਕਲੀਅਰ ਟੈਸਟ ਜਿਹੜਾ ਸੀ ਉਹ ਕੀਤਾ ਸੀ। 1986 ਦੇ ਵਿਚ ਯੂਕਰੇਨ ਦੇ ਵਿਚ ਦੁਨੀਆਂ ਦਾ ਸਭ ਤੋਂ ਭਿਆਨਕ ਪ੍ਰਮਾਣੂ ਤਬਾਹੀ ਮਚੀ ਸੀ ਜੀ ਜਦੋਂ ਚਰਨਾਬੁਲ ਨਿਊਕਲੀਅਰ ਪਾਵਰ ਸਟੇਸ਼ਨ ਤੇ USSR ਵਿਚ ਭਿਆਨਕ ਧਮਾਕਾ ਹੋਣ ਦੇ ਨਾਲ 31 ਲੋਕਾਂ ਦੀ ਮੌਤ ਹੋਈ ਸੀ ਤੇ ਪੱਛਮੀ ਯੂਰਪ ਚ ਸਭ ਤੋਂ ਜ਼ਿਆਦਾ ਜਿਹੜਾ ਸੀ ਨੁਕਸਾਨ ਉਹ ਹੋਇਆ ਸੀ। 1990 ਦੇ ਵਿਚ ਚੀਨ ਦੇ ਵਿਚ ਯਾਨੀ ਕਿ ਅੱਜ ਦੇ ਦਿਨ ਹੀ 26 ਅਪ੍ਰੈਲ ਵਾਲੇ ਦਿਨ 6.9 ਦੀ ਤੀਬਰਤਾ ਦੇ ਨਾਲ ਆਏ ਭੂਚਾਲ ਦੇ ਵਿਚ 126 ਲੋਕਾਂ ਦੀ ਜਿਹੜੀ ਮੌਤ ਸੀ ਉਹ ਹੋ ਗਈ ਸੀ। 1993 ਦੇ ਵਿਚ 26 ਅਪ੍ਰੈਲ ਨੂੰ ਬੋਇੰਗ 737 ਏਅਰਕ੍ਰਾਫਟ ਜਿਹੜਾ ਸੀ ਜੀ ਔਰੰਗਾਬਾਦ ਦੇ ਵਿਚ ਕਰੈਸ਼ ਹੋਇਆ ਸੀ ਜਿਸ ਵਿਚ ਸਵਾਰ 56 ਲੋਕ ਜਿਹੜੇ ਸੀ ਉਹ ਮੌਤ ਦੀ ਲਪੇਟ ਦੇ ਵਿਚ ਚਲੇ ਗਏ ਸੀ। ਤੇ ਜੇ ਅਸੀਂ ਦੋਸਤੋ 1669 ਦੇ ਵਿਚ ਜਿਹੜੇ ਪੰਜਾਬ ਦੇ 12ਵੇਂ ਮੁੱਖ ਮੰਤਰੀ ਸਰਦਾਰ ਲਕਸ਼ਮਣ ਸਿੰਘ ਗਿੱਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਸਨ ਉਹਨਾਂ ਦੀ ਮੌਤ ਹੋਈ ਸੀ 26 ਅਪ੍ਰੈਲ ਵਾਲੇ ਦਿਨ 1969 ਦੇ ਵਿਚ। ਤੇ 1984 ਦੇ ਵਿਚ ਅੱਜ ਦੇ ਦਿਨ ਯਾਨੀ ਕਿ 26 ਅਪ੍ਰੈਲ ਨੂੰ 15 ਗੁਰਸਿੱਖਾਂ ਨੂੰ ਗੁਰਦੁਆਰਾ ਬੀਬੀ ਕਾਨ ਕੌਰ ਮੋਗਾ ਵਿਖੇ BSF ਦੇ ਨੌਜਵਾਨਾਂ ਵੱਲੋਂ ਮਾਰਿਆ ਗਿਆ ਸੀ। ਸੋ ਦੇਸ਼ ਦੁਨੀਆ ਦੇ ਵਿਚ ਵਾਪਰੀਆਂ ਸਨ ਇਹ ਕੁਝ ਅਹਿਮ ਘਟਨਾਵਾਂ। ਤੇ ਹੁਣ ਇਤਿਹਾਸ ਦੀ ਫੇਰੀ ਤੋਂ ਬਾਅਦ ਪ੍ਰੋਗਰਾਮ ਦੇ ਵਿਚ ਵਾਪਸ ਆਉਂਦੇ ਹਾਂ ਤੁਹਾਡੇ ਸੁਨੇਹਿਆਂ ਦੇ ਨਾਲ। ਵੈਸੇ ਮੈਂ ਉਡੀਕ ਕਰ ਰਹੀ ਸੀ ਦੋਸਤੋ, ਮੈਂ ਤੁਹਾਨੂੰ ਇੱਕ ਵਾਰ ਫੇਰ ਸਾਂਝ ਵੀ ਪਾ ਦਿੰਦੀ ਹਾਂ ਕਿ ਰਿਕੁਐਸਟ ਐਟ ਹਰਮਨ ਰੇਡੀਓ ਤੇ ਜਾ ਕੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਜਾਂ ਫੇਰ ਤੁਸੀਂ ਸਿੱਧੇ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਆਪਣੇ ਜਿਹੜੇ ਵਿਚਾਰ ਆ ਆਪਣੇ ਜਿਹੜੇ ਸੁਝਾਅ ਆ ਜੀ ਉਹ ਸਾਂਝੇ ਕਰ ਸਕਦੇ ਹੋ। ਸੋ ਉਡੀਕ ਦੇ ਵਿਚ ਆ ਸੁਨੇਹੇ ਜਿਹੜੇ ਉਹ ਮੈਨੂੰ ਲੱਗਦਾ ਅਜੇ ਪਹੁੰਚੇ ਨਹੀਂ ਆ ਜੀ ਸਾਡੇ ਤੱਕ। ਸੋ ਦੋਸਤੋ ਤੁਸੀਂ ਆਪਣੀ ਸਾਂਝ ਜਿਹੜੀ ਆ ਉਹ ਇਹਨਾਂ ਦੋ ਅਹਿਮ ਜਿਹੜੇ ਜ਼ਰੀਏ ਦੁਆਰਾ ਸਾਡੇ ਨਾਲ ਪਾਉਣੀ ਹੈ ਪ੍ਰੋਗਰਾਮ ਦੇ ਵਿਚ। ਤੇ ਹੁਣ ਪ੍ਰੋਗਰਾਮ ਦੇ ਵਿਚ ਅੱਗੇ ਵਧਾਉਣੇ ਆ ਪ੍ਰੋਗਰਾਮ ਨੂੰ ਤੇ ਇੱਕ ਗੀਤ ਲੈ ਕੇ ਆਉਣੇ ਆ ਤੁਹਾਡੇ ਲਈ ਤੇ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵੱਲ ਵਧਾਂਗੇ ਤੇ ਉਸ ਸੈਗਮੈਂਟ ਦੇ ਵਿਚ ਕੁਛ ਜਾਣਕਾਰੀਆਂ ਤੇ ਨਾਲ ਹੀ ਨਾਲ ਖਬਰਾਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਨਿਊਜ਼ ਸੈਗਮੈਂਟ ਦੇ ਵਿਚ। ਉਸ ਸੈਗਮੈਂਟ ਦੇ ਵਿਚ ਮੇਰੇ ਨਾਲ ਹੋਣਗੇ ਮਿੰਟੂ ਬਰਾੜਪੁਰੀ ਐਡੀਲੇਡ ਸਟੂਡੀਓ ਤੋਂ। ਫਿਲਹਾਲ ਆਓ ਸੁਣਦੇ ਆ ਪ੍ਰੋਗਰਾਮ ਦੇ ਵਿਚ ਅਗਲਾ ਗੀਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਜੱਟ ਦੀ ਅਕਲ। ਨਾ ਹੋਈ
ਕਵੇ ਤੇ ਗਲ ਨੂੰ ਪਵੇ ਬਣਨ ਪਟਵਾਰੀ
ਜੀ ਦੋਸਤੋ, ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਦੂਜਾ ਗੀਤ ਤੁਸੀਂ ਸੁਣਿਆ ਤੇ ਉਮੀਦ ਕਰਦੀ ਹਾਂ ਜੀ ਜ਼ਰੂਰ ਪਸੰਦ ਆਇਆ ਹੋਣਾ। ਵੈਸੇ ਅਸੀਂ ਜੇ ਪਿਛਲੇ 2-3 ਦਿਨ ਦੇਖੀਏ ਤਾਂ ਆਸਟ੍ਰੇਲੀਆ ਦੇ ਵਿੱਚ ਜੀ ਮੈਲਬਰਨ ਦੇ ਵਿੱਚ ਖਾਸ ਕਰਕੇ, ਵੈਸੇ ਤਾਂ ਪੂਰੇ ਆਸਟ੍ਰੇਲੀਆ ਦੇ ਵਿੱਚ ਹੀ ਪਰ ਮੈਲਬਰਨ ਦੇ ਵਿੱਚ ਜਿਹੜੇ 2-3 ਦਿਨ ਬੜੇ ਸੋਹਣੇ ਲੱਗੇ ਆ ਕਿਉਂਕਿ ਮੌਸਮ ਬੜਾ ਵਧੀਆ ਰਿਹਾ ਜੀ। ਧੁੱਪ ਵੀ ਰਹੀ ਆ ਕੋਸੀ ਕੋਸੀ ਜਿਹੀ ਤੇ ਨਾਲ ਹੀ ਨਾਲ ਸਵੇਰ ਸ਼ਾਮ ਜਿਹੜੀ ਉਹ ਠੰਡੀ ਠੰਡੀ ਵੀ ਰਹੀ ਆ, ਪਰ ਇੰਨੀ ਜ਼ਿਆਦਾ ਠੰਡੀ ਨਹੀਂ ਕਿ ਜਿਸ ਤਰ੍ਹਾਂ ਸਿਆਲੂ ਠੰਡ ਜਿਹੜੀ ਉਹ ਤੰਗ ਕਰਦੀ ਹੁੰਦੀ ਆ। ਸੋ ਬਹੁਤ ਹੀ ਸੋਹਣਾ ਜਿਹਾ ਮੌਸਮ ਰਿਹਾ, ਛੁੱਟੀਆਂ ਰਹੀਆਂ ਜੀ। ਕੱਲ ਐਨਜ਼ੈਕ ਡੇ ਜਿਹੜਾ ਆ ਉਹ ਮਨਾਇਆ ਗਿਆ ਪੂਰੇ ਆਸਟ੍ਰੇਲੀਆ ਦੇ ਵਿੱਚ, ਜਿੱਥੇ ਮੈਲਬਰਨ ਦੇ ਵਿੱਚ ਜਿਹੜੀ ਐਨਜ਼ੈਕ ਪਰੇਡ ਜਿਹੜੀ ਆ ਉਹ ਹੋਈ ਆ। ਸੋ ਯਾਦ ਕੀਤਾ ਗਿਆ ਜੀ ਇਸ ਮੌਕੇ ਤੇ ਸ਼ਹੀਦਾਂ ਨੂੰ, ਜਿਨ੍ਹਾਂ ਨੇ ਸੂਰਬੀਰਾਂ ਨੇ ਜਿਨ੍ਹਾਂ ਯੋਧਿਆਂ ਨੇ ਆਪਣੀਆਂ ਜਾਨਾਂ ਜਿਹੜੀਆਂ ਸੀ ਉਹ ਵਾਰੀਆਂ ਸੀ ਗਲੀ ਬੋਲੀ ਦੇ ਮੈਦਾਨ ਦੇ ਵਿੱਚ। ਤੇ ਇਸੇ ਤਰ੍ਹਾਂ ਸਿਡਨੀ ਦੇ ਵਿੱਚ ਵੀ ਜਿਹੜੀ ਪਰੇਡ ਹੈ ਉਹ ਕੱਲ ਸਵੇਰੇ ਹੋਈ ਹੈ। ਸੋ ਸਿਡਨੀ ਚ ਐਨਜ਼ੈਕ ਪਰੇਡ ਦੌਰਾਨ ਸਿੱਖ ਰੈਜੀਮੈਂਟ ਜਿਹੜੇ ਆ ਉਹਨਾਂ ਦੇ ਸਾਬਕਾ ਫੌਜੀਆਂ ਨੇ ਸਲਾਮੀ ਦਿੱਤੀ ਹੈ। ਸੋ ਬਹੁਤ ਵਧੀਆ ਲੱਗਿਆ ਕੱਲ ਜਿਹੜੇ ਮੇਨ ਚੈਨਲਸ ਦੇ ਉੱਤੇ ਆਪਣੀ ਇੱਕ ਅਲੱਗ ਪਛਾਣ ਨੂੰ ਦੇਖਦੇ ਹੋਇਆ। ਸੋ ਸਾਰਿਆਂ ਨੇ ਮੈਨੂੰ ਲੱਗਦਾ ਕਿ ਕੱਲ ਦਾ ਜਿਹੜਾ ਐਨਜ਼ੈਕ ਡੇ ਆ ਉਸ ਨੂੰ ਜਿਹੜੇ ਮੇਨ ਚੈਨਲ ਹੈ ਜੀ ਆਸਟ੍ਰੇਲੀਆ ਦੇ ਉਹਨਾਂ ਦੇ ਉੱਤੇ ਦੇਖਿਆ ਹੋਣਾ। ਸੋ ਉਸ ਪਰੇਡ ਨੂੰ ਦੇਖਿਆ ਹੋਣਾ। ਸੋ ਇਸ ਤਰ੍ਹਾਂ ਯਾਦ ਕੀਤਾ ਜਾਂਦਾ ਜੀ ਕਿ ਜਿਨ੍ਹਾਂ ਯੋਧਿਆਂ ਦੇ ਜਿਨ੍ਹਾਂ ਸ਼ਹੀਦਾਂ ਦੇ ਸਿਰ ਤੇ ਅੱਜ ਅਸੀਂ ਸੌਖੇ ਸਾਲ ਲੈ ਰਹੇ ਹਾਂ, ਹਨਾ, ਤੇ ਆਜ਼ਾਦ ਫਿਜ਼ਾ ਨੂੰ ਮਾਣ ਰਹੇ ਹਾਂ। ਸੋ ਉਹਨਾਂ ਨੂੰ ਯਾਦ ਕੀਤਾ ਜਾਂਦਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਐਨਜ਼ੈਕ ਡੇ ਦੇ ਮੌਕੇ ਤੇ। ਸੋ ਕੱਲ ਸਾਰੇ ਹੀ ਆਸਟ੍ਰੇਲੀਆ ਦੇ ਵਿੱਚ ਮਨਾਇਆ ਗਿਆ। ਸੋ ਸ਼ਨੀਵਾਰ, ਐਤਵਾਰ, ਸੋਮਵਾਰ 3 ਛੁੱਟੀਆਂ ਰਲੀਆਂ। ਸੋ ਇੱਕ ਲੌਂਗ ਵੀਕਐਂਡ ਵੀ ਸੀ ਤੇ ਲੋਕਾਂ ਨੇ ਜਿਹੜੇ ਮਤਲਬ ਸਾਡੇ ਜਿਹੜੇ ਆਮ ਆਲੇ ਦੁਆਲੇ ਵਾਲੇ ਜਿਹੜੇ ਦੋਸਤ ਮਿੱਤਰ ਨੇ ਜੀ, ਬਹੁਤ ਸਾਰੇ ਸਮਾਗਮ ਜਿਹੜੇ ਆ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਰੱਖੇ ਹੋਣਗੇ, ਹਨਾ। ਘੁੰਮਣ ਫਿਰਨ ਦਾ ਜਿਹੜਾ ਇੱਕ ਜ਼ਰੀਆ ਬਣਿਆ ਹੋਣਾ ਇਹਨਾਂ ਛੁੱਟੀਆਂ ਦੇ ਮੌਕੇ ਤੇ, ਕਿਉਂਕਿ ਬਹੁਤ ਘੱਟ ਹੁੰਦਾ ਕਿ ਆਸਟ੍ਰੇਲੀਆ ਦੇ ਵਿੱਚ ਕੋਈ ਲੌਂਗ ਵੀਕਐਂਡ ਆਵੇ, ਪਰ ਜਦੋਂ ਵੀ ਕੋਈ ਲੌਂਗ ਵੀਕਐਂਡ ਆਉਂਦਾ ਤਾਂ ਇੱਕ ਮੇਲੇ ਜਿਹੇ ਵਰਗਾ ਮਾਹੌਲ ਜਿਹੜਾ ਉਹ ਜ਼ਰੂਰ ਮਿਲ ਜਾਂਦਾ, ਹਨਾ। ਚਾਹੇ ਉਹ ਜੇ ਮੌਸਮ ਵਧੀਆ ਹੋਵੇ ਤਾਂ ਬੀਚਾਂ ਦੇ ਉੱਤੇ ਜਿਹੜਾ ਇੱਕ ਵੱਡਾ ਇਕੱਠ ਹੁੰਦਾ, ਤੇ ਜੇ ਮੌਸਮ ਠੰਡਾ ਹੋਵੇ ਤਾਂ ਫਿਰ ਘਰਾਂ ਦੇ ਵਿੱਚ ਰੌਣਕਾਂ ਲੱਗਦੀਆਂ ਨੇ, ਇੱਕ ਦੂਜੇ ਦੇ ਘਰਾਂ ਦੇ ਵਿੱਚ ਆਉਣ ਜਾਣ ਜਿਹੜਾ ਜੀ ਪ੍ਰਾਹੁਣਚਾਰੀ ਜਿਹੜੀ ਆ ਉਹ ਮਨਾਈ ਜਾਂਦੀ ਹੈ। ਸੋ ਪੰਜਾਬ ਜਿਹੜਾ ਜੀ ਉਹ ਇੱਥੇ ਵੀ ਅਸੀਂ ਉਸਾਰਿਆ ਹੋਇਆ, ਤੇ ਚਾਹੇ ਉਹ ਲੌਂਗ ਵੀਕਐਂਡ ਦੇ ਮੌਕੇ ਹੀ ਉਸਰੇ, ਪਰ ਉਸਾਰਿਆ ਜ਼ਰੂਰ ਹੋਇਆ ਤੇ ਰੌਣਕਾਂ ਮਹਿਫਲਾਂ ਜਿਹੜੀਆਂ ਉਹ ਜ਼ਰੂਰ ਲੱਗਦੀਆਂ ਨੇ ਇਹਨਾਂ ਮੌਕਿਆਂ ਦੇ ਉੱਤੇ। ਸੋ ਤੁਸੀਂ ਵੀ ਜ਼ਰੂਰ ਇਹੋ ਜਿਹੀਆਂ ਮਹਿਫਲਾਂ ਜਿਹੜੀਆਂ ਜੀ ਉਹ ਆਪਣੇ ਘਰਾਂ ਦੇ ਵਿੱਚ ਜਾਂ ਘਰਾਂ ਤੋਂ ਬਾਹਰ ਲਗਾਈਆਂ ਹੋਣੀਆਂ, ਇਸ ਗੱਲ ਦੀ ਮੈਂ ਉਮੀਦ ਰੱਖ ਸਕਦੀ ਹਾਂ। ਤੇ ਮੌਸਮ ਜਿਵੇਂ ਮੈਂ ਗੱਲ ਕੀਤੀ ਹੈ ਕਿ ਪਿਛਲੇ 3 ਦਿਨਾਂ ਤੋਂ ਬਹੁਤ ਸੋਹਣਾ ਚੱਲ ਰਿਹਾ ਜੀ, ਤੇ ਅੱਜ ਦਾ ਜਿਹੜਾ ਮੌਸਮ ਆ ਉਹ ਵੀ ਮੈਲਬਰਨ ਦੇ ਵਿੱਚ ਵਧੀਆ ਹੀ ਦੱਸਿਆ ਗਿਆ। ਘੱਟ ਤੋਂ ਘੱਟ 13 ਡਿਗਰੀ ਹੈ, ਵੱਧ ਤੋਂ ਵੱਧ 25 ਡਿਗਰੀ ਜਾਣ ਦੀ ਸੰਭਾਵਨਾ। ਪਰ ਸਵੇਰ ਜਿਹੜੀ ਸੀ ਅੱਜ ਦੀ ਬਹੁਤ ਜ਼ਿਆਦਾ ਠੰਡੀ ਸੀਗੀ, ਪਰ ਹੁਣ ਅੱਗੇ ਜਿਹੜਾ ਮੌਸਮ ਆ ਉਹ ਕਾਫੀ ਨਿਖਰਿਆ ਜਿਹਾ ਦਿਖਾਇਆ ਜਾ ਰਿਹਾ। ਤੇ ਇਸ ਤੋਂ ਬਾਅਦ ਤੁਹਾਡੇ ਸ਼ਹਿਰਾਂ ਦਾ ਜ਼ਿਕਰ ਕਰਾਂ ਤਾਂ 14 ਡਿਗਰੀ ਘੱਟ ਤੋਂ ਘੱਟ ਸਿਡਨੀ ਦੇ ਵਿੱਚ ਅਤੇ 24 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ ਜੀ ਸਿਡਨੀ ਚ। ਇੱਥੇ ਕੈਨਬਰਾ ਦੇ ਵਿੱਚ ਘੱਟ ਤੋਂ ਘੱਟ 4 ਡਿਗਰੀ ਤੇ ਵੱਧ ਤੋਂ ਵੱਧ 24 ਡਿਗਰੀ ਜਿਹੜਾ ਉਹ ਤਾਪਮਾਨ ਦੱਸਿਆ ਗਿਆ। ਕੇਨਸ ਦੇ ਵਿੱਚ 22 ਡਿਗਰੀ ਘੱਟ ਤੋਂ ਘੱਟ ਤੇ 29 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ ਜੀ। ਡਾਰਵਿਨ ਦੇ ਵਿੱਚ 25 ਡਿਗਰੀ ਘੱਟ ਤੋਂ ਘੱਟ ਤੇ 35 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ। ਐਡੀਲੇਡ ਦੇ ਵਿੱਚ 15 ਡਿਗਰੀ ਘੱਟ ਤੋਂ ਘੱਟ 29 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਿਹੜਾ ਉਹ ਦੱਸਿਆ ਗਿਆ। ਹੋਬਾਰਟ 9 ਡਿਗਰੀ ਘੱਟ ਤੋਂ ਘੱਟ ਅਤੇ 25 ਡਿਗਰੀ ਵੱਧ ਤੋਂ ਵੱਧ ਤੇ ਕੌਫਸ ਹਾਰਬਰ ਦੇ ਵਿੱਚ 16 ਡਿਗਰੀ ਜਿਹੜਾ ਹੈ ਜੀ ਉਹ ਘੱਟ ਤੋਂ ਘੱਟ ਤੇ 23 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਦੱਸੀ ਗਈ ਹੈ। ਸੋ ਬਹੁਤ ਸੋਹਣਾ ਮੌਸਮ ਆਸਟ੍ਰੇਲੀਆ ਦੇ ਵਿੱਚ। ਜੇ ਅੱਜ ਦੀ ਗੱਲ ਕਰੀਏ ਯਾਨੀ ਮੰਗਲਵਾਰ ਦੀ ਗੱਲ ਕਰੀਏ ਤਾਂ ਬਹੁਤ ਖੂਬਸੂਰਤ ਜਿਹਾ ਮੌਸਮ ਹੈ, ਨਾ ਹੀ ਬਹੁਤੀ ਠੰਡ ਹੈ ਤੇ ਨਾ ਹੀ ਬਹੁਤੀ ਗਰਮੀ ਹੈ। ਸੋ ਸੋਹਣਾ ਜਿਹਾ ਮੌਸਮ ਹੈ, ਖੁਸ਼ਗਵਾਰ ਹੈ ਤੇ ਇਸ ਖੁਸ਼ਗਵਾਰ ਮੌਸਮ ਦੇ ਵਿੱਚ ਤੁਸੀਂ ਅੱਜ ਦਾ ਦਿਨ ਵੀ ਪੂਰੀ ਤਰ੍ਹਾਂ ਇੰਜੋਏ ਕਰੋ, ਅਸੀਂ ਇਹ ਉਮੀਦ ਵੀ ਕਰਦੇ ਹਾਂ। ਤੇ ਪ੍ਰੋਗਰਾਮ ਦੇ ਵਿੱਚ ਹੁਣ ਵਕਤ ਹੈ ਜੀ ਕਿ ਤੁਹਾਡੇ ਸੁਨੇਹੇ ਵੀ ਲੈ ਲਏ ਜਾਣ ਟੈਲੀਗ੍ਰਾਮ ਦੇ ਜ਼ਰੀਏ। ਬਹੁਤ ਸਾਰੇ ਦੋਸਤ ਸਾਡੇ ਤੱਕ ਪਹੁੰਚੇ ਨੇ ਜੀ। ਰਾਜ ਸਭ ਤੋਂ ਪਹਿਲਾਂ ਹਾਜ਼ਰੀ ਲਗਵਾ ਰਹੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸੋ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ। ਤੇ ਹਰਪ੍ਰੀਤ ਸਿੰਘ ਕੋਹਲੀ ਹੋਰੀ ਬ੍ਰਿਸਬੇਨ ਤੋਂ ਸਾਡੇ ਨਾਲ ਸ਼ਾਮਲ ਹੋ ਗਏ ਜੀ ਪ੍ਰੋਗਰਾਮ ਦੇ ਵਿੱਚ। ਤੇ ਕਹਿੰਦੇ ਜੀ ਹਰਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਦੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ ਵੀ। ਤੇ ਕਹਿੰਦੇ ਤੁਹਾਡਾ ਤੇ ਘਰ ਪਰਿਵਾਰ ਦਾ ਤੇ ਵਿਹੜੇ ਚ ਬੈਠਿਆਂ ਦਾ ਸਾਰਿਆਂ ਦਾ ਸਵਾਗਤ ਕਰ ਰਹੇ ਆ। ਸੋ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ ਤੇ ਸਾਡਾ ਹੌਸਲਾ ਵੀ ਵਧਾਉਂਦੇ ਹੋ, ਹਮੇਸ਼ਾ ਹੀ ਪ੍ਰੋਗਰਾਮ ਦੇ ਵਿੱਚ ਸਾਡਾ ਇੱਕ ਸਾਥ ਵੀ ਦਿੰਦੇ ਹੋ, ਬਹੁਤ ਹੀ ਮੋਹ ਭਰਿਆ ਸਾਥ ਹੁੰਦਾ ਤੁਹਾਡਾ। ਤੇ ਨਾਲ ਹੀ ਨਾਲ ਕਹਿੰਦੇ ਜੀ ਕਿ ਜ਼ਿੰਦਗੀ ਦੇ ਰਾਹ ਤੇ ਤੁਰਦਿਆਂ ਤੁਰਦਿਆਂ ਜੇ ਤੁਸੀਂ ਹਰ ਭੌਂਕ ਤੇ ਕੁੱਤੇ ਦੇ ਪੱਥਰ ਮਾਰਦੇ ਹੋ ਮਾਰਦੇ ਰਹੇ ਤਾਂ ਤੁਸੀਂ ਕਦੇ ਵੀ ਆਪਣੀ ਮੰਜ਼ਿਲ ਉੱਤੇ ਨਹੀਂ ਪਹੁੰਚ ਸਕਦੇ। ਸੋ ਬਹੁਤ ਹੀ ਖੂਬਸੂਰਤ ਵਿਚਾਰ ਵੀ ਤੁਸੀਂ ਸਾਂਝਾ ਕੀਤਾ। ਤੇ ਬਿਲਕੁਲ ਜੀ, ਜੇ ਹਰ ਗੱਲ ਦੀ ਅਸੀਂ ਪਰਵਾਹ ਕਰਾਂਗੇ ਪਰ ਜੇਕਰ ਅਸੀਂ ਸਹੀ ਕੰਮ ਕਰ ਰਹੇ ਹਾਂ ਤੇ ਸਾਨੂੰ ਪਰਵਾਹ ਜਿਹੜੀ ਬਿਲਕੁਲ ਨਹੀਂ ਕਰਨੀ ਚਾਹੀਦੀ, ਕਿਉਂਕਿ ਮੰਜ਼ਿਲ ਤੋਂ ਸਾਨੂੰ ਦੂਰ ਕਰਦਾ ਜਾਏਗਾ ਇਹੋ ਜਿਹਾ ਵਤੀਰਾ। ਸੋ ਇਸ ਤੋਂ ਬਾਅਦ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਸਾਡੇ ਨਾਲ ਸ਼ਾਮਲ ਹੋਏ ਨੇ, ਉਹਨਾਂ ਦਾ ਸੁਨੇਹਾ ਮੈਂ ਜ਼ਰੂਰ ਲੈਣੀ ਆ ਕਿਉਂਕਿ ਬਰਾੜ ਸਾਹਿਬ ਦੇ ਨਾਲ ਉਹਨਾਂ ਨੇ ਇੱਕ ਖਾਸ ਖਬਰ ਦੇ ਬਾਰੇ ਚ ਟਿੱਪਣੀ ਮੰਗੀ ਹੈ। ਸੋ ਉਹਨਾਂ ਨੂੰ ਜ਼ਰੂਰ ਸ਼ਾਮਲ ਕਰਦੇ ਹਾਂ ਜੀ, ਕਿਉਂਕਿ ਬਰਾੜ ਸਾਹਿਬ ਵੀ ਬਹੁਤ ਜਲਦੀ ਸ਼ਾਮਲ ਹੋ ਰਹੇ ਨੇ ਸਾਡੇ ਖਬਰਾਂ ਦੇ ਸੈਗਮੈਂਟ ਦੇ ਵਿੱਚ। ਦਲਜੀਤ ਸਿੰਘ ਮਹਿਤਾ ਚੌਕ ਹੁਰੀ ਵੀ ਸਾਡੇ ਨਾਲ ਸ਼ਾਮਲ ਹੋ ਗਿਆ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਤੁਹਾਨੂੰ ਢਿੱਲੋਂ ਸਾਹਿਬ। ਤੇ ਕਹਿੰਦੇ ਵਿਚਾਰ ਭੇਜ ਰਹੇ ਜੀ ਬਹੁਤ ਸੋਹਣਾ, ਕਹਿੰਦੇ ਰਿਸ਼ਤੇ ਨਿਭਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਆਪਣਾ ਦਿਲ ਵੀ ਦਿਖਾਉਣਾ ਪੈਂਦਾ ਕਿਸੇ ਹੋਰ ਦੀ ਖੁਸ਼ੀ ਦੇ ਲਈ। ਤੇ ਬਹੁਤੀ ਵਾਰ ਇਹੋ ਜਿਹਾ ਹੀ ਹੁੰਦਾ ਜੀ ਕਿ ਜਦੋਂ ਅਸੀਂ ਰਿਸ਼ਤਿਆਂ ਨੂੰ ਨਿਭਾਉਣਾ ਜਾਣਦੇ ਹਾਂ ਜਾਂ ਸੋਚਦੇ ਹਾਂ ਕਿ ਹਾਂ ਅਸੀਂ ਰਿਸ਼ਤੇ ਨੂੰ ਨਿਭਾਉਣਾ ਹੀ ਆ, ਤਾਂ ਹਮੇਸ਼ਾ ਹੀ ਆਪਣਾ ਦਿਲ ਦਿਖਾਉਣਾ ਪੈਂਦਾ ਹੀ ਆ, ਕਿਉਂਕਿ ਬਹੁਤ ਵਾਰ ਅਸੀਂ ਦੂਜਿਆਂ ਦੀਆਂ ਖੁਸ਼ੀਆਂ ਨੂੰ ਜੇਕਰ ਧਿਆਨ ਦੇ ਵਿੱਚ ਰੱਖਦੇ ਹਾਂ ਤਾਂ ਉੱਥੇ ਆਪਣੀਆਂ ਖੁਸ਼ੀਆਂ ਜ਼ਰੂਰ ਕੁਰਬਾਨ ਕਰਨੀਆਂ ਪੈਂਦੀਆਂ। ਤੇ ਜੇ ਰਿਸ਼ਤਿਆਂ ਨੂੰ ਲੰਮੀ ਉਮਰ ਤੱਕ ਤੁਸੀਂ ਨਿਭਾਉਣਾ ਆ ਤਾਂ ਉਹਦੇ ਲਈ ਇਹ ਕਰਨਾ ਹੀ ਪੈਣਾ ਆ। ਸੋ ਬਹੁਤ ਹੀ ਖੂਬਸੂਰਤ ਵਿਚਾਰ ਜੀ, ਬਹੁਤ ਬਹੁਤ ਧੰਨਵਾਦ ਹਾਜ਼ਰੀ ਲਗਵਾਉਣ ਦੇ ਲਈ, ਇਸੇ ਤਰ੍ਹਾਂ ਬਣੇ ਰਹੋ ਢਿੱਲੋਂ ਸਾਹਿਬ ਸਾਡੇ ਨਾਲ। ਤੇ ਇਸ ਤੋਂ ਬਾਅਦ ਜਗਤਾਰ ਸਿੰਘ ਢੁੱਡੀ ਕੇ ਹੁਰੀ ਹਾਂਗਕਾਂਗ ਤੋਂ ਇੱਕ ਵਾਰ ਫਿਰ ਸ਼ਾਮਲ ਹੋ ਗਏ ਆ ਜੀ। ਸੋ ਤੁਹਾਡਾ ਸੁਨੇਹਾ ਜ਼ਰੂਰ ਲੈਣੀ ਹੈ। ਇਸ ਤੋਂ ਪਹਿਲਾਂ ਅਸੀਂ ਖਬਰਾਂ ਦਾ ਜਿਹੜਾ ਸੈਗਮੈਂਟ ਹੈ ਜੀ, ਖਬਰਾਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰ ਲਈਏ, ਕਿਉਂਕਿ ਐਡੀਲੇਡ ਤੋਂ ਸਾਡੇ ਨਾਲ ਇਸ ਵੇਲੇ ਮਿੰਟੂ ਬਰਾੜ ਹੁਰੀ ਸਾਂਝ ਪਾ ਚੁੱਕੇ ਨੇ। ਸੋ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦੀ ਹਾਂ ਰੇਡੀਓ ਦੇ ਇਸ ਸੈਗਮੈਂਟ ਦੇ ਵਿੱਚ। ਸੋ ਬਹੁਤ ਬਹੁਤ ਸਵਾਗਤ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ।
ਬਹੁਤ ਮਿਹਰਬਾਨੀ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਜਿਹੜਾ ਲੁਤਫ ਉਠਾ ਰਹੇ ਹੋਣੇ ਆ।
ਬਿਲਕੁਲ ਜੀ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਤੇ ਲੁਤਫ ਪੂਰਾ ਪੂਰਾ ਉਠਾਇਆ ਜਾ ਰਿਹਾ, ਕਿਉਂਕਿ ਦੇਖੋ ਤੁਹਾਡੀ ਬੇਸਬਰੀ ਦੇ ਨਾਲ ਉਡੀਕ ਹੋ ਰਹੀ ਹੈ। ਜਗਤਾਰ ਗਿੱਲ ਹੁਰੀ ਬਹੁਤ ਦੇਰ ਤੋਂ ਇੱਕ ਖਬਰ ਲੈ ਕੇ ਬੈਠੇ ਆ ਜੀ ਤੁਹਾਡੇ ਲਈ, ਤੇ ਮੈਂ ਵੀ ਜਦੋਂ ਅੱਜ ਅਖਬਾਰ ਦੇ ਪੰਨੇ ਫਰੋਲ ਰਹੀ ਸੀ ਤਾਂ ਉਹ ਖਬਰ ਜਿਹੜੀ ਆ ਜਦੋਂ ਮੈਂ ਪੜ੍ਹੀ ਆ ਕਾਫੀ ਹਾਸੋਹੀਣੀ ਵੈਸੇ ਲੱਗਦੀ ਆ, ਜਦੋਂ ਵੀ ਉਸ ਓਦਾਂ ਦੀ ਖਬਰ ਜਿਹੜੀ ਆ ਜਦੋਂ ਵੀ ਪੜ੍ਹੀ ਜਾਂਦੀ ਆ ਜਾਂ ਫਿਰ ਉਸ ਬਾਬਤ ਕੋਈ ਵੀ ਟਿੱਪਣੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਤਾਂ ਉਹ ਹਾਸੇ ਦਾ ਕਾਰਨ ਬਣਦੀ ਹੀ ਆ। ਸੋ ਉਸ ਖਬਰ ਦੇ ਉੱਤੇ ਵੀ ਜ਼ਰੂਰ ਆਪਾਂ ਗੱਲਬਾਤ ਕਰਾਂਗੇ ਬਰਾੜ ਸਾਹਿਬ। ਤੇ ਸਭ ਤੋਂ ਪਹਿਲਾਂ ਤੁਸੀਂ ਸਾਨੂੰ ਦੱਸੋ ਕਿ ਐਡੀਲੇਡ ਦੇ ਵਿੱਚ ਅੱਜ ਠੰਡ ਦਾ ਕੀ ਮੰਜ਼ਰ ਆ ਜੀ?
ਐਡੀਲੇਡ ਦਾ ਮੌਸਮ ਬੜਾ ਪਰਫੈਕਟ ਆ ਜੀ, ਅੱਜ ਧੁੱਪ ਚੜੀ ਹੋਈ ਆ, ਆਸਮਾਨ ਹੈ ਜਿਹਨੂੰ ਕਹਿੰਦੇ ਹੁੰਦੇ ਨੀਲਾ ਸਿਰੇ ਦਾ, ਕਿਤੇ ਬੱਦਲ ਦੀ ਕੋਈ ਚੀਜ਼ ਦਿਖਾਈ ਨਹੀਂ ਦੇ ਰਹੀ, ਪਰ ਟੈਂਪਰੇਚਰ ਦਿਨੇ ਅੱਜ 29 ਡਿਗਰੀ ਤੱਕ ਜਾਣ ਦੀ ਸੰਭਾਵਨਾ। ਸੋ 29 ਡਿਗਰੀ ਕਾਫੀ ਗਰਮ ਹੋ ਜਾਣਾ ਦਿਨੇ ਦਾ ਅੱਜ ਟੈਂਪਰੇਚਰ, ਖਾਸ ਕਰਕੇ ਜੇ ਸਿਆਲਾਂ ਦੀ ਨਜ਼ਰ ਚ ਦੇਖੀਏ, ਪਰ ਫਿਲਹਾਲ ਜਿਹੜਾ ਟੈਂਪਰੇਚਰ 19 ਡਿਗਰੀ ਦੇ ਉੱਤੇ ਅਟਕਿਆ ਹੋਇਆ ਤੇ 15 ਤੋਂ 29 ਟੋਟਲ ਰਹਿਣ ਦੀ ਸੰਭਾਵਨਾ ਅੱਜ।
ਜੀ ਬਿਲਕੁਲ। ਤੇ ਆਸਟ੍ਰੇਲੀਆ ਦੇ ਵਿੱਚ ਜੇ ਸਾਰੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਜਦੋਂ ਮੈਂ ਮੌਸਮ ਤੇ ਨਿਗਾਹ ਮਾਰ ਰਹੀ ਸੀ ਤਾਂ ਅੱਜ ਵੈਸੇ ਬੜਾ ਖੂਬਸੂਰਤ ਹੈ ਜੀ ਦਿਨ ਪੂਰੇ ਆਸਟ੍ਰੇਲੀਆ ਦੇ ਵਿੱਚ। ਮੈਲਬਨ ਦੇ ਵਿੱਚ ਵੀ ਅੱਜ ਧੁੱਪ ਰਹਿਣੀ ਆ ਤੇ ਜਿਸ ਤਰ੍ਹਾਂ ਹੌਲੀ ਹੌਲੀ ਜਿਹੜਾ ਸਿਆਲ ਆ ਉਹ ਸ਼ੁਰੂ ਹੋ ਰਿਹਾ, ਠੰਡ ਹੌਲੀ ਹੌਲੀ ਆ ਰਹੀ ਹੈ ਹਨਾ, ਤੇ ਉਸ ਹਿਸਾਬ ਦੇ ਨਾਲ ਜਿਸ ਤਰ੍ਹਾਂ ਦੇ ਦਿਨ ਕੁਛ ਲੰਘੇ ਆ, ਜਿਸ ਤਰ੍ਹਾਂ ਛੁੱਟੀਆਂ ਵੀ ਇੰਜੋਏ ਕੀਤੀਆਂ ਸਾਰੇ ਦੋਸਤਾਂ ਨੇ, ਆਪਾਂ ਵੀ ਸਾਰਿਆਂ ਨੇ ਕੀਤੀਆਂ, ਸੋ ਅੱਜ ਦਾ ਜਿਹੜਾ ਤਾਪਮਾਨ ਹੈ ਉਹ ਜੇ ਸਿਆਲ ਦੇ ਮਹੀਨੇ ਨੂੰ ਦੇਖੀਏ ਜਾਂ ਸਿਆਲ ਦੇ ਮੌਸਮ ਨੂੰ ਦੇਖੀਏ ਉਹਦੇ ਮੁਤਾਬਕ ਫਿਰ ਵੀ ਬਹੁਤ ਖੂਬਸੂਰਤ ਆ।
ਬਿਲਕੁਲ ਜੀ ਬਿਲਕੁਲ, ਤੇ ਬਦਲਾਉ ਆ ਜਿਹੜਾ ਉਹ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ, ਤੇ ਜਿਹੜੀ ਰੁੱਤ ਆ ਜਿਹੜੀ ਅੱਜ ਕੱਲ ਪਤਝੜ, ਖਾਸ ਕਰਕੇ ਜੇ ਹੁਣ ਜਿਹੜੇ ਏਰੀਏ ਚ ਮੈਂ ਰਹਿ ਰਿਹਾ ਜੀ ਬਰੋਸਾ ਵੈਲੀ ਦੇ ਵਿੱਚ, ਮੈਂ ਜੋਬ ਕਰਨ ਜਾਂਦਾ ਰੋਜ਼ ਤਾਂ ਬਰੋਸਾ ਵੈਲੀ ਜਿੱਥੇ ਵਾਈਨ ਦਾ ਰੀਜ਼ਨ ਆ, ਤੇ ਇਸ ਕਰਕੇ ਅੰਗੂਰਾਂ ਦੀਆਂ ਜਿਹੜੀਆਂ ਵੱਲਾਂ ਇਸ ਰੁੱਤ ਦੇ ਵਿੱਚ ਨਾ, ਉਹਨਾਂ ਦੇ ਪੱਤੇ ਆ ਜਿਹੜੇ ਉਹ ਪੀਲੇ ਤੇ ਲਾਲੀ ਭਾ ਮਾਰਦਾ, ਪੀਲਾਪਣ ਜਰਦਪਣਾ ਵਿੱਚ ਤੇ ਵੱਖਰੇ ਉਹਨਾਂ ਚ ਰੰਗ ਜਾ ਆ ਜਾਂਦਾ, ਤੇ ਖਾਸ ਕਰਕੇ ਜਦੋਂ ਪਿਛਲੇ ਪੈਰ ਸੂਰਜ ਦੀਆਂ ਕਿਰਨਾਂ ਉਹਨਾਂ ਵੱਡੇ ਫਾਰਮਾਂ ਦੇ ਉੱਤੇ ਪੈਂਦੀਆਂ ਤਾਂ ਉਹ ਮੱਲੋ ਮੱਲੀ ਚਿੱਤ ਕਰਦਾ ਵੀ ਖੜ ਕੇ ਇੱਥੇ ਕੋਈ ਫੋਟੋ ਖਿੱਚੀ ਜਾਵੇ। ਬਹੁਤ ਵਾਰ ਮਿਸ ਕਰੀਦਾ ਵੀ ਇਹਦੇ ਨਾਲ ਵੱਡਾ ਕੈਮਰਾ ਕੋਲੇ ਹੋਣਾ ਚਾਹੀਦਾ, ਇਹੋ ਜਿਹੇ ਸੀਨ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਜਦੋਂ ਤੁਸੀਂ ਦੇਖਦੇ ਹੋ ਚਾਰ ਚੁਫੇਰੇ ਰੰਗ ਬਿਰੰਗਾ ਜਿਹੜਾ ਕੁਦਰਤ ਬੰਨਿਓ ਚੇਂਜ ਕੀਤੇ ਗਏ ਰੰਗ, ਜਿੱਥੇ ਕਿ ਸਾਰੇ ਤਿੰਨ ਦੋ ਮਹੀਨੇ ਪਹਿਲਾਂ ਹਰਿਆਲੀ ਹੁੰਦੀ ਸੀ ਉੱਥੇ ਸਾਰੀ ਪੀਲਾਪਣ ਤੇ ਲਾਲਪਣ ਦੀ ਝਾ ਮਾਰਦੀ ਆ, ਤੇ ਪਰ ਜਦੋਂ ਤੁਸੀਂ ਗਲੀਆਂ ਚ ਵੀ ਜਾਂਦੇ ਹੋ ਤਾਂ ਗਲੀਆਂ ਦੇ ਦਰਖਤ ਵੀ ਆ ਜਿਹੜੇ ਉਹ ਬੜੇ ਰੰਗ ਬਿਰੰਗੇ ਅੱਜ ਕੱਲ ਹੋਏ ਪਏ ਆ, ਪੱਤੇ ਬਹੁਤ ਡਿੱਗੇ ਹੁੰਦੇ ਆ ਸੜਕਾਂ ਦੇ ਉੱਤੇ, ਤਾਂ ਇੱਕ ਪਤਝੜ ਦਾ ਜਿਹੜਾ ਇੱਕ ਇਹ ਵੀ ਚਾਹੇ ਵੱਖਰਾ ਨਜ਼ਾਰਾ, ਚਾਹੇ ਪਤਝੜ ਕੋਈ ਚੰਗੀ ਨਹੀਂ ਮੰਨੀ ਜਾਂਦੀ ਵੀ ਕੋਈ ਵੀ ਸਭ ਹਰ ਬੰਦਾ ਬਹਾਰ ਨੂੰ ਚੰਗਾ ਮੰਨਦਾ, ਪਰ ਇਹ ਇੱਕ ਵੱਖਰੇ ਕਿਸਮ ਦਾ ਨਜ਼ਾਰਾ ਪੇਸ਼ ਕਰਦੀ ਹੈ ਜੀ ਪਤਝੜ ਵੀ।
ਬਿਲਕੁਲ ਜੀ, ਬੜੇ ਹੀ ਸੋਹਣੇ ਸੋਹਣੇ ਜਿਹੜੇ ਰੰਗਾਂ ਦੇ ਵਿੱਚ ਪੱਤੇ ਜਿਹੜੇ ਆ ਉਹ ਬਦਲੇ ਹੁੰਦੇ ਜਾਨੀ, ਤੇ ਉਹਦੇ ਨਾਲ ਇੱਕ ਵੱਖਰਾ ਜਿਹਾ ਨਜ਼ਾਰਾ ਆ ਉਹ ਕੁਦਰਤ ਵੱਲੋਂ ਹੀ ਬੱਝ ਜਾਂਦਾ। ਤੇ ਬਰਾੜ ਸਾਹਿਬ, ਇਸ ਨਜ਼ਾਰੇ ਤੋਂ ਬਾਅਦ ਹੁਣ ਜਿਹੜਾ ਨਜ਼ਾਰਾ ਜੀ ਉਹ ਦੋਸਤਾਂ ਨੂੰ ਖਬਰਾਂ ਦਾ ਵੀ ਆਪਾਂ ਦਿਵਾਉਣਾ, ਕਿਉਂਕਿ ਅੱਜ ਕਾਫੀ ਜਿਹੜੀਆਂ ਖਬਰਾਂ ਉਹਨਾਂ ਦੇ ਉੱਤੇ ਟਿੱਪਣੀਆਂ ਵੀ ਦੋਸਤ ਜਿਹੜੇ ਆ ਉਹ ਮੰਗ ਰਹੇ ਆ। ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਜਿਹੜਾ ਸੁਨੇਹਾ ਸਾਡੇ ਕੋਲ ਢੁੱਡੀ ਕੇ ਸਾਹਿਬ ਨੇ ਭੇਜਿਆ ਮੈਂ ਉਹ ਵੀ ਲੈ ਲਵਾਂ, ਤੇ ਉਸ ਤੋਂ ਬਾਅਦ ਆਪਾਂ ਖਬਰਾਂ ਜਿਹੜੀਆਂ ਉਹ ਸ਼ੁਰੂ ਕਰੀਏ।
ਜੀ ਜੀ ਬਿਲਕੁਲ ਸ਼ੋਰ
ਜੀ। ਜਗਤਾਰ ਸਿੰਘ ਢੁੱਡੀ ਕੇ ਹੋਰੀ ਸਾਡੇ ਨਾਲ ਜੁੜੇ ਆ ਜੀ, ਜਗਤਾਰ ਗਿੱਲ ਹੋਰੀ ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਆ, ਤੇ ਕਹਿੰਦੇ ਜੀ ਮਿੰਟੂ ਜੀ ਬਾਬਾ ਰਾਮ ਰਹੀਮ ਦੀ ਫਿਲਮ MSG 2 ਨੂੰ ਫਿਲਮ ਇੰਡਸਟਰੀ ਚ ਅਵਾਰਡ ਮਿਲਣਾ ਕਿਤੇ ਇਸ ਇੰਡਸਟਰੀ ਤੇ ਕਿਸੇ ਨਵੇਂ ਗਲਬੇ ਦੇ ਭਾਰੂ ਹੋਣ ਦੇ ਸੰਕੇਤ ਤਾਂ ਨੀ, ਤੁਹਾਡਾ ਕਹਿੰਦੇ ਇਸ ਬਾਰੇ ਕੀ ਕਹਿਣਾ? ਤੇ ਨਾਲ ਹੀ ਨਾਲ ਬਰਾੜ ਸਾਹਿਬ ਉਹਨਾਂ ਨੇ ਸਿੱਖਾਂ ਦੇ ਵੋਟਾਂ ਦਾ ਮਸਲਾ ਸੰਸਦ ਨੇ ਕਹਿੰਦੇ ਪਾਸ ਕਰ ਦਿੱਤਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਚ ਸਹਿਜਧਾਰੀ ਸਿੱਖ ਜਿਹੜੇ ਆ ਜੀ ਵੋਟ ਨਹੀਂ ਪਾ ਸਕਣਗੇ। ਇਹ ਮਸਲਾ ਕਹਿੰਦੇ ਬੜੀ ਦੇਰ ਦਾ ਲਟਕਿਆ ਹੋਇਆ ਸੀ ਤੇ ਇਸ ਦੇ ਕੀ ਫਾਇਦੇ ਤੇ ਕੀ ਨੁਕਸਾਨ ਨੇ, ਤੁਹਾਡਾ ਇਸ ਬਾਰੇ ਕੀ ਕਹਿਣਾ? ਧੰਨਵਾਦ ਕਹਿੰਦੇ।
ਦੇਖੋ ਪਹਿਲਾਂ ਤਾਂ ਫਿਲਮ ਬਾਰੇ ਗੱਲਬਾਤ ਕਰਾਂਗੇ ਜੀ। ਫਿਲਮ ਦਾ ਜਦੋਂ ਕੱਲ ਮੈਨੂੰ ਵੀ ਪਹਿਲੀ ਵਾਰ ਪਤਾ ਲੱਗਿਆ, ਕੱਲ ਦੁਪਹਿਰ ਤੋਂ ਬਾਅਦ ਜੇ ਮੈਨੂੰ ਵਟਸਐਪ ਦੇ ਉੱਤੇ ਕਿਸੇ ਸੱਜਣ ਮਿੱਤਰ ਨੇ ਭੇਜਿਆ ਸਰਸੇ ਤੋਂ, ਤਾਂ ਮੈਂ ਪੜ੍ਹ ਕੇ ਹੈਰਾਨ ਰਿਹਾ। ਮੈਂ ਦੋ ਤਿੰਨ ਵਾਰ ਫਿਲਮ ਜਿਹੜਾ ਅਵਾਰਡ ਦਾ ਟਾਈਟਲ ਪੜ੍ਹਿਆ, ਕਿਉਂਕਿ ਦਾਦਾ ਸਾਹਿਬ ਫਾਲਕੇ ਅਵਾਰਡ ਆ ਜਿਹੜਾ ਇੱਕ ਬਹੁਤ ਵੱਡਾ ਅਵਾਰਡ ਆ। ਪਹਿਲਾਂ ਮੈਂ ਦਾਦਾ ਸਾਹਿਬ ਫਾਲਕੇ ਬਾਰੇ ਹੀ ਦੱਸਦਿਆਂ ਜੀ, ਦਾਦਾ ਸਾਹਿਬ ਫਾਲਕੇ ਕੌਣ ਸਨ? ਦਾਦਾ ਸਾਹਿਬ ਫਾਲਕੇ ਆ ਜਿਹੜੀ ਜੀ ਮੁੰਬਈ ਸਿਨੇਮੇ ਦੇ ਪਿਤਾਮਾ ਕਿਹਾ ਜਾਂਦਾ, ਤੇ ਉਹ ਉਹਦੇ ਪਿਤਾਮਾ ਸਨ। ਪਰ ਉਹਨਾਂ ਨੂੰ ਵੀ ਬਣਾਉਣ ਵਾਲਾ ਕੌਣ ਸੀ? ਉਹਨਾਂ ਨੂੰ ਬਣਾਉਣ ਵਾਲੇ ਇੱਕ ਪੇਂਟਰ ਸੀ, ਇੱਕ ਪੇਂਟਰ ਬਹੁਤ ਮਸ਼ਹੂਰ ਹੋਏ ਆ ਜੀ, ਜਿਨ੍ਹਾਂ ਨੇ ਕਿ ਜਿਹੜੀਆਂ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾਈਆਂ, ਫੋਟੋਆਂ ਬਣਾਈਆਂ, ਜਿਨ੍ਹਾਂ ਨੇ ਕੈਲੰਡਰ ਬਣਾਏ, ਤੇ ਉਹਨਾਂ ਨੇ ਇਹ ਗੱਲ ਕਹਿਤੀ ਸੀ ਵੀ ਮੈਂ ਇਹ ਕੈਲੰਡਰਾਂ ਨਾਲ ਦੁਨੀਆਂ ਭਰ ਦੇ ਵਿੱਚ ਜਿਹੜੇ ਹਿੰਦੂ ਦੇਵੀ ਦੇਵਤਿਆਂ ਨੂੰ ਘਰ ਘਰ ਦੇ ਵਿੱਚ ਪਹੁੰਚਾ ਦੂੰਗਾ। ਤੇ ਉਹ ਬਹੁਤ ਸਾਰੇ ਧਾਰਮਿਕ ਲੋਕਾਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ, ਉਹਨਾਂ ਉਸ ਪੇਂਟਰ ਦਾ, ਵੀ ਤੁਸੀਂ ਜਿਹੜਾ ਲੋਕਾਂ ਨੂੰ ਹੋਰ ਮਨਮਤ ਵਾਲੇ ਪਾਸੇ ਲਿਜਾ ਰਹੇ ਹੋ ਜਾਂ ਦੇਵੀ ਦੇਵਤਿਆਂ ਨੂੰ ਕੰਧਾਂ ਤੇ ਟੰਗ ਦਿੱਤੇ। ਪਰ ਜਿਹੜੇ ਇਹ ਕੋਈ ਬੜੀ ਲੰਮੀ ਚੌੜੀ ਗੱਲ ਨਹੀਂ ਹੈ, ਜਾਣੀ ਕਿ ਸਦੀ ਤੋਂ ਘੱਟ ਦੀ ਗੱਲ ਹੈ। ਤੇ ਉਸ ਜਿਹੜੀ ਉਹਦੀ ਕ੍ਰਾਂਤੀ ਨੇ, ਤਾਂ ਇੱਕ ਇਟਾਲੀਅਨ ਬੰਦੇ ਨੇ ਆ ਕੇ ਪ੍ਰੈਸ ਲਾ ਕੇ ਉਹ ਪੋਸਟਰ ਕੱਢੇ, ਤਾਂ ਉਹ ਪੋਸਟਰਾਂ ਨਾਲ ਉਹਦਾ ਉਹ ਬੰਦਾ ਬਹੁਤ ਜ਼ਿਆਦਾ ਅਮੀਰ ਹੋ ਗਏ, ਉਹ ਜਿਹੜਾ ਪ੍ਰੈਸ ਵਾਲਾ ਜਿਹੜਾ ਉਹਦਾ ਪਾਰਟਨਰ ਬਣਿਆ ਸੀ, ਤੇ ਉਹ ਰਾਜਾ ਰਾਮ ਵੀ, ਪੇਂਟਰ ਦਾ ਨਾਂ ਰਾਜਾ ਰਾਮ ਸੀ ਜੀ, ਤੇ ਬਹੁਤ ਮਸ਼ਹੂਰ ਹੋਇਆ। ਤੇ ਉਹ ਰਾਜਾ ਰਾਮ ਦੀ ਨਾ ਕਿਸੇ ਐਂਗਲ ਦੇ ਉੱਤੇ ਆ ਕੇ ਕਿਸੇ ਨੇ ਪ੍ਰੈਸ ਨੂੰ ਅੱਗ ਲਾਤੀ, ਹਿੰਦੂ ਲੋਕਾਂ ਨੇ ਆ ਕੇ, ਵੀ ਭਾਈ ਇਹਨੂੰ ਆਪਾਂ ਇਹਨੇ ਮਨ ਮਤ ਚਲਾਤੀ ਜਾਂ ਏਦਾਂ ਕੋਈ, ਭਾਵੇਂ ਹਿੰਦੂ ਧਰਮ ਦੇ ਵਿੱਚ ਮਿਥਿਹਾਸਿਕ ਗੱਲਾਂ ਪਹਿਲਾਂ ਹੀ ਬਹੁਤ ਸੀ, ਪਰ ਇੱਕ ਹੋਰ ਚਲਾਤੀ ਸੀ, ਫੋਟੋ ਕਲਚਰ ਚਲਾਤਾ ਉਹਨੇ ਉਸ ਬੰਦੇ ਨੇ, ਇੱਕ ਬੰਦੇ ਨੇ, ਇੱਕ ਪੇਂਟਰ ਨੇ ਜਿਹੜੀ ਇਹ ਤਬਦੀਲੀ ਲਿਆ ਦਿੱਤੀ। ਤਾਂ ਉਥੋਂ ਪੁਜੀਸ਼ਨ ਇਹ ਹੋ ਗਈ ਵੀ ਉਹਦੀ ਪ੍ਰੈਸ ਚੱਲਣ ਤੋਂ ਬਾਅਦ ਸਭ ਕੁਛ ਉਹਦਾ ਖੁੱਸ ਗਿਆ ਇੱਕ ਵਾਰੀ, ਪਰ ਕਹਿੰਦੇ ਉਹਨੇ ਫੇਰ ਕਮ ਬੈਕ ਕੀਤਾ, ਬਹੁਤ ਸਾਰੇ ਲੋਕਾਂ ਨੇ ਉਹਦੀ ਹੈਲਪ ਕੀਤੀ, ਤੇ ਅਖੀਰ ਜਦੋਂ ਉਹ ਨਾ ਜਾਣ ਲੱਗਿਆ ਤਾਂ ਉੱਥੇ ਇੱਕ ਛੋਟੀ ਜਿਹੀ ਉਮਰ ਦਾ ਇੱਕ ਮੁੰਡਾ ਆਇਆ, ਉਹ ਮੁੰਡਾ ਆ ਕੇ ਕਹਿੰਦਾ ਉਹਨੇ ਉਹਨੀ ਤਾਰੀਫ ਕੀਤੀ ਉਹਨਾਂ ਨੂੰ ਮਿਲਣਾ ਚਾਹਿਆ ਰਾਜਾ ਰਾਮ ਨੂੰ, ਤਾਂ ਉਸ ਨੇ ਜੀ ਉਹਨੂੰ ਕਹਿੰਦਾ ਵੀ ਮੈਂ ਚਾਹੁੰਦਾ ਵੀ ਇਹਨੂੰ ਨਾ ਚਲਚਿੱਤਰਾਂ ਨੂੰ ਇਹਨੂੰ ਚਲਚਿੱਤਰ ਬਣਾਵਾਂ, ਵੀ ਤੁਰਦੀ ਫਿਰਦੀਆਂ ਫੋਟੋਆਂ ਬਣਾਵਾਂ ਇਹਨਾਂ ਦੀਆਂ ਤੁਹਾਡੀਆਂ ਫੋਟੋਆਂ ਦੀਆਂ। ਤਾਂ ਉਦੋਂ ਵੀਡੀਓ ਦਾ ਜ਼ਮਾਨਾ ਨਹੀਂ ਸੀ, ਇਹ ਨਹੀਂ ਸੀ, ਤੇ ਪਰ ਕਹਿੰਦਾ ਮੇਰੇ ਕੋਲ ਕੁਛ ਹੈ ਨਹੀਂ। ਤਾਂ ਕਹਿੰਦੇ ਰਾਜਾ ਰਾਮ ਨੇ ਆਪਣਾ ਸਾਰਾ ਕੁਛ ਉਹਨੂੰ ਦੇਤਾ, ਤੇ ਉਹਨੂੰ ਕਹਿੰਦਾ ਵੀ ਆਹ ਲੈ ਤੂੰ ਸ਼ੁਰੂ ਕਰ ਇਹ ਕੰਮ ਤੇ ਬਣਾ। ਤੇ ਬਾਅਦ ਚ ਪਤਾ ਲੱਗਿਆ ਜੀ ਵੀ ਜਿਹੜਾ ਉਹ ਮੁੰਡਾ ਸੀ ਜਿਹੜਾ ਇੱਕ ਸਿਰਫ ਉਹਦੇ ਨਾਲ ਥੋੜੀ ਦੂਰ ਕਾਰ ਚ ਚੜਿਆ ਸੀ, ਉਸ ਟਾਈਮ ਚ ਰਾਜਾ ਰਾਮ ਬਹੁਤ ਅਮੀਰ ਹੋ ਗਿਆ ਸੀ ਪਹਿਲਾਂ, ਤੇ ਉਹਨੇ ਜਦੋਂ ਦੇਖਿਆ ਵੀ ਉਹ ਮੁੰਡਾ ਕੌਣ ਨਿਕਲਿਆ, ਉਹ ਮੁੰਡਾ ਦਾਦਾ ਸਾਹਿਬ ਫਾਲਕੇ ਬਣ ਕੇ ਉਭਰਿਆ ਜੀ, ਤੇ ਉਸ ਨੇ ਚਲਚਿੱਤਰਾਂ ਦੀ ਦੁਨੀਆਂ ਦੇ ਵਿੱਚ ਇੱਕ ਬਹੁਤ ਵੱਡਾ ਨਾਂ ਕਮਾਇਆ, ਤੇ ਮੁੰਬਈ ਦੇ ਵਿੱਚ ਅੱਜ ਜੇ ਫਿਲਮ ਇੰਡਸਟਰੀ ਅਰਬਾਂ ਦਾ ਬਿਜ਼ਨਸ ਕਰਦੀ ਆ, ਤੇ ਉਹ ਕਿਤੇ ਨਾ ਕਿਤੇ ਰਾਜਾ ਰਾਮ ਵੱਲੋਂ ਬੀਜਿਆ ਬੀ ਤੇ ਦਾਦਾ ਫਾਲਕੇ ਸਾਹਿਬ ਬਣਿਓ ਸ਼ੁਰੂਆਤ ਕੀਤੀ ਹੋਈ ਆ, ਤੇ ਉਹਨੂੰ ਫਿਰ ਪਿਆਰ ਨਾਲ ਸਾਰੇ ਦਾਦਾ ਸਾਹਿਬ ਫਾਲਕੇ ਕਹਿਣ ਲੱਗ ਗਏ ਜੀ, ਕਿਉਂਕਿ ਇੱਕ ਬੰਗਾਲੀ ਹੋਣ ਕਰਕੇ ਬੰਗਾਲੀ ਚ ਵੱਡੇ ਭਰਾ ਨੂੰ ਦਾਦਾ ਕਹਿੰਦੇ ਆ, ਤੇ ਉਸ ਤੋਂ ਬਾਅਦ ਦਾਦਾ ਸਾਹਿਬ ਫਾਲਕੇ ਅਵਾਰਡ ਆ ਜਿਹੜਾ ਜੋ ਉਹਨਾਂ ਦੇ ਬਾਅਦ ਇਹ ਸ਼ੁਰੂ ਹੋਇਆ, ਤੇ ਬਹੁਤ ਬਕਾਰੀ ਅਵਾਰਡ ਆ ਜੀ ਇਹ ਦਾਦਾ ਸਾਹਿਬ ਫਾਲਕੇ, ਤੇ ਇਹ ਅਵਾਰਡ ਮਿਲਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ। ਪਰ ਹੁਣ ਹੈਰਾਨੀ ਇਸ ਗੱਲ ਦੀ ਹੁੰਦੀ ਆ ਜਦੋਂ ਅੱਜ ਅਸੀਂ ਦੇਖਿਆ, ਮੈਂ ਬਹੁਤ ਸਾਰੇ ਕਲਾਕਾਰਾਂ ਨੇ ਪਾਰਖਿਆ ਜੀ ਫਲਾਨੇ ਨੂੰ ਮਿਲਿਆ, ਧਮਕੇ ਨੂੰ ਮਿਲਿਆ, ਪਰ ਜਦੋਂ ਤੁਸੀਂ ਉਹਨੂੰ ਬਰੀਕੀ ਨਾਲ ਛਾਣਦੇ ਹੋ ਤਾਂ ਉਹਦੇ ਚ ਕੁਛ ਨਾ ਕੁਛ ਕਿਤੇ ਨਾ ਕਿਤੇ ਗੜਬੜ ਲੱਗਦੀ ਆ। ਮੈਨੂੰ ਇੰਨਾ ਟਾਈਮ ਤਾਂ ਲੱਗਿਆ ਨੀ, ਮਿਲਿਆ ਨੀ ਹਲੇ ਵੀ ਮੈਂ ਉਹਦੀ ਹੋਰ ਪੜਤਾਲ ਕਰ ਸਕਾਂ, ਪਰ ਕੱਲ ਤੱਕ ਲੈ ਕੇ ਆਊਂਗਾ ਗੱਲ ਸਾਹਮਣੇ। ਪਰ ਤੁਸੀਂ ਪੜ੍ਹੋ ਕਰਕੇ ਦਾਦਾ ਸਾਹਿਬ ਫਾਲਕੇ ਫਿਲਮ ਫਾਊਂਡੇਸ਼ਨ
ਜੀ ਜੀ ਬਿਲਕੁਲ ਜੀ,
ਪਰੰਤੂ ਆਉਂਦਾ, ਪਰ ਫੇਰ ਵੀ ਜੇ ਦਾਦਾ ਸਾਹਿਬ ਦਾ ਨਾਂ ਵਰਤਿਆ ਜਾ ਰਿਹਾ ਤੇ ਜੇ ਫਾਊਂਡੇਸ਼ਨ ਦੇ ਨਾਂ ਦੇ ਉੱਤੇ ਮੂਰਖ ਬਣਾਇਆ ਜਾ ਰਿਹਾ ਤਾਂ ਕਿਤੇ ਨਾ ਕਿਤੇ ਗੱਲ ਨਿਕਲ ਕੇ ਹੋਰ ਵੀ ਆਊਗੀ ਇਹਦੇ ਵਿੱਚੋਂ। ਪਰ ਜਦੋਂ ਤੁਸੀਂ ਲਿਸਟ ਪੜ੍ਹਦੇ ਹੋ ਤਾਂ ਲਿਸਟ ਵਿੱਚ ਹੈਰਾਨ ਹੋਵੋਗੇ ਜੀ, ਸਾਰੇ ਵੱਡੇ ਨਾਂ ਉੱਥੇ ਉਸ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਇਹ ਅਵਾਰਡ ਡਿਕਲੇਅਰ ਕੀਤਾ, ਚਾਹੇ ਮਨੋਜ ਬਾਜਪੇਈ ਆ, ਚਾਹੇ ਮਧੁਰ ਭੰਡਾਕਰ ਆ, ਚਾਹੇ ਪੱਪੀ ਲਹਿਰੀ ਆ ਜੀ, ਇਹੋ ਜਿਹੇ ਬੰਦੇ ਉੱਥੇ ਹਾਜ਼ਰ ਆ ਜੀ, ਪ੍ਰਿੰਕਾ ਚੋਪੜਾ ਵਰਗਿਆਂ ਨੂੰ, ਤੇ ਇਹਨਾਂ ਨੂੰ ਵੀ ਅਵਾਰਡ ਮਿਲੇ ਆ। ਪਰ ਹੁਣ ਗੱਲ ਇਹ ਆ ਜਾਂਦੀ ਆ ਵੀ ਮੈਂ ਦੇਖੋ ਮੈਂ MSG ਫਿਲਮ ਨਹੀਂ ਦੇਖੀ, ਮੈਨੂੰ ਲੱਗਦਾ ਵੀ ਕਿਸੇ ਨੇ ਤੁਹਾਡੇ ਚੋਂ ਵੀ ਦੇਖੀ ਹੋਊਗੀ, ਕਿਉਂਕਿ ਪਹਿਲੀ ਗੱਲ ਤਾਂ ਕੋਈ ਕਿਸੇ ਨੂੰ ਇੰਨਾ ਪ੍ਰਭਾਵ ਹੀ ਨਹੀਂ ਸੀ, ਕੋਈ ਚਾਹੁੰਦਾ ਸੀ ਦੇਖਣੀ, ਦੂਜੀ ਗੱਲ ਕਿਤੇ ਮਿਲੀ ਵੀ ਨਹੀਂ ਉਹਨਾਂ ਨੂੰ, ਖਾਸ ਕਰਕੇ ਵਿਦੇਸ਼ਾਂ ਚ ਬੈਠਿਆਂ ਨੂੰ। ਮੈਂ ਇੱਕ ਦੋ ਨੂੰ ਪੁੱਛਿਆ ਸੀ ਵੀ ਜੇ ਕਿਤੋਂ ਮਿਲਦੀ ਆ ਤਾਂ ਮੈਂ ਓਰੀਜਨਲ ਕਾਪੀ ਵੀ ਖਰੀਦ ਸਕਦਾ, ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਤੁਹਾਨੂੰ ਜੇ ਤੁਸੀਂ ਆਲੇ ਦੁਆਲੇ ਬਾਰੇ ਨਿਗਾਹ ਰੱਖਣੇ ਹੋ ਤੁਸੀਂ ਇਕੱਲੇ ਅੰਦਾਜ਼ੇ ਨਹੀਂ ਲਾ ਸਕਦੇ, ਤੁਹਾਨੂੰ ਉਹਦੇ ਤੇ ਚਾਹੇ ਉਹ 3 ਘੰਟੇ ਜ਼ਿੰਦਗੀ ਦੇ ਹੋ ਸਕਦਾ ਬਰਬਾਦ ਹੀ ਕਰਨੇ ਪੈਣ, ਪਰ ਉਹ ਕਰਨੇ ਪੈਣਗੇ ਜੇ ਤੁਸੀਂ ਸਮੀਖਿਆ ਸਹੀ ਕਰਨੀ ਹੈ ਨਿਊਟਰਲ ਹੋ ਕੇ। ਸੋ ਪਹਿਲੀ ਗੱਲ ਤਾਂ ਮੈਂ ਪੂਰਨ ਟਿੱਪਣੀ ਕਰਨ ਦੇ ਵਿੱਚ ਸਮਕਸ਼ ਹੀ ਨਹੀਂ ਹਾਂ, ਪਰ ਜੇ ਮੈਂ ਅਧੂਰੀ ਟਿੱਪਣੀ ਕਰਾਂ ਤਾਂ ਮੈਂ ਉਹ ਟ੍ਰੇਲਰ ਦੇ ਆਧਾਰ ਤੇ ਕਰ ਸਕਦਾ। ਜਿਹੜੇ ਟ੍ਰੇਲਰ ਅਸੀਂ ਦੇਖੇ ਆ ਉਹ ਟ੍ਰੇਲਰ ਤੋਂ ਸਿਰਫ ਤੇ ਸਿਰਫ ਇੱਕ ਮਜ਼ਾਕ ਦੇ ਪਾਤਰ ਤੋਂ ਸਿਵਾਏ ਹੋਰ ਕੋਈ ਚੀਜ਼ ਦਾ ਉਹਦੇ ਚ ਚਲਕਾਰਾ ਨਹੀਂ ਪੈਂਦਾ। ਵੀ ਜੇ ਉਹਨਾਂ ਦੀ ਐਕਟਿੰਗ ਦੇਖੀਏ, ਉਹਨਾਂ ਦਾ ਗਾਉਣਾ ਦੇਖੀਏ, ਉਹਨਾਂ ਦੇ ਜਿਹੜਾ ਐਕਸ਼ਨ ਦੇਖੀਏ, ਤੇ ਜਾਂ ਉਹਨਾਂ ਦਾ ਡਰੈਸਅਪ ਦੇਖੀਏ, ਤਾਂ ਉਹ ਚ ਨਿਊਟਰਲ ਤੌਰ ਤੇ ਇੱਕੋ ਗੱਲ ਸਾਹਮਣੇ ਆਉਂਦੀ ਹੈ ਜੀ ਵੀ ਉਹ ਇੱਕ ਮਜ਼ਾਕਪਣਾ ਜਾਂ ਇੱਕ ਉਹੇ ਜਿਹਾ ਚੀਜ਼ਾਂ ਤੁਹਾਡੇ ਦਿਮਾਗ ਚ ਆਉਂਦੀਆਂ, ਤੁਹਾਡੇ ਮੂੰਹ ਤੇ ਮੱਲੋ ਮੱਲੀ ਹਾਸੀ ਆਉਂਦੀ ਹੈ, ਤੁਸੀਂ ਮੱਲੋ ਮੱਲੀ ਤੁਹਾਡੇ ਮਨ ਚ ਸਵਾਲ ਆਉਂਦੇ ਵੀ ਇਹ ਕੀ ਕਰ ਰਿਹਾ, ਚੰਗਾ ਭਲਾ ਬੰਦਾ ਇਹ ਕੀ ਕਰ ਰਿਹਾ, ਇਹ ਸਵਾਲ ਆਉਂਦੇ ਆ। ਸਰ ਹੁਣ ਮੈਨੂੰ ਨੀ ਸਮਝ ਆਉਂਦੀ ਵੀ ਜਿਹੜੀ ਚੀਜ਼ ਦਾ ਟ੍ਰੇਲਰ ਦੇਖ ਕੇ ਅਸੀਂ ਇਹ ਚੀਜ਼ਾਂ ਨੂੰ ਕਰਦੇ ਆ, ਤੇ ਉਹ ਚ ਫਿਲਮ ਇੰਡਸਟਰੀ ਨੇ ਕਿਹੜੇ ਬੈਸਟ ਐਕਟਰ ਤੇ ਕਿਹੜੇ ਬੈਸਟ ਡਾਇਰੈਕਟਰ ਜਾਂ ਗਾਉਣ ਵਾਲੇ ਜਾਂ ਉਹ ਚੀਜ਼ਾਂ ਦੇਖ ਲਈਆਂ। ਹੁਣ ਇਹਦੇ ਪਿੱਛੇ ਕੋਈ ਨਾ ਕੋਈ ਤਾਂ ਖਿਚੜੀ ਤਾਂ ਪੱਕੀ ਆ, ਜੇ ਤਾਂ ਇਹ ਮੇਨ ਦਾਦਾ ਸਾਹਿਬ ਫਾਲਕੇ ਅਵਾਰਡ ਆ ਜਿਹਦੇ ਪਿੱਛੇ ਲਤਾ ਮੰਗੇਸ਼ਕਰ ਨੂੰ ਵੀ ਕਹਿੰਦੇ 16 ਸਾਲ ਇੰਤਜ਼ਾਰ ਕਰਨਾ ਪਿਆ ਸੀ, 16 ਸਾਲ ਗਾਣੇ ਗਾਉਣ ਤੋਂ ਬਾਅਦ ਮਿਲਿਆ ਸੀ। ਹੋਰ ਬਹੁਤ ਸਾਰੇ ਇਹੋ ਜਿਹੇ ਲੋਕ ਕਲਾਕਾਰ ਆ ਜਿਹੜੇ ਤਰਸਦੇ ਆ ਵੀ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਹੀਂ ਮਿਲ ਸਕਿਆ ਹਜੇ ਤੱਕ ਕਿਸੇ ਵੀ ਰੂਪ ਚ। ਤਾਂ ਉਹ ਉਹ ਅਵਾਰਡ ਜੇ ਕਿਸੇ ਇੱਕ ਬੰਦੇ ਨੂੰ ਸਰਸੇ ਵਰਗੇ ਇੱਕ ਸ਼ਹਿਰ ਦੇ ਵਿੱਚ 2 ਫਿਲਮਾਂ ਬਣਾ ਕੇ ਮਿਲਦਾ, ਤੇ ਜਿਹੜੀਆਂ ਦੀ ਕਿ ਇੱਕ ਸਿਰਫ ਮਜ਼ਾਕ ਦੇ ਪਾਤਰ ਦੇ ਉੱਤੇ ਚਰਚਾ ਹੁੰਦੀ ਹੈ, ਇਸ ਤੋਂ ਵੱਧ ਕੇ ਚਰਚਾ ਨਹੀਂ ਹੁੰਦੀ ਜੋ ਆਮ ਲੋਕਾਂ ਦੇ ਵਿੱਚ, ਤਾਂ ਸਮਝ ਤੋਂ ਬਾਹਰ ਆ ਜੀ ਇਹ ਫਿਰ ਕਿਸ ਢੰਗ ਨਾਲ ਕੀ ਜੁਗਾੜ ਲੜਾਇਆ ਗਿਆ। ਪਰ ਚਲੋ ਕੋਈ ਗੱਲ ਨੀ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਿੱਲੀ ਵੀ ਥੈਲੇ ਤੋਂ ਬਾਹਰ ਆਜੂਗੀ। ਪਰ ਮੈਂ ਤਾਂ ਇਹੀ ਦੇਖਿਆ ਜੀ, ਦੁਨੀਆਂ ਭਰ ਦੇ ਵਿੱਚ ਜੇ ਕੋਈ ਵੀ ਇੰਟਰਵਿਊ ਦੇਖੋ ਜਾਂ ਪਿੱਛੇ ਜੇ ਇੱਕ ਵੱਡੇ ਚੈਨਲ ਨੇ ਜਿਹੜਾ ਮਿਊਜ਼ਿਕ ਚੈਨਲ ਸੀ ਤੇ ਉਹਨਾਂ ਨੇ ਬੜਾ ਮਜ਼ਾਕ ਉਡਾਇਆ ਹੋਇਆ ਸੀਗਾ ਇਹਨਾਂ ਦੇ ਗਾਣੇ ਲਵ ਚਾਰਜਰ ਦਾ ਉੱਥੋਂ ਦੇ ਐਂਕਰ ਨੇ, ਤਾਂ ਉਹ ਚੀਜ਼ਾਂ ਜੇ ਦੇਖੀਏ ਤਾਂ ਇਹ ਇੱਕ ਹੋਰ ਮਜ਼ਾਕ ਨੂੰ ਥਾਂ ਹੋ ਗਿਆ ਜੀ, ਹੋਰ ਇਦੋਂ ਵੱਧ ਮੈਨੂੰ ਨੀ ਕੁਛ ਲੱਗ ਰਿਹਾ।
ਬਿਲਕੁਲ, ਵੈਸੇ ਇੱਥੇ ਮੈਨੂੰ ਲੱਗਦਾ ਸ਼ੱਕ ਕਰਨਾ ਤਾਂ ਕੋਈ ਬਣਦਾ ਨੀ, ਕਿਉਂਕਿ ਬਰਾੜ ਸਾਹਿਬ ਜਿਹੜਾ ਇਹ ਸਮਾਗਮ ਜਿਹੜਾ ਫਾਊਂਡੇਸ਼ਨ ਅਵਾਰਡ ਵਾਲਾ ਸਮਾਗਮ ਜਿਹੜਾ ਇਹ ਵੀ ਰੱਖਿਆ ਗਿਆ ਸੀ ਤੇ ਇਹਦਾ ਉਦਘਾਟਨ ਵੀ ਬਾਬਾ ਸਾਹਿਬ ਨੇ ਆਪ ਹੀ ਕੀਤਾ। ਸੋ ਦੇਖੋ ਜੀ, ਜੇ ਉਹਨਾਂ ਨੂੰ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਵਜੋਂ ਉਹਦਾ ਉਭਾਰਿਆ ਜਾ ਰਿਹਾ ਹਨਾ, ਤੇ ਫਿਰ ਇਹ ਅਵਾਰਡ ਜਿਹੜਾ ਹੈ ਜੀ ਇਹ ਵੀ ਉਹਨਾਂ ਦੀ ਝੋਲੀ ਚ ਪਾਇਆ ਜਾ ਰਿਹਾ। ਤੇ ਮੈਨੂੰ ਲੱਗਦਾ ਕਿ ਜੀ ਇਹ ਜਿਹੜੀ ਫਿਲਮ ਫਾਊਂਡੇਸ਼ਨ ਆਰਗੇਨਾਈਜੇਸ਼ਨ ਜਿਹੜੀ ਹੈ, ਸੰਸਥਾ ਜਿਹੜੀ ਆ, ਜੇ ਇਹ ਅਵਾਰਡ ਉਹਨਾਂ ਨੇ ਵੰਡੇ ਆ ਤਾਂ ਹੋ ਸਕਦਾ ਜੀ ਇਹ ਇੱਥੇ ਚਹੇਤਿਆਂ ਨੂੰ ਹੀ ਵੰਡੇ ਗਏ ਹੋਣ, ਤੇ ਇਹਨਾਂ ਦਾ ਜਿਹੜਾ ਪ੍ਰਭਾਵ ਆ ਉਹ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਨੇ ਕਬੂਲਿਆ ਹੋਣਾ ਜੀ ਇਸ ਅਵਾਰਡ ਨੂੰ ਦੇਣ ਲੱਗਿਆਂ ਜਾਂ ਇਸ ਸਮਾਗਮ ਨੂੰ ਉਲੀਕਣ ਲੱਗਿਆ, ਜਿਸ ਤਰ੍ਹਾਂ ਦਾ ਜਿੱਦਾਂ ਖਬਰਾਂ ਦੇ ਵਿੱਚੋਂ ਉਭਰ ਕੇ ਸਾਹਮਣੇ ਆ ਰਿਹਾ
ਜੀ। ਦੇਖੋ ਇਹਦੇ ਚ ਇੱਕ ਗੱਲ ਉਹਨਾਂ ਨੇ ਸਪੈਸ਼ਲ ਲਿਖੀ ਹੈ ਵੀ ਕਹਿੰਦੇ ਕੱਲ ਜਦੋਂ ਸਰਸੇ ਪ੍ਰੈਸ ਕਾਨਫਰੰਸ ਹੋਈ ਹੈ ਨਾ ਆ ਕੇ, ਉਸ ਪ੍ਰੈਸ ਕਾਨਫਰੰਸ ਚ ਉਹਨਾਂ ਨੇ ਦੱਸਿਆ ਵੀ ਮੇਰੇ ਫੈਨਸ ਨੇ ਤਾਂ ਮੈਨੂੰ ਅੱਖਾਂ ਤੇ ਬਿਠਾਇਆ ਹੀ ਸੀ, ਤੇ ਕਹਿੰਦੇ ਹੁਣ ਫਿਲਮ ਨਗਰੀ ਨੇ ਵੀ ਮੰਨ ਲਿਆ ਵੀ ਮੇਰੇ ਚ ਕੋਈ ਕਲਾ ਹੈਗੀ। ਸੋ ਸਮਝ ਤੋਂ ਬਾਹਰ ਆ ਵੀ ਹੁਣ ਜੇ ਫਿਲਮ ਨਗਰੀ ਦੇ ਲੋਕ ਆ ਜਿਹੜੇ ਉਹਨਾਂ ਨੇ ਇਹੋ ਜਿਹੇ ਕਲਾਕਾਰ ਰੋਲ ਕੇ ਰੱਖਤੇ ਜਿਨ੍ਹਾਂ ਚ ਕਲਾ ਸੀ ਤੇ ਪਰ ਉਹਨਾਂ ਦੇ ਉਹ ਜਾਮੇ ਦੇ ਮੇਚ ਨਹੀਂ ਆਏ ਤੇ ਉਹ ਮੈਂ ਰੁਲਦੇ ਦੇਖਿਆ। ਮੈਂ ਤੁਹਾਨੂੰ 20 ਇਹੋ ਜਿਹੇ ਕਲਾਕਾਰਾਂ ਦੇ ਨਾਂ ਗਿਣਾ ਸਕਦਾ ਜਿਹੜੇ ਕਲਾ ਦੇ ਧਨੀ ਸਨ ਪਰ ਫਿਲਮ ਇੰਡਸਟਰੀ ਚ ਆਪਣਾ ਥਾਂ ਜਾਂ ਫਿਲਮ ਇੰਡਸਟਰੀ ਦੇ ਮੂੰਹੋਂ ਇਹ ਨਹੀਂ ਨਿਕਲਿਆ ਵੀ ਹਾਂ ਇਹ ਬੰਦੇ ਚ ਕਲਾ ਹੈ। ਸੋ ਉਹ ਰੁਲਦੇ ਦੇਖਿਆ ਮੈਂ। ਸੋ ਜੇ ਬਾਬੇ ਦੇ ਵਿੱਚੋਂ ਹੁਣ ਇਹ ਕਲਾ ਫਿਲਮ ਇੰਡਸਟਰੀ ਦੇ ਲੋਕਾਂ ਨੂੰ ਦਿਖੀ ਆ ਤੇ ਫਿਰ ਤਾਂ ਹੁਣ ਇਹ ਫਿਲਮ ਇੰਡਸਟਰੀ ਦੇ ਲੋਕਾਂ ਦੇ ਸਟੈਂਡਰਡ ਦੇ ਉੱਤੇ ਵੀ ਸਾਡਾ ਉਹ ਬਣਦੀ ਆ, ਸ਼ੱਕ ਕਰਨਾ ਬਣਦਾ ਤੇ ਹੁਣ ਪੁੱਛਣਾ ਬਣਦਾ ਕੁਝ ਇੱਕ ਬੇਵਾਕ ਜਿਹੜੇ ਫਿਲਮ ਕਾਰ ਹਨ ਜਿਨ੍ਹਾਂ ਚ ਮੈਂ ਕਈ ਵਾਰ ਦੇਖਿਆ ਮਹੇਸ਼ ਭੱਟ ਬੜੀ ਬੇਵਾਕੀ ਨਾਲ ਟਿੱਪਣੀ ਕਰਦੇ ਆ, ਅਨੁਪਮ ਖੈਰ ਬੇਵਾਕੀ ਨਾਲ ਟਿੱਪਣੀ ਕਰਦੇ ਆ, ਮੈਂ ਕੋਸ਼ਿਸ਼ ਕਰੂੰਗਾ ਜੀ ਇਹਨਾਂ ਤੱਕ ਅੱਜ ਕਿਸੇ ਨਾ ਕਿਸੇ ਰੂਪ ਚ ਪਹੁੰਚ ਕਰਕੇ ਤੇ ਇਹਨਾਂ ਦੀ ਟਿੱਪਣੀ ਲਈ ਜਾਵੇ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਇਹ ਕੀ ਟਿੱਪਣੀ ਕਰਦੇ ਆ ਇਸ ਅਵਾਰਡ ਮਿਲਣ ਦੇ ਉੱਤੇ।
ਜੀ ਬਰਾੜ ਸਾਹਿਬ, ਮੈਨੂੰ ਲੱਗਦਾ ਫਾਊਂਡੇਸ਼ਨ ਹੀ ਜਿਹੜੀ ਉਹ ਨਵੀਂ ਖੜੀ ਕਰ ਲਈ ਗਈ ਆ। ਸੋ ਜਿਹੜਾ ਓਰਿਜਿਨਲ ਰੂਪ ਆ ਜਿਸ ਰੂਪ ਦੇ ਵਿੱਚ ਆਪਾਂ ਦੇਖਦੇ ਆ ਨਾ ਦਾਦਾ ਸਾਹਿਬ ਫਾਲਕੇ ਅਵਾਰਡ ਨੂੰ, ਉਸ ਅਵਾਰਡ ਤੋਂ ਬਿਲਕੁਲ ਇੱਕ ਨਵੀਂ ਫਾਊਂਡੇਸ਼ਨ ਜਿਹੜੀ ਉਹ ਖੜੀ ਕੀਤੀ ਗਈ ਹੈ। ਸੋ ਜਜਬੀਰ ਸਿੰਘ ਸਾਡੇ ਨਾਲ ਜੁੜੇ ਆ ਈਮੇਲ ਦੇ ਜ਼ਰੀਏ, ਤੇ ਉਹਨਾਂ ਨੇ ਵੀ ਇਹੀ ਕਿਹਾ ਜੀ, ਕਹਿੰਦੇ ਦਿਸ ਇਜ਼ ਅ ਨਿਊ ਫਾਊਂਡ ਫਾਊਂਡੇਸ਼ਨ ਅਵਾਰਡ, ਨਾਟ ਅ ਟਾਪ ਲੈਵਲ ਵਨ। ਸੋ ਬਿਲਕੁਲ ਜੀ, ਇੱਦਾਂ ਦਾ ਤਾਂ ਕੁਛ
ਹੈ, ਫਿਰ ਮੇਰੇ ਹਿਸਾਬ ਨਾਲ ਇੱਕ ਕੇਸ ਰਜਿਸਟਰਡ ਹੋਣਾ ਚਾਹੀਦਾ। ਜੇ ਤੁਸੀਂ ਸੇਮ ਨਾਂ ਦਾਦਾ ਸਾਹਿਬ ਫਾਲਕੇ ਦਾ ਨਾਂ ਤੁਸੀਂ ਯੂਜ਼ ਕਰਦੇ ਹੋ ਤਾਂ ਇਸ ਦੇ ਉੱਤੇ ਤਾਂ ਉਹਨਾਂ ਨੂੰ ਕੋਰਟ ਦੇ ਵਿੱਚ ਕੇਸ ਕਰਨਾ ਚਾਹੀਦਾ, ਕਿਉਂਕਿ ਦਾਦਾ ਸਾਹਿਬ ਫਾਲਕੇ ਅਵਾਰਡ ਆ ਜਿਹੜਾ ਨਾ ਉਹ ਹੁਣ ਆਮ ਦਾਇਰਿਆਂ ਚੋਂ ਨਿਕਲ ਚੁੱਕਿਆ, ਉਹ ਇੱਕ ਬਹੁਤ ਵੱਡੇ ਪੱਧਰ ਤੇ ਪਹੁੰਚ ਚੁੱਕਿਆ। ਉਸ ਅਵਾਰਡ ਨੂੰ ਤੁਸੀਂ ਜੇ ਗੱਲ ਕਰੋ ਵੀ ਅਸੀਂ ਇਹਨੂੰ ਇੱਕ ਆਮ ਉਹਦੇ ਬਰਾਬਰ ਦੀ ਪੈਰਲਰ ਦੁਕਾਨ ਖੋਲ ਲਾਂਗੇ, ਜਿਵੇਂ ਡਾਲੀਮਾਂ ਦੀਆਂ ਟੋਫੀਆਂ ਆਉਂਦੀਆਂ ਦੀ ਥਾਂ ਤੇ ਦਾਦੀ ਮਾਂ ਦੀਆਂ ਆਉਣ ਲੱਗ ਗਈਆਂ ਸੀ, ਤਾਂ ਏਦਾਂ ਨਹੀਂ ਹੁੰਦਾ ਹੁੰਦਾ, ਥੋੜਾ ਬਹੁਤ ਤਾਂ ਉਹਦੇ ਚ ਫਰਕ ਕਰਨਾ ਪਊ। ਜੋ ਦਾਦਾ ਸਾਹਿਬ ਫਾਲਕੇ ਤੁਸੀਂ ਵਰਤ ਰਹੇ ਹੋ ਤਾਂ ਫਿਲਮ ਅਵਾਰਡ ਸੀ, ਤੇ ਕੱਲਾ ਇੱਕ ਫਾਊਂਡੇਸ਼ਨ ਸ਼ਬਦ ਪਾਏ ਨਾਲ ਤੁਸੀਂ ਨਵੀਂ ਸੰਸਥਾ ਖੜੀ ਨਹੀਂ ਕਰ ਸਕਦੇ, ਕਾਨੂੰਨ ਵੀ ਤੁਸੀਂ ਇਸ ਦੇ ਘੇਰੇ ਚ ਆ ਸਕਦੇ ਹੋ। ਸੋ ਇਹ ਲੋਕਾਂ ਨੂੰ, ਪਰ ਮੈਨੂੰ ਨਾ ਜਦੋਂ ਵੱਡੇ ਵੱਡੇ ਨਾਂ ਉਹ ਚ ਜੁੜੇ ਆ ਤਾਂ ਉਹਦੇ ਚ ਬੜਾ ਦੁੱਖ ਲੱਗਦਾ, ਜਦੋਂ ਮਧੂ ਭੰਡਾਕਰ ਵਰਗਾ ਇੱਕ ਡਾਇਰੈਕਟਰ, ਪੱਪੀ ਲਹਿਰੀ ਵਰਗਾ ਤੇ ਮਨੋਜ ਵਾਜਪੇਈ ਵਰਗਾ ਇੱਕ ਐਕਟਰ ਉੱਥੇ ਬੈਠਾ, ਤਾਂ ਬੜੀ ਹੈਰਾਨੀ ਹੁੰਦੀ ਹੈ ਜੀ ਇਹਨਾਂ ਗੱਲਾਂ ਦੀ।
ਜੀ ਬਿਲਕੁਲ। ਤੇ ਬਰਾੜ ਸਾਹਿਬ, ਅਗਲੀ ਖਬਰ ਵੱਲ ਚੱਲੀਏ ਤਾਂ ਸਿੱਖ ਗੁਰਦੁਆਰਾ ਸੋਧ ਬਿੱਲ ਜਿਹੜਾ ਜੀ ਲੋਕ ਸਭਾ ਚ ਪਾਸ ਹੋਇਆ, ਤੇ ਸਿੱਖ ਧਾਰਮਿਕ ਬਾਡੀਜ਼ ਦੀਆਂ ਚੋਣਾਂ ਚ ਕਹਿੰਦੇ ਕਿ ਸਹਿਜਧਾਰੀ ਸਿੱਖ ਵੋਟ ਨਹੀਂ ਪਾ ਸਕਣਗੇ ਹੁਣ, ਤੇ ਇਹਦੇ ਵਿਰੋਧ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਬਿਆਨ ਆ ਉਹ ਆਏ ਆ, ਤੇ ਇਹਦੇ ਪੱਖ ਦੇ ਵਿੱਚ ਵੀ। ਸੋ ਅਵਤਾਰ ਸਿੰਘ ਮੱਕੜ ਹੋਰਾਂ ਨੇ ਤਾਂ ਸਵਾਗਤ ਕੀਤਾ ਜੀ ਇਸ ਫੈਸਲੇ ਦਾ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਜੀ ਕਿ ਬਾਦਲ ਦੇ ਇਸ਼ਾਰੇ ਤੇ ਕੀਤੀ ਗਈ ਬਹੁਤ ਵੱਡੀ ਗਲਤੀ ਹੈ, ਤੁਸੀਂ ਕਿਸ ਤਰ੍ਹਾਂ ਲੈਣੇ ਇਹਨੂੰ, ਤੇ ਢੁੱਡੀਕੇ ਸਾਹਿਬ ਨੇ ਵੀ ਤੁਹਾਡਾ ਪੱਖ ਜਿਹੜਾ ਜਾਣਨਾ ਚਾਹਿਆ।
ਦੇਖੋ ਜੀ, ਅੱਜ ਤੋਂ ਮੈਂ 7-8 ਸਾਲ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ, ਉਸ ਲੇਖ ਦੇ ਵਿੱਚ ਜਿਸ ਦਿਨ ਇਹ ਸ਼ਾਇਦ 2003 ਦੀ ਗੱਲ ਹੈ, ਇਹ ਪਾਸ ਹੋਇਆ ਸੀਗਾ ਕਾਨੂੰਨ ਵੀ ਭਾਈ ਸਹਿਜਧਾਰੀ ਆ ਜਿਹੜੇ ਉਹ ਉਹਨਾਂ ਨੂੰ ਵੱਖ ਕਰ ਦਿਓ ਇੱਕ ਪਾਸੇ, ਤੇ ਉਸ ਟਾਈਮ ਜਿੰਨੀ ਕੁ ਮੇਰੀ ਸੋਝੀ ਸੀ ਉਸ ਸੋਝੀ ਮੁਤਾਬਕ ਮੈਂ ਲੇਖ ਲਿਖਿਆ ਸੀ ਤੇ ਬਹੁਤ ਥਾਂ ਤੇ ਛਪਿਆ ਵੀ ਸੀ। ਉਸ ਲੇਖ ਦੇ ਵਿਚ ਤੁਸੀਂ ਪੜ੍ਹ ਸਕਦੇ ਹੋ, ਹਜੇ ਵੀ ਮੈਨੂੰ ਲੱਗਦਾ ਆਨਲਾਈਨ ਲੱਭ ਜੂਗਾ ਤੁਹਾਨੂੰ ਉਹ ਲੇਖ। ਤੇ ਉਸ ਲੇਖ ਦੇ ਵਿਚ ਮੈਂ ਇਹੀ ਚਿੰਤਾ ਜ਼ਾਹਿਰ ਕੀਤੀ ਸੀਗੀ ਵੀ ਇਹ ਜਿਹੜਾ ਸਿੱਖਇਜ਼ਮ ਨੂੰ ਤੋੜਨ ਦੀਆਂ ਬਹੁਤ ਗੱਲਾਂ ਕੀਤੀਆਂ ਗਈਆਂ, ਸਿੱਖਇਜ਼ਮ ਨੂੰ ਜਿਹੜਾ ਕਹਿੰਦੇ ਨੀ ਹੁੰਦੇ ਜਿਵੇਂ ਆਪਾਂ ਕੋਹੇਨੂਰ ਹੀਰੇ ਦੀ ਗੱਲ ਸ਼ੁਰੂ ਕਰਦੇ ਹਾਂ ਜੇ, ਕੋਹੇਨੂਰ ਹੀਰਾ ਕਹਿੰਦੇ ਬਹੁਤ ਵੱਡਾ ਹੀਰਾ ਸੀਗਾ, 131 ਕੁਛ ਜਿਹੜਾ ਕੈਰਟ ਦਾ ਹੀਰਾ ਸੀ, ਜਿਹੜਾ ਘਟ ਗਿਆ ਇਸ ਟਾਈਮ 21 ਕੈਰਟ ਦਾ ਰਹਿ ਗਿਆ। ਤੁਸੀਂ ਹੈਰਾਨ ਹੋਵੋਗੇ, ਕੋਹੇਨੂਰ ਦੀ ਚਰਚਾ ਬਹੁਤ ਚੱਲਦੀ ਆ ਵੀ ਕੋਹੇਨੂਰ ਆਏ ਆ, ਬਹੁਤ ਵੱਡਾ ਹੀਰਾ ਸੀ, ਬਹੁਤ ਸੀ, ਪਰ ਅੱਜ ਘਟ ਕੇ 21 ਕੈਰਟ ਦਾ, ਤੇ ਕੋਈ ਵੱਡਾ ਹੀਰਾ ਨੀ। 21 ਕੈਰਟ ਨਾਲ ਤਾਂ ਵੱਡੇ ਹੀਰੇ ਅੱਜ ਕੱਲ ਦੁਨੀਆਂ ਭਰ ਚ ਥਾਂ ਥਾਂ ਤੇ ਮਿਲ ਜਾਂਦੇ ਆ, ਪਰ ਉਹ ਕੀ ਹੋਇਆ, ਉਹ ਹੀਰੇ ਨੂੰ ਅਣਘੜ ਹੀਰਾ ਸੀ, ਉਸ ਹੀਰੇ ਨੂੰ ਤਰਾਸ਼ਣ ਲਈ ਉਸ ਟਾਈਮ ਦੇ ਵਿਚ ਕਿਸੇ ਰਾਜੇ ਨੇ ਉਹਨੂੰ ਦਿੱਤੀ ਆਪਣੀ, ਕਿਸੇ ਮੇਨ ਕਾਰੀਗਰ ਨੂੰ ਬੁਲਾਇਆ, ਪਰ ਉਹ ਕਾਰੀਗਰ ਇੰਨਾ ਕੁ ਮੂਰਖ ਰਿਹਾ ਵੀ ਉਹਨੇ ਉਹਨੂੰ ਝਾੜ ਕੇ 51 ਗ੍ਰਾਮ ਦਾ ਕਰਤਾ, ਤੇ ਉਹਨੂੰ ਤੇ ਪੋਲਿਸ਼ ਕਰਨ ਦੇ ਚੱਕਰ ਚੱਕਰ ਚ, ਪਰ ਉਹ ਫੇਰ ਵੀ ਉਹਦੀ ਸ਼ੇਪ ਨੀ ਬਣੀ। ਉਸ ਤੋਂ ਬਾਅਦ ਫੇਰ ਜਦੋਂ ਇੰਗਲੈਂਡ ਜੋ ਪਹੁੰਚ ਗਿਆ ਤਾਂ ਇੰਗਲੈਂਡ ਦੀ ਮਹਾਰਾਣੀ ਨੇ ਫਰਾਂਸ ਦੇ ਕਾਰੀਗਰਾਂ ਨੂੰ ਬੁਲਾ ਕੇ ਤੇ ਫਰਾਂਸ ਤੋਂ ਉਹਨਾਂ ਨੂੰ ਫੇਰ ਉਹਨੂੰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਪੋਲਿਸ਼ ਕਰਨ ਦੀ ਕੋਸ਼ਿਸ਼ ਕੀਤੀ, ਤੇ ਜਿਹਦੇ ਰੂਪ ਚ ਹੁਣ 21 ਗ੍ਰਾਮ ਦਾ ਕੋਹੇਨੂਰ ਰਹਿ ਗਿਆ ਸਿਰਫ, ਤੇ ਉਹਨੂੰ ਝਾੜ ਝਾੜ ਕੇ ਉਹਨੂੰ ਛੋਟਾ ਕਰ ਦਿੱਤਾ ਗਿਆ। ਤੇ ਕਹਿੰਦੇ ਮਹਾਰਾਜਾ ਦਲੀਪ ਸਿੰਘ ਨੇ ਜਦੋਂ ਪਹਿਲੀ ਵਾਰ ਦੇਖਿਆ ਨਾ ਦਰੁਸਤ ਹੋਇਆ, ਤੇ ਉਹਨੇ ਦਲੀਪ ਸਿੰਘ ਨੇ ਕਿਹਾ ਵੀ ਨਹੀਂ ਇਹ ਤਾਂ ਉਹ ਹੀਰਾ ਨੀ ਰਿਹਾ ਕੋਹੇਨੂਰ ਦੀ, ਉਹ ਦਿਖ ਨੀ ਰਹੀ ਜਿਹੜੀ ਤੁਸੀਂ ਬਣਾਤੀ, ਭਾਵੇਂ ਅੱਜ ਉਹਨੂੰ ਪੋਲਿਸ਼ ਕਰਕੇ ਚਮਕਦਮ ਕਰਤੀ ਪਰ ਉਹਨੂੰ ਸਮੇਟਤਾ। ਸੋ ਸਿੱਖਇਜ਼ਮ ਦੇ ਵਿਚ ਵੀ ਇਹ ਗੱਲ ਬਹੁਤ ਚਿਰ ਤੋਂ ਚੱਲ ਰਹੀ ਹੈ, ਤੇ ਮੈਂ ਵੀ ਉਸ ਆਰਟੀਕਲ ਦੇ ਵਿਚ ਇਹੀ ਲਿਖਿਆ ਸੀ ਵੀ ਅਸੀਂ ਵੱਡੇ ਪੱਧਰ ਦੇ ਉੱਤੇ ਸਿੱਖਇਜ਼ਮ ਨੂੰ ਘਟਾਉਣ ਦੀ ਕੋਸ਼ਿਸ਼ ਆ, ਪਹਿਲਾਂ ਪੰਜਾਬ ਨੂੰ ਛੋਟਾ ਕਰੀ ਗਏ ਵੜ ਵੜ ਕੇ ਪੰਜਾਬ ਮੁੱਠੀ ਦੇ ਵਿਚ ਲਿਆਏ, ਅਸੀਂ ਕੁਰਬਾਨੀਆਂ ਸਾਰੇ ਮੁਲਕ ਲਈ ਦਿੱਤੀਆਂ, 90% ਹਿੱਸਾ ਅਸੀਂ ਕੁਰਬਾਨੀਆਂ ਚ ਪਾਇਆ, ਪਰ ਅਸੀਂ ਮੰਗਦੇ ਹਾਂ ਜਦੋਂ ਮੰਗਦੇ ਆ ਕਿ ਉਹ ਉਸ ਮੁਲਕ ਦਾ ਇੱਕ ਪਹੁੰਚਾ, ਨਿੱਕਾ ਜਾ ਬਿੱਲੀ ਦੇ ਪੈਰ ਜਿੰਨਾ ਪਹੁੰਚਾ ਮੰਗਦੇ ਹਾਂ, ਅਸੀਂ ਮਰਦੇ ਰਹੇ, ਕੁਰਬਾਨੀਆਂ ਸਾਡੇ ਬਜ਼ੁਰਗ ਦਿੰਦੇ ਰਹੇ, ਪਰ ਨਾ ਸਾਡੀ ਸੋਚ ਅਟਕ ਕੇ ਖੜ ਜਾਂਦੀ ਹੈ ਚਾਰ ਉਂਗਲਾਂ ਦੇ ਥਾਂ ਦੇ ਉੱਤੇ। ਮਾਸਟਰ ਤਾਰਾ ਸਿੰਘ ਦੇ ਉੱਤੇ ਦੋਸ਼ ਲੱਗਦਾ ਰਿਹਾ ਵੀ ਉਹਨੇ ਪੰਜਾਬੀ ਬੋਲਦਾ ਸੂਬਾ ਸਿਰਫ ਇਸ ਲਈ ਲੈਣਾ ਚਾਹਿਆ ਤਾਂ ਕਿ ਸਾਡੀ ਚੌਧਰ ਰਵੇ, ਸਾਡੇ ਰਾਜਕਾਜ ਰਹੇ, ਸਾਡਾ ਸਾਨੂੰ ਵੋਟਾਂ ਰਹਿਣ। ਸੋ ਇਸ ਢੰਗ ਨਾਲ ਕਿਤੇ ਨਾ ਕਿਤੇ ਵੱਡੀ ਸਾਜਿਸ਼ ਅਧੀਨ ਅਸੀਂ ਘਟਦੇ ਗਏ। ਤੇ ਉਸ ਲੇਖ ਦੇ ਵਿਚ ਮੈਂ ਲਿਖਿਆ ਸੀ ਜੇ ਇੱਕ ਕੜੀ ਨੂੰ ਅਸੀਂ ਕਹਿੰਦੇ ਵੀ ਭੀਮ ਰਾਓ ਅੰਬੇਦਕਰ ਨੇ ਆਫਰ ਕੀਤੀ ਸਿੱਖਇਜ਼ਮ ਨੂੰ ਵੀ ਭਾਈ ਦਲਿਤਾਂ ਨੂੰ ਸਿੱਖਇਜ਼ਮ ਦੇ ਵਿਚ ਅਪਣਾ ਲਓ, ਇਹੀ ਆਫਰ ਦੀ ਗੱਲ ਕਰਦੇ ਆ। ਤਾਂ ਉਸ ਦਿਨ ਕਹਿੰਦੇ ਜੇ ਸਿੱਖ ਸਮਾਜ ਹਾਂ ਕਰ ਦਿੰਦਾ ਜਾਂ ਮਾਸਟਰ ਤਾਰਾ ਸਿੰਘ ਜਾਂ ਉਸ ਟਾਈਮ ਦੇ ਜਿਹੜੇ ਸੰਤ ਫਤਿਹ ਸਿੰਘ ਹੋਰੇ ਇਸ ਚੀਜ਼ ਨੂੰ ਹਾਂ ਕਰ ਦਿੰਦੇ ਤਾਂ ਬਹੁਤ ਵੱਡਾ ਹੋ ਜਾਣਾ ਸੀ, ਵਿਸ਼ਾਲ ਹੋ ਜਾਣਾ ਸੀ ਸਿੱਖ ਧਰਮ ਨੇ। ਪਰ ਉਸ ਗੱਲ ਨੂੰ ਮੈਂ ਕਦੇ ਵੀ ਸਹਿਮਤ ਨਹੀਂ ਹੋਇਆ, ਉਹਦੇ ਨਾਲ ਮੈਂ ਮੁਣਕਰ ਰਿਹਾ ਤੇ ਮੈਂ ਇਸ ਗੱਲ ਤੋਂ ਇਹਦੀ ਉਦਾਹਰਣ ਵੀ ਤੁਹਾਨੂੰ ਦੇ ਸਕਦਾ ਵੀ ਜੇ ਭੀਮ ਰਾਓ ਅੰਬੇਦਕਰ ਨੂੰ ਜਵਾਬ ਮਿਲ ਗਿਆ ਇਸ ਚੀਜ਼ ਦਾ ਤੇ ਉਹ ਸਿੱਖਇਜ਼ਮ ਦੇ ਵਿਚ ਨਹੀਂ ਆਈ, ਐਡੀ ਵੱਡੀ ਇੱਕ ਜਿਹੜੀ ਜਨ ਸਮੂਹ ਸੀ ਉਹ ਆਉਣਾ ਚਾਹੁੰਦੀ ਸੀ ਤੇ ਪਰ ਨਹੀਂ ਆਈ ਉਹ ਜਦੋਂ ਮੂਹਰੋਂ ਜਵਾਬ ਮਿਲਣ ਕਾਰਨ। ਤਾਂ ਹੁਣ ਜੇ ਭੀਮ ਰਾਓ ਅੰਬੇਦਕਰ ਨੇ ਅਗਲਾ ਆਪਸ਼ਨ ਕੀ ਚੁਣਿਆ ਤੇ ਅਗਲਾ ਆਪਸ਼ਨ ਉਹਨਾਂ ਨੇ ਬੁੱਧ ਧਰਮ ਚੁਣਿਆ, ਤਾਂ ਫਿਰ ਹੁਣ ਜੇ ਦੇਖਿਆ ਜਾਵੇ ਤਾਂ ਕਿੱਧਰ ਗਏ ਹੁਣ ਬੁੱਧ ਧਰਮ ਦੇ, ਉਹਨੇ ਆਈ ਹੋ ਜਾਣੇ ਚਾਹੀਦੇ ਸੀ ਉਹੀ 70%, ਤਾਂ ਫਿਰ ਬੁੱਧ ਧਰਮ ਵੀ ਖਤਮ ਹੋ ਗਿਆ। ਸੋ ਇਹਦਾ ਮਤਲਬ ਉਹ ਇਫੈਕਟ ਨਹੀਂ ਪਿਆ ਸੀ ਉਸ ਟਾਈਮ ਉਹਨਾਂ, ਉਹ ਤਾਂ ਇੱਕ ਸਿਰਫ ਇੱਕ ਅੱਜ ਇਤਿਹਾਸ ਚ ਜਾਂ ਇਹ ਗੱਲਾਂ ਬਣ ਗਈਆਂ ਸਾਡੀਆਂ, ਕਹਿਣ ਨੂੰ ਗੱਲਾਂ ਬਣ ਗਈਆਂ ਵੀ ਖਣੀ ਅਸੀਂ ਸਾਡੀ ਗਿਣਤੀ ਕਰੋੜਾਂ ਚ ਹੋ ਜਾਂਦੀ, ਪਰ ਨਹੀਂ ਉਹ ਨਹੀਂ ਹੋ ਸਕਦੀ ਸੀ। ਇੱਦਾਂ ਕਿਸੇ ਧਰਮ ਨੂੰ ਜਾਂ ਇੱਕ ਬੰਦਾ ਲੋਕਾਂ ਦੇ ਧਰਮ ਨੂੰ ਡਿਸਾਈਡ ਨਹੀਂ ਕਰ ਸਕਦਾ, ਜੇ ਕਹੀਏ ਇੱਕ ਬੰਦਾ ਭੀਮ ਰਾਓ ਅੰਬੇਦਕਰ ਲੱਖਾਂ ਲੋਕਾਂ ਦੇ ਧਰਮ ਡਿਸਾਈਡ ਕਰਕੇ ਉਹਨਾਂ ਦੀ ਝੋਲੀ ਪਾ ਦੂਗਾ, ਇਹ ਨਹੀਂ ਹੋ ਸਕਦਾ। ਚਾਹੇ ਜਿੰਨੇ ਮਰਜ਼ੀ ਗਰੀਬ ਅਨਪੜ੍ਹ ਸੀ ਜਾਂ ਕੁਛ ਵੀ ਸੀ ਦਲਿਤ, ਉਹਨਾਂ ਦਾ ਵੀ ਕੋਈ ਆਪਣਾ ਦੀਨ ਮਾਣ ਧਰਮ ਹੁੰਦਾ ਤੇ ਉਹਨਾਂ ਦੀ ਆਪਣੀ ਵੀ ਸੋਚ ਹੁੰਦੀ ਹਰ ਬੰਦੇ ਦੀ। ਹੁਣ ਇਹੀ ਚੀਜ਼ ਇੱਥੇ ਜਿਹੜੀ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਗੱਲ ਉਦੋਂ ਮੈਂ ਲਿਖੀ ਸੀ 2003 ਦੀ ਜਿਹੜੀ ਮੈਨੂੰ ਹੋਈ ਸੀ ਉਹ ਇਹੀ ਸੀ ਵੀ ਅੱਜ ਦਾ ਜਿਹੜਾ ਇਤਿਹਾਸ ਦੇ ਵਿੱਚ ਇਹ ਕਾਲਾ ਦੇਣਾ ਤੇ ਅੱਜ ਸਿੱਖ ਧਰਮ ਦਾ ਇੱਕ ਹੋਰ ਵੱਡਾ ਅੰਗ ਇੱਕ ਪਾਸੇ ਕਰ ਦਿੱਤਾ, ਇੱਕੋ ਰਾਤ ਦੇ ਵਿੱਚ ਸਿੱਖਇਜ਼ਮ ਦੀ ਜਿਹੜੀ ਗਿਣਤੀ ਆ ਜੇ ਕਰੋੜ ਸੀ ਤਾਂ ਉਹ ਘੱਟ ਕੇ 20 ਲੱਖ ਰਹਿ ਜੂਗੀ, ਮੇਰੀ ਇਹ ਚਿੰਤਾ ਸੀ। ਸੋ ਇਸ ਚੀਜ਼ ਦੇ ਵਿੱਚ ਸੱਚਾਈ ਵੀ ਹੈ ਜੀ, ਇਹ ਚ ਕੋਈ ਝੂਠ ਵੀ ਨਹੀਂ। ਤੇ ਜੇ ਅਸੀਂ ਅੱਜ ਸਹਿਜਧਾਰੀ ਜਿਹੜੇ ਸਿੱਖਾਂ ਨੂੰ ਇੱਕ ਕਿਸਮ ਨਾਲ ਉਹਨਾਂ ਨੂੰ ਬੇਗਾਨਗੀ ਦੇ ਦਿੰਦੇ ਹਾਂ, ਉਹਨਾਂ ਨੂੰ ਉੱਥੋਂ ਪਾਸੇ ਕਰ ਦਿੰਦੇ ਹਾਂ, ਤਾਂ ਉਹਦੇ ਨਾਲ ਸਾਡੀ ਗਿਣਤੀ ਬਹੁਤ ਘਟੂਗੀ। ਪਰ ਹੁਣ ਇਹਦਾ ਦੂਜਾ ਪੱਖ ਤੇ ਪਹਿਲੂ ਵੀ ਹੈਗਾ, ਪਰ ਉਹ ਦੂਜੇ ਪੱਖ ਪਹਿਲੂ ਨੂੰ ਜੇ ਤਾਂ ਲੈਂਦੇ ਹਾਂ ਅਸੀਂ ਪੋਜ਼ਿਟਿਵਲੀ ਜਾਂ ਸੋਚਦੇ ਹਾਂ ਅਸੀਂ ਸਿੱਖਇਜ਼ਮ ਦੇ ਬੜਾਵੇ ਲਈ ਜਾਂ ਸਿੱਖਇਜ਼ਮ ਦੇ ਭਲੇ ਲਈ, ਫੇਰ ਤਾਂ ਗੱਲ ਹੈ ਕਿ ਵੱਖਰੀ। ਪਰ ਅਸੀਂ ਤਾਂ ਉਹਨੂੰ ਸੋਚਦੇ ਹਾਂ ਸਿਰਫ ਤੇ ਸਿਰਫ ਰਾਜਨੀਤਿਕ ਲਈ। ਰਾਜਨੀਤੀ ਕਿਵੇਂ ਕਰਨੀ ਹੈ, ਸਭ ਤੋਂ ਵੱਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਕਿਵੇਂ ਰਹਿਣਾ, ਨਹੀਂ ਤਾਂ ਇਹਦੇ ਵਿੱਚ ਹੋਰ ਲੋਕ ਇਧਰੋਂ ਉਧਰੋਂ ਕਾਬਜ ਹੋ ਜਾਣਗੇ ਤੇ ਉਹ ਕਾਬਜ ਰੱਖਣ ਲਈ ਸਾਨੂੰ ਕੀ ਕਰਨਾ ਪੈਣਾ। ਸੋ ਇਸ ਦੇ ਲਈ ਇਹ ਸਿਸਟਮ ਜਿਹੜਾ ਬਦਲਿਆ ਗਿਆ ਤੇ ਉਹ ਸਿਸਟਮ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਜੇ ਤਾਂ ਇਹ ਗੱਲ ਹੁੰਦੀ ਵੀ ਬਰਬਲੀ ਜਿਵੇਂ ਗੱਲ ਆ, ਹੁਣ ਅਸੀਂ ਇੱਥੇ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰੋਜੈਕਟ ਯੂਨਾਈਟਿਡ ਸਿੱਖਸ ਦਾ ਸ਼ੁਰੂ ਕੀਤਾ, ਇਸ ਪ੍ਰੋਜੈਕਟ ਦੇ ਵਿੱਚ ਅਸੀਂ ਸੰਵਿਧਾਨ ਚ ਵੀ ਲਿਖਿਆ ਤੇ ਅਸੀਂ ਬਰਬਲੀ ਵੀ ਸਾਰਿਆਂ ਨੂੰ ਇੱਕੋ ਗੱਲ ਦੀ ਸਹੁੰ ਖਾਧੀ ਆ ਵੀ ਜਦੋਂ ਵੀ ਗੁਰਦੁਆਰਾ ਸਾਹਿਬ ਬਣ ਕੇ ਤਿਆਰ ਹੋ ਜਾਂਦੇ ਆ ਤੇ ਜਦੋਂ ਵੀ ਉੱਥੇ ਪ੍ਰਕਾਸ਼ ਕੀਤਾ ਜਾਂਦਾ ਉਦੋਂ ਜਿਹੜਾ ਉਹਦੀ ਮੇਨ ਇਹਦੀ ਰੱਖ ਰਖਾਵ ਸਾਂਭ ਸੰਭਾਲ ਆ ਉਹ ਪੰਜ ਗੁਰਸਿੱਖਾਂ ਦੇ ਹੱਥ ਦੇਣੀ ਆ ਵੀ ਜਿਹੜੇ ਖੁਦ ਲੋਕਾਂ ਲਈ ਇੱਕ ਉਦਾਹਰਣ ਦੇ ਤੌਰ ਤੇ ਹੋਣ, ਪੂਰਨ ਸਰੂਪ ਦੇ ਵਿੱਚ ਹੋਣ ਤੇ ਮਰਿਆਦਾ ਚ ਹੋਣ, ਉਹਨਾਂ ਨੂੰ ਆਪਾਂ ਇਹਦੀ ਸਾਂਭ ਸੰਭਾਲ ਦੇਣੀ। ਇਹ ਸਾਡਾ ਇੱਕ ਅਖਲਾਕੀ ਫਰਜ਼ ਹੀ ਬਣ ਗਿਆ। ਚਾਹੇ ਮੈਂ ਪਤੇ ਤਾਂ ਮੈਂ ਸਹਿਜਧਾਰੀ ਹਾਂ, ਪਰ ਮੈਨੂੰ ਪਤਾ ਵੀ ਮੈਨੂੰ ਇਸ ਚੀਜ਼ ਚ ਮੈਨੂੰ ਬੜੀ ਸਕੂਨ ਮਿਲਿਆ ਤੇ ਮੈਂ ਬੜੀ ਖੁਸ਼ੀ ਨਾਲ ਇਸ ਚੀਜ਼ ਨੂੰ ਮਤੇ ਨੂੰ ਰੱਖਿਆ ਤੇ ਸਾਰਿਆਂ ਨੇ ਇਸ ਖੁਸ਼ੀ ਨਾਲ ਇਸ ਮਤੇ ਨੂੰ ਪਾਸ ਕੀਤਾ ਵੀ ਬਿਲਕੁਲ ਇਹੀ ਹੋਣਾ ਚਾਹੀਦਾ। ਸੋ ਦੀਨ ਮਾਨ ਮੁਤਾਬਕ ਤਾਂ ਸਾਨੂੰ ਪਤਾ ਹੀ ਆ ਵੀ ਜੇ ਅਸੀਂ ਗੁਰੂ ਦੀ ਰਾਖੀ ਕਰਨੀ ਹੈ, ਸਾਡੇ ਧਰਮ ਦੀ ਰਾਖੀ ਕਰਨੀ ਹੈ, ਗੁਰੂ ਦੀ ਤਾਂ ਕੀ ਅਸੀਂ ਰੱਖ ਕਰ ਸਕਦੇ ਹਾਂ, ਗੁਰੂ ਸਾਡੀ ਕਰਦਾ। ਪਰ ਜੇ ਅਸੀਂ ਉਸ ਦੇ ਉਹਨਾਂ ਦੀ ਉਹਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ, ਕੁਛ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਇਹ ਚੀਜ਼ ਕਰਨੀ ਪੈਣੀ ਹੈ ਵੀ ਉਹਨੂੰ ਪੂਰਨ ਸਿੱਖ ਦੇ ਤੌਰ ਦੇ ਉੱਤੇ ਇੱਕ ਸਾਹਮਣੇ ਜਿਹੜੇ ਸਾਡਾ ਬੱਚਿਆਂ ਲਈ ਜਾਂ ਆਉਣ ਵਾਲੀ ਜਨਰੇਸ਼ਨ ਲਈ ਜਾਂ ਲੋਕਾਂ ਲਈ ਤਾਂ ਉਹੀ ਇੱਕ ਸਾਡਾ ਰੂਪ ਜਾਣਾ ਚਾਹੀਦਾ। ਪਰ ਹੁਣ ਜੇ ਸਹਿਜਧਾਰੀ ਬੰਦਾ ਗੁਰਦੁਆਰੇ ਸਾਹਿਬ ਆ ਸਕਦਾ, ਉਹ ਮੱਥਾ ਟੇਕ ਸਕਦਾ, ਉਹ ਫੰਡ ਦੇ ਸਕਦਾ, ਉਹ ਸਾਰਾ ਕੁਛ ਕਰ ਸਕਦਾ, ਪਰ ਉਹ ਵੋਟ ਨਹੀਂ ਪਾ ਸਕਦਾ। ਹੁਣ ਇੱਥੇ ਆ ਕੇ ਦਿੱਕਤ ਆਉਂਦੀ ਆ। ਅਸੀਂ ਮੇਰੀ ਜਿਹੜੀ ਸੋਚ ਸੀ, ਮੈਂ ਇਹ ਗੱਲ ਕਹਿਣਾ ਵੀ ਜੇ ਤੁਸੀਂ ਇਹ ਕਰਨਾ ਸੀ ਤਾਂ ਤੁਸੀਂ ਵੋਟ ਦਾ ਅਧਿਕਾਰ ਨਾ ਉਹਨਾਂ ਤੋਂ ਵਾਪਸ ਲੈਂਦੇ ਸਹਿਜਧਾਰੀਆਂ ਤੋਂ। ਸਹਿਜਧਾਰੀਆਂ ਨੇ ਹੌਲੀ ਹੌਲੀ ਸਿੱਖ ਬਣਨਾ ਤੇ ਉਹ ਬਣ ਵੀ ਰਹੇ ਆ, ਪਰ ਇਹ ਸਹਿਜਧਾਰੀ ਦੀ ਜਿਹੜੀ ਡੈਫੀਨੇਸ਼ਨ ਹੀ ਚੇਂਜ ਕਰਤੀ ਸੀ ਵੀ ਸਹਿਜਧਾਰੀ ਕੌਣ ਆ। ਸਹਿਜਧਾਰੀ ਉਹਨਾਂ ਨੇ ਇਹ ਕਹਿਤਾ ਸੀ ਵੀ ਜਿਹੜਾ ਹੋਰ ਧਰਮ ਦੇ ਵਿੱਚੋਂ ਸਹਿਜੇ ਸਹਿਜੇ ਸਿੱਖਿਜ਼ਮ ਚ ਆ ਰਿਹਾ ਉਹ ਸਹਿਜਧਾਰੀ ਆ, ਨਾ ਕਿ ਜਿਹੜਾ ਸਿੱਖਿਜ਼ਮ ਚ ਜੰਮਿਆ ਤੇ ਉਹ ਪਤਿਤ ਹੀ ਆ, ਉਹ ਜੇ ਇੱਥੋਂ ਭੱਜਿਆ ਹੋਇਆ ਤਾਂ ਉਹ ਪਤਿਤ ਆ, ਉਹ ਭਗਾਉਣਾ ਉਸ ਚੀਜ਼ ਨੂੰ। ਸੋ ਇੱਕ ਦੋ ਚੀਜ਼ਾਂ ਇਹ ਕਲੀਅਰ ਕਰਨੀਆਂ ਪੈਣੀਆਂ। ਜੇ ਸਾਨੂੰ ਅਸੀਂ ਉਹਨਾਂ ਦੇ ਫੰਡ ਉਹਨਾਂ ਤੋਂ ਹਰ ਚੀਜ਼ ਦੀ ਹੈਲਪ ਜਾਂ ਗੁਰਦੁਆਰੇ ਚ ਆਉਣ ਜਾਣ ਕਰ ਸਕਦੇ ਆ ਉਹ, ਤਾਂ ਉਹਨਾਂ ਨੂੰ ਵੋਟ ਦਾ ਰਾਈਟ ਜ਼ਰੂਰ ਹੋਣਾ ਚਾਹੀਦਾ ਸੀ। ਹਾਂ, ਵੋਟ ਦੇ ਵਿੱਚ ਜਿਹੜੇ ਖੜੇ ਹੋਣ ਵਾਲੇ ਗੱਲ ਸੀ ਕਮੇਟੀ ਚ ਚੁਣੇ, ਉਹ ਪੂਰਨ ਸਰੂਪ ਦੇ ਵਿੱਚ ਸਿੱਖ ਹੋਣੇ ਸੀ, ਉੱਥੋਂ ਸਹਿਜਧਾਰੀਆਂ ਤੋਂ ਤੁਸੀਂ ਜਿਹੜਾ ਉਹਨਾਂ ਦੀ ਲੈ ਸਕਦੇ ਸੀ, ਉਹਨਾਂ ਦੀ ਜਿਹੜੀ ਪਾਵਰ ਸੀ ਉੱਥੇ ਨਾ ਦਿਓ ਪਾਵਰ, ਕਿਉਂ ਉਹ ਚੰਗਾ ਵੀ ਨਹੀਂ ਲੱਗਦਾ ਵੀ ਸ਼੍ਰੋਮਣੀ ਕਮੇਟੀ ਦੀ ਇੱਕ ਕਮੇਟੀ ਹੋਵੇ, ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਤੇ ਉੱਥੇ ਮੇਰੇ ਵਰਗੇ ਮੂੰਹ ਸਿਰ ਮੁੰਨੇ ਵਾਲੇ ਲੋਕ ਬੈਠੇ ਹੋਣ, ਉਹ ਤਾਂ ਕਿਤੇ ਨਹੀਂ ਕੋਈ ਵੀ ਨਹੀਂ ਬਰਦਾਸ਼ਤ ਕਰਦਾ ਤੇ ਨਾ ਹੀ ਅਸੀਂ ਵੀ ਨਹੀਂ ਚਾਹੁੰਦੇ। ਪਰ ਮੇਰੀ ਜਿੱਥੋਂ ਤੱਕ ਸੋਚ ਆ ਵੀ ਇਹ ਵੋਟ ਦਾ ਹੱਕ ਨਹੀਂ ਇਹਨਾਂ ਤੋਂ ਲੈਣਾ ਚਾਹੀਦਾ ਸੀ, ਕਿਉਂਕਿ ਜ਼ਰੂਰੀ ਨਹੀਂ ਹੈ ਵੀ ਤੁਸੀਂ ਜਿਹੜੇ ਰੂਪ ਦੇ ਵਿੱਚ ਆ ਉਹੀ ਸਿੱਖਿਜ਼ਮ ਨੂੰ ਮੰਨਦੇ ਆ ਜਾਂ ਉਹੀ ਸਿੱਖਿਜ਼ਮ ਦਾ ਭਲਾ ਸੋਚਦੇ ਆ। ਵੱਡੀ ਗਿਣਤੀ ਦੇ ਵਿੱਚ ਬਾਹਰ ਵੀ ਲੋਕ ਬੈਠੇ ਆ ਤੇ ਉਹ ਆਉਣ ਦੀ ਵੀ ਕੋਸ਼ਿਸ਼ ਦੇ ਵਿੱਚ ਆ, ਤੇ ਅਸੀਂ ਹਰ ਰੋਜ਼ ਦੇਖਦੇ ਹਾਂ ਵੀ ਕਿੰਨੇ ਲੋਕ ਹੌਲੀ ਹੌਲੀ ਕਿਵੇਂ ਜੁੜ ਵੀ ਰਹੇ ਆ, ਤੇ ਜੇ ਅਸੀਂ ਉਹਨਾਂ ਤੇ ਕਾਟਾ ਹੀ ਮਾਰ ਦਿਆਂਗੇ, ਉਹਨਾਂ ਨੂੰ ਦੂਰ ਹੀ ਕਰ ਦਿਆਂਗੇ ਵੀ ਨਹੀਂ ਤੁਸੀਂ ਜਾਓ ਸਿੱਖਿਜ਼ਮ ਤੋਂ ਪਾਸੇ, ਤਾਂ ਉਹ ਕਿਵੇਂ ਨੇੜੇ ਆਉਣਗੇ। ਸੋ ਇਹ ਇੱਕ ਬਹੁਤ ਸੋਚਣ ਵਿਚਾਰਨ ਦੀ ਗੱਲ ਆ। ਕੁਛ ਨਾ ਕੁਛ ਮੈਨੂੰ ਲੱਗਦਾ ਇਹ ਬਾਦਲ ਦਲ ਵੱਲੋਂ ਜਿਹੜਾ ਇਹ ਕੋਸ਼ਿਸ਼ ਕੀਤੀ ਗਈ ਹੈ, ਸ਼ੁਰੂ ਤੋਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਰੱਖਿਆ ਗਿਆ ਤੇ ਮੋਦੀ ਕੋਲ ਇਹਨਾਂ ਨੇ ਬਹੁਤ ਚਿਰ ਦਾ ਇਸ ਚੀਜ਼ ਦਾ ਰੌਲਾ ਪਾਇਆ ਹੋਇਆ ਸੀ ਵੀ ਸਾਡੇ ਹੱਕ ਚ ਕੋਈ ਇੱਕ ਤਾਂ ਗੱਲ ਕਰ ਦਿਓ, ਤਾਂ ਮੋਦੀ ਨੇ ਵੀ ਦੇਖਿਆ ਵੀ ਇਹਦੇ ਨਾਲ ਦੋ ਤਿੰਨ ਗੱਲਾਂ ਹੁੰਦੀਆਂ ਵੀ ਜਿਹੜੀ ਆਮ ਲੋਕ ਆ ਜਿਹੜੇ ਉਹ ਹੋ ਸਕਦਾ ਇਹਨਾਂ ਤੋਂ ਮੁਨਕਰ ਹੋ ਜਾਣ ਤੇ ਉਹਨਾਂ ਨੂੰ ਵੀ ਇਸ ਚੀਜ਼ ਚ ਫਾਇਦਾ ਮਿਲਿਆ ਤੇ ਉਹਨਾਂ ਨੇ ਕੱਲ ਹੱਥੋ ਹੱਥੀ ਜਿਹੜਾ ਹੈ ਪਾਸ ਕਰਤਾ ਜੀ। ਭਾਵੇਂ ਉੱਥੇ ਤਿੱਖੀਆਂ ਬਹਿਸਾਂ ਹੋਈਆਂ ਆਪਸ ਵਿੱਚ ਬਹੁਤ ਸਾਰੀਆਂ, ਪਰ ਮਤਾ ਪਾਸ ਹੋ ਗਿਆ ਜੀ।
ਬਿਲਕੁਲ ਜੀ, ਤੇ ਸਿੱਖੀ ਨੂੰ ਕਮਜ਼ੋਰ ਕਰਨ ਦੇ ਲਈ ਵੀ ਇੱਕ ਢਾਹ ਲਾਉਣ ਦੇ ਲਈ ਵੀ ਇੱਕ ਰਸਤਾ ਜਿਹੜਾ ਉਹ ਤਿਆਰ ਹੋ ਗਿਆ। ਵੈਸੇ ਬਰਾੜ ਸਾਹਿਬ, ਜੇ ਦੂਜਾ ਪੱਖ ਦੇਖਿਆ ਜਾਵੇ, ਵੈਸੇ ਤਾਂ ਅਸੀਂ ਇਸ ਗੱਲ ਨੂੰ ਸ਼ਰਿਆਂ ਮੰਨਦੇ ਹਾਂ ਕਿ ਐਸ ਜੀ ਪੀ ਸੀ ਦੇ ਜਿੰਨੇ ਵੀ ਮੈਂਬਰਸ ਆ ਇਹ ਬਹੁਤ ਪਹਿਲਾਂ ਤੋਂ ਹੀ ਤਿੱਖੀ ਬਹਿਸ ਇਸ ਮੁੱਦੇ ਉੱਤੇ ਛਿੜਦੀ ਰਹੀ ਆ ਕਿ ਉਹਨਾਂ ਦੇ ਜਿਹੜੇ ਮੈਂਬਰਸ ਆ ਉਹਨਾਂ ਦੇ ਆਪਣੇ ਵੀ ਜਿਹੜੀਆਂ ਜਿਹੜੇ ਪਰਿਵਾਰਕ ਮੈਂਬਰ ਅੱਗੇ ਉਹਨਾਂ ਦੇ ਜਿਹੜੇ ਧੀਆਂ ਪੁੱਤਰ ਆ ਉਹ ਆਪ ਵੀ ਸਹਿਜਧਾਰੀ ਹੀ ਮੰਨੇ ਜਾ ਸਕਦੇ ਆ, ਕਿਉਂਕਿ ਬਹੁਤੇ ਜਿਹੜੇ ਐਸ ਜੀ ਪੀ ਸੀ ਦੇ ਬਹੁਤ ਉੱਚੇ ਅਹੁਦਿਆਂ ਤੇ ਕੰਮ ਕਰਨ ਵਾਲੇ ਜਿਹੜੇ ਵਰਕਰ ਆ ਜੀ ਉਹਨਾਂ ਦੇ ਆਪਣੇ ਜਿਹੜੇ ਪੁੱਤਰ ਧੀਆਂ ਆ ਉਹ ਵੀ ਮੋਨੇ ਆ ਜਾਂ ਫਿਰ ਕਲੀਨ ਸ਼ੇਵਡ ਆ ਜਾਂ ਦਾੜੀ ਕੱਟਣ ਵਾਲੇ ਹੀ ਆ ਹਨਾ ਤੇ ਬਹੁਤੇ ਏਦਾਂ ਦੇ ਵੀ ਆ ਜਿਨ੍ਹਾਂ ਨੇ ਕੇਸ ਵੀ ਨਹੀਂ ਰੱਖੇ ਹੋਏ ਤੇ ਮੈਨੂੰ ਲੱਗਦਾ ਕਿ ਇੱਕ ਤਰ੍ਹਾਂ ਤਾਂ ਇੱਕ ਕਮਾਨ ਜਿਹੜੀ ਆ ਉਹ ਖਿੱਚਣ ਦੀ ਗੱਲ ਹੋਈ ਆ ਪਰ ਇਹਦਾ ਅਸਰ ਜਿਹੜਾ ਆ ਉਹ ਕਿਸ ਢੰਗ ਦੇ ਨਾਲ ਪੈਣਾ ਆ ਇਹਦੇ ਬਾਰੇ ਚ ਜਿਹੜਾ ਲੌਂਗ ਰਨ ਦੇ ਵਿਚ ਜਾ ਕੇ ਨਹੀਂ ਸੋਚਿਆ ਗਿਆ ਤੇ ਬਹੁਤ ਜਲਦੀ ਜਿਹੜਾ ਇਹ ਫੈਸਲਾ ਆ ਉਹ ਮੈਨੂੰ ਲੱਗਦਾ ਥੋਪ ਦਿੱਤਾ ਗਿਆ।
ਮੈਂ ਇੱਥੇ ਨਾ ਇੱਕ ਗੱਲ ਜ਼ਰੂਰ ਆਪਣਾ ਤਜਰਬੇ ਦੇ ਆਧਾਰ ਤੇ ਦੱਸਣੀ ਚਾਹੂੰਗਾ ਚਾਹੇ ਕਿਸੇ ਦੇ ਅੱਡ ਤੇ ਲੱਗੇ ਪਰ ਇੱਕ ਕੌੜੀ ਸੱਚਾਈ ਆ ਜੀ ਵੀ ਮੈਂ ਬਹੁਤ ਸਾਰੇ ਇਹੋ ਜਿਹੇ ਗੁਰਸਿੱਖ ਲੋਕਾਂ ਨੂੰ ਜਾਣਦਾ ਜਾਂ ਹੁਣ ਗੁਰਦੁਆਰਾ ਸਾਹਿਬ ਵੇਲੇ ਜਦੋਂ ਅਸੀਂ ਫੰਡ ਇਕੱਠਾ ਕਰਨ ਚੱਲੇ ਤਾਂ $7 ਲੱਖ ਦਾ ਟੀਚਾ ਸੀ ਤੇ $7 ਲੱਖ ਚ 500 ਦੇ ਕਰੀਬ ਬੰਦੇ ਨੇ ਫੰਡ ਦਿੱਤਾ ਪਰ ਮੈਨੂੰ ਬੜੇ ਦੁਖੀ ਹਿਰਦੇ ਨਾਲ ਤੇ ਖੁੱਲ ਕੇ ਗੱਲ ਕਹਿਣ ਚ ਕੋਈ ਸ਼ਰਮ ਨਹੀਂ ਆ ਰਹੀ ਵੀ ਜਿੰਨਾ ਫੰਡ ਮੋਨੇ ਘੋਨਿਆਂ ਨੇ ਤੇ ਪਤਿਤ ਲੋਕਾਂ ਨੇ ਦਿੱਤਾ ਸਹਿਜਧਾਰੀਆਂ ਨੇ ਦਿੱਤਾ ਉਸ ਦੀ ਨਿਸਬਤ ਅੰਮ੍ਰਿਤਧਾਰੀਆਂ ਨੂੰ ਮੈਂ ਉਂਗਲਾਂ ਤੇ ਗਿਣ ਸਕਦਾ ਉਸ 500 ਬੰਦਿਆਂ ਚ ਜੇ ਕੋਈ ਅੰਮ੍ਰਿਤਧਾਰੀ ਜਾਂ ਗੁਰਸਿੱਖ ਲੋਕਾਂ ਨੇ ਫੰਡ ਦਿੱਤਾ ਉਲਟਾ ਸਾਨੂੰ ਗੁਰਸਿੱਖ ਲੋਕਾਂ ਵੱਲੋਂ ਜਿਹੜੀਆਂ 2-3 ਸ਼ਬਦ ਇਹੋ ਜਿਹੇ ਸੁਣਨ ਨੂੰ ਮਿਲੇ ਜਿਹੜੇ ਕਿ ਸਿੱਖਇਜ਼ਮ ਦੇ ਆਪਦੇ ਇੱਕ ਆਪਦੇ ਆਪ ਨੂੰ ਬਹੁਤ ਵੱਡੇ ਇੱਥੋਂ ਕਹਾਉਂਦੇ ਆ ਪੈਰੋਕਾਰ ਕਹਾਉਂਦੇ ਆ ਤੇ ਪਰ ਉਹਨਾਂ ਨੇ ਸਾਨੂੰ ਇਹੋ ਜਿਹਾ ਕੁਛ ਕਿਹਾ ਤੇ ਜਦੋਂ ਮੈਂ ਵਾਪਸ ਆਇਆ ਨਾ ਤੇ ਸਾਡੀ ਮੀਟਿੰਗ ਹੋਈ ਸਾਰਿਆਂ ਦੀ ਤੇ ਮੀਟਿੰਗ ਚ ਅਸੀਂ ਰਿਪੋਰਟ ਦਿੱਤੀ ਸਾਰੇ ਗਰੁੱਪਾਂ ਨੇ ਵੀ ਫਲਾਨੇ ਥਾਂ ਤੋਂ ਕਿਵੇਂ ਰਿਹਾ ਅੱਜ ਧਿਮਕੇ ਥਾਂ ਤੋਂ ਕਿਵੇਂ ਫੰਡ ਆਇਆ ਤਾਂ ਮੈਨੂੰ ਪੁੱਛਿਆ ਗਿਆ ਇੱਕ ਵੱਡੇ ਨਾਂ ਦੀ ਚਰਚਾ ਹੋਈ ਵੱਡਾ ਨਾਂ ਸੀ ਜਿਹ ਤੋਂ ਸਾਨੂੰ ਬਹੁਤ ਆਸਾਂ ਸਨ ਤੇ ਸਾਰਿਆਂ ਨੇ ਬੜੀ ਜਗਿਆਸਾ ਸੀ ਮੇਰੇ ਤੋਂ ਸਵਾਲ ਕੀਤਾ ਵੀ ਉਹਨਾਂ ਨੇ ਕੀ ਦਿੱਤਾ ਹੁਣ ਦੇਖੋ ਹਰੇਕ ਨੇ ਸਵਾਲ ਕਰਨਾ ਸੀ ਉਹਨਾਂ ਨੇ ਕੀ ਦਿੱਤਾ ਮੈਂ ਪੂਰਾ ਜਿਹਾ ਮੂੰਹ ਜਿਹਾ ਸਮਾਰ ਕੇ ਮੈਂ ਕਿਹਾ ਜੀ ਉਹਨਾਂ ਨੇ ਮੈਨੂੰ ਲੈਕਚਰ ਦਿੱਤਾ 1.5 ਘੰਟੇ ਦਾ ਸੋ ਜੇ ਉਹਨਾਂ ਲੋਕਾਂ ਨੇ ਲੈਕਚਰ ਦਿੱਤਾ ਤੇ ਨਾਲ ਫਿਰ ਮੈਨੂੰ ਕੁਝ ਇੱਕ ਬੰਦਿਆਂ ਨੇ ਇਹੋ ਜਿਹੇ ਵੀ ਮਿਲੇ ਜਿਨ੍ਹਾਂ ਨੇ ਕਿਹਾ ਜੀ ਅਸੀਂ ਮੱਥਾ ਨਹੀਂ ਟੇਕਦੇ ਗੁਰਦੁਆਰੇ ਚ ਉਹ ਵੀ ਉਹ ਲੋਕਾਂ ਨੇ ਕਿਹਾ ਜਿਹੜੇ ਪੂਰੇ ਅੰਮ੍ਰਿਤਧਾਰੀ ਤੇ ਗੁਰਸਿੱਖ ਸਨ ਕਹਿੰਦੇ ਅਸੀਂ ਮੱਥਾ ਨਹੀਂ ਟੇਕਦੇ ਅਸੀਂ ਲੋੜਵੰਦ ਤੱਕ ਪੈਸੇ ਦਿੰਦੇ ਅਸੀਂ ਨਹੀਂ ਪੈਸਾ ਦਿੰਦੇ ਗੁਰਦੁਆਰੇ ਦੇ ਵਿੱਚ ਤੇ ਇੱਥੇ ਕਹਿੰਦੇ ਖਾਧਾ ਜਾਂਦਾ ਗੁਰਦੁਆਰਿਆਂ ਚ ਪੈਸਾ ਪਰ ਹੁਣ ਮੈਨੂੰ ਹੈਰਾਨੀ ਹੁੰਦੀ ਆ ਵੀ ਜੇ ਸਹਿਜਧਾਰੀ ਜਾਂ ਇਹ ਲੋਕ ਪਤਿਤ ਲੋਕ ਗੁਰਦੁਆਰੇ ਲਈ ਫੰਡ ਦਿੰਦੇ ਆ ਜਾਂ ਹੋਰ ਉਹਨਾਂ ਨੂੰ ਕਿਹੜਾ ਸਪੈਸ਼ਲ ਆ ਜਿਹੜਾ ਉਹਨਾਂ ਨੂੰ ਝਾਕ ਆ ਤੇ ਜਿਹੜਾ ਗੁਰਸਿੱਖ ਆ ਉਹਨੂੰ ਕਿਹੜੀ ਝਾਕ ਨਹੀਂ ਹੈ ਇਸ ਗੱਲ ਤੋਂ ਬਹੁਤ ਦੁੱਖ ਹੁੰਦਾ ਬਹੁਤ ਸਾਰੇ ਲੋਕ ਮੇਰੀ ਇਸ ਗੱਲ ਤੇ ਵਿਰੋਧਤਾ ਵੀ ਕਰਦੇ ਆ ਕਰਦੇ ਰਹਿਣ ਮੈਨੂੰ ਮੰਦਾ ਚੰਗਾ ਕਹਿੰਦੇ ਆ ਕਹਿੰਦੇ ਰਹਿਣ ਕੋਈ ਫਰਕ ਨਹੀਂ ਪੈਂਦਾ ਪਰ ਇਹ ਸੱਚ ਕਦੇ ਵੀ ਨਹੀਂ ਲੁਕੂਗਾ ਇਹ ਸੱਚ ਰਹੂਗਾ ਮੈਂ ਤਾਂ ਇੱਕ ਆਪਦੀ ਜ਼ਿੰਦਗੀ ਦੇ ਵਿੱਚ ਇੱਕ ਇਹ ਚੀਜ਼ ਵੀ ਦੇਖੀ ਆ ਮੈਂ ਖੁਦ ਆਪਣੇ ਪੱਧਰ ਤੇ ਮੈਂ ਕਹਿ ਵੀ ਦਿੰਦਾ ਇਹਨਾਂ ਨੂੰ ਵੀ ਦੇਖੋ ਜੋ ਮੈਂ ਗੁਰਦੁਆਰਾ ਸਾਹਿਬ ਦੇ ਪ੍ਰੋਜੈਕਟ ਚ ਜੁੜਨ ਵਾਲਾ ਬੰਦਾ ਨਹੀਂ ਸੀ ਕਿਉਂਕਿ ਮੈਂ ਇੱਕ ਕੁਛ ਵੀ ਆ ਮੈਂ ਪਤਿਤੀ ਆ ਮੈਂ ਇੱਕ ਚਾਰ ਸਪੇਰੇ ਹਰ ਪਾਸੇ ਨਿਗਾਹ ਰੱਖਣ ਵਾਲਾ ਇੱਕ ਮੀਡੀਆ ਵਾਲਾ ਬੰਦਾ ਉਹ ਨਹੀਂ ਕਿਸੇ ਧਰਮ ਵਿਸ਼ੇਸ਼ ਦਾ ਵੀ ਨਹੀਂ ਹੋ ਸਕਦਾ ਉਹ ਕਿਸੇ ਧਰਮ ਜਾਂ ਕਿਸੇ ਖਾਸ ਸੰਸਥਾ ਦਾ ਵੀ ਹੋ ਕੇ ਉਹਦਾ ਦਾਇਰਾ ਸਿਮਟਦਾ ਮੈਂ ਨਹੀਂ ਉਸ ਚੀਜ਼ਾਂ ਨਾਲ ਕਰਕੇ ਰਾਜੀ ਸੀ ਪਰ ਚਲੋ ਮੈਨੂੰ ਉਸ ਚੀਜ਼ ਨਾਲ ਜੋੜ ਲਿਆ ਜਦੋਂ ਜੋੜ ਲਿਆ ਤੇ ਮੈਂ ਹੁਣ ਉਸ ਜੋੜ ਦੇ ਵਿੱਚ ਲਿਖੂਆ ਤੇ ਲੇਟਰ ਹੁਣ ਇਹੋ ਜਿਹੜੇ ਵੱਡੇ ਲੋਕ ਜਿਨ੍ਹਾਂ ਨੇ ਲੈਕਚਰ ਦੇ ਕੇ ਸਾਰਿਆਂ ਜਾਂ ਸਾਨੂੰ ਸਾਡੀ ਵਿਰੋਧਤਾ ਕੀਤੀ ਜਾਂ ਅੜਿੱਕੇ ਢਾਏ ਗੁਰੂ ਘਰ ਬਣਨ ਦੇ ਵਿੱਚ ਉਹਨਾਂ ਸਾਰਿਆਂ ਬਾਰੇ ਮੈਂ ਜਾਂਦਾ ਜਾਂਦਾ ਚਾਹੇ ਮੈਂ ਕਦੋਂ ਵੀ ਜ਼ਿੰਦਗੀ ਚੋਂ ਜਾ ਸਕਦਾ ਪਰ ਮੈਂ ਲਿਖ ਰਿਹਾ ਮੈਂ ਕਿਤਾਬ ਲਿਖ ਕੇ ਛੱਡ ਕੇ ਜਾਊਂਗਾ ਚਾਹੇ ਉਹ ਕਿਤਾਬ ਇੱਕ ਬੰਦਾ ਨਾ ਪੜ੍ਹੇ ਪਰ ਉਹ ਜੇ ਕਿਤੇ ਜਿਹਦੇ ਵੀ ਹੱਥ ਲੱਗੀ ਉਹਨੂੰ ਸੱਚਾਈ ਤਾਂ ਸਾਹਮਣੇ ਲੱਗੂਗੀ ਨਾ ਉਹ ਸੱਚਾਈ ਤਾਂ ਮੈਂ ਛੱਡ ਕੇ ਜਾਊਂਗਾ ਨਾ ਵੀ ਭਾਈ ਮੈਨੂੰ ਜਿਹੜੇ ਜਿਹੜੀ ਚੀਜ਼ ਦੇ ਸਾਡੇ ਦਿਮਾਗ ਦੇ ਵਿੱਚ ਇੱਕ ਬਣੀ ਹੋਈ ਹੁੰਦੀ ਹੈ ਗੱਲ ਵੀ ਭਾਈ ਜੇ ਗੁਰੂ ਘਰ ਦਾ ਪ੍ਰੋਜੈਕਟ ਬਣੂਆ ਤੇ ਗੁਰਸਿੱਖ ਲੋਕ ਟੁੱਟ ਕੇ ਪੈ ਜਾਣਗੇ ਤੇ ਉਹਨੂੰ ਇਦਾਂ ਕਰਕੇ ਐਂ ਕਰ ਦੇਣਗੇ ਪਰ ਮੇਰਾ ਜਿਹੜਾ ਤਜਰਬਾ ਉਹਦੇ 100% ਹੀ ਉਲਟ ਰਿਹਾ ਜਿਹੜੇ ਤਾਂ ਨਰਮ ਤੇ ਸ਼ਰੀਫ ਜਿਹੜੇ ਆਮ ਲੋਕ ਕਬੀਲਦਾਰ ਲੋਕ ਤੇ ਜਿਹੜੇ ਉਹ ਤਾਂ ਬੜੇ ਭੱਜ ਭੱਜ ਕੇ ਕਿਹਨਾਂ ਨੂੰ ਮਲ ਹੈਲਪ ਕੀਤੀ ਜੋ ਮਰਜ਼ੀ ਕੀਤਾ ਖਾਲੀ ਚੈੱਕ ਬੁੱਕਾਂ ਤੱਕ ਲੋਕਾਂ ਨੇ ਦਿੱਤੀਆਂ ਤੇ ਜਿਹੜੇ ਪੂਰਨ ਰੂਪ ਦੇ ਵਿੱਚ ਇਸ ਦੇ ਵਿੱਚ ਚੌਧਰ ਕਰ ਰਿਹਾ ਉਹਨਾਂ ਨੇ ਲੈਕਚਰ ਦਿੱਤੇ ਕੱਲੇ ਸੋ ਇਹ ਚੀਜ਼ਾਂ ਮੈਂ ਤਾਂ ਕਲਮਬੱਧ ਕਰਕੇ ਜਾਊਂਗਾ ਆਪਦੀ ਜ਼ਿੰਦਗੀ ਚ ਚਾਹੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਉਹਦੇ ਨਾਲ ਦੁਨੀਆਂ ਚ ਬਦਲਾਵ ਆਵੇ ਨਾ ਆਵੇ ਪਰ ਮੈਂ ਆਪਦੀ ਡਿਊਟੀ ਨਿਭਾ ਕੇ ਜਾਊਂਗਾ
ਜੀ। ਬਰਾੜ ਸਾਹਿਬ ਇਹ ਕਾਫੀ ਲੰਬੀ ਬਹਿਸ ਦਾ ਵਿਸ਼ਾ ਹੈ ਵੈਸੇ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਜੀ ਕਿ ਇੱਕ ਬਹੁਤ ਵੱਡਾ ਪਾੜਾ ਹੈ ਜੀ ਇੱਕ ਬਹੁਤ ਵੱਡਾ ਗੈਪ ਆ ਦੋਵਾਂ ਸੋਚਾਂ ਦੇ ਵਿੱਚ ਕਿਉਂਕਿ ਦੇਖੋ ਜੇ ਮੈਂ ਆਪਣੀ ਜ਼ਿੰਦਗੀ ਦੇ ਜਿੰਨੇ ਵੀ ਥੋੜੇ ਜਿਹੇ ਵਰੇ ਜਿੰਨੇ ਜੀਏ ਆ ਉਹਨਾਂ ਦੇ ਵਿੱਚ ਮੈਂ ਆਪਣਾ ਵੀ ਤਜਰਬਾ ਜੇ ਸਾਂਝਾ ਕਰਾਂ ਤਾਂ ਮੈਂ ਦੋ ਤਿੰਨ ਤਰ੍ਹਾਂ ਦੇ ਜਿਹੜੇ ਸਿੱਖ ਆ ਜੀ ਉਹਨਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ। ਸੋ ਮੇਰਾ ਆਪਣਾ ਪਰਿਵਾਰ ਜਿਹੜਾ ਜੀ ਉਹ ਮੇਰਾ ਪੇਕਾ ਪਰਿਵਾਰ ਜਿਹੜਾ ਉਹ ਅੰਮ੍ਰਿਤਧਾਰੀ ਪਰਿਵਾਰ ਨਹੀਂ ਆ ਹਨਾ। ਸੋ ਮੈਨੂੰ ਮਤਲਬ ਇਹ ਜਿਹੜਾ ਤਜਰਬਾ ਸੀ ਆਪਣੇ ਪੇਕੇ ਪਰਿਵਾਰ ਚ ਬਿਲਕੁਲ ਨਹੀਂ ਸੀ। ਸੋ ਮੇਰਾ ਵਿਆਹ ਜਿਹੜਾ ਜੀ ਉਹ ਇੱਕ ਅੰਮ੍ਰਿਤਧਾਰੀ ਪਰਿਵਾਰ ਦੇ ਵਿੱਚ ਹੋਇਆ। ਸੋ ਬਹੁਤ ਵੱਖਰੀ ਤਰ੍ਹਾਂ ਦਾ ਜਿਹੜਾ ਮਾਹੌਲ ਆ, ਮਤਲਬ ਜਦੋਂ ਤੁਸੀਂ ਆਪਣੇ ਇੱਕ ਪਰਿਵਾਰ ਦੇ ਵਿੱਚ ਨਹੀਂ ਦੇਖਿਆ ਹੁੰਦਾ ਉਹ ਜਿਹਾ ਮਾਹੌਲ ਹਨਾ, ਔਰ ਤੁਹਾਨੂੰ ਬਿਲਕੁਲ ਨਵੇਂ ਸਿਰੇ ਤੋਂ ਇੱਕ ਨਵੀਂ ਜਿਹੜੀ ਜ਼ਿੰਦਗੀ ਦਾ ਜਿਹੜਾ ਪੱਧਰ ਆ ਉਹ ਸ਼ੁਰੂ ਕਰਨਾ ਪੈਂਦਾ। ਸੋ ਉਸ ਤੋਂ ਇਲਾਵਾ ਕਿਉਂਕਿ ਮੇਰਾ ਜਿਹੜਾ ਵਾਹ ਜੀ ਉਹ ਸ਼ੁਰੂ ਤੋਂ ਹੀ ਮੀਡੀਆ ਦੇ ਨਾਲ ਰਿਹਾ। ਜਦੋਂ ਤੋਂ ਮੈਂ ਮਾਸਟਰਸ ਦੇ ਵਿੱਚ ਜਦੋਂ ਮੈਂ ਪੜ੍ਹੀ ਆ ਉਦੋਂ ਤੋਂ ਹੀ ਮੈਂ ਰੇਡੀਓ ਦੇ ਨਾਲ ਜੁੜੀ ਆ। ਸੋ ਅਖਬਾਰਾਂ ਦੇ ਵਿੱਚ ਚਲੋ ਜੇ ਇੱਕ ਦੋ ਆਰਟੀਕਲ ਜਿਹੜੇ ਉਸ ਵੇਲੇ ਜਦੋਂ ਪੜ੍ਹਦੇ ਆ ਆਪਾਂ ਦਿੰਦੇ ਆ, ਕੁਛ ਲਿਖਦੇ ਆ ਤਾਂ ਆਪਾਂ ਦਿੰਦੇ ਆ, ਉਦੋਂ ਮੌਕਾ ਮਿਲਦਾ ਰਿਹਾ ਹਨਾ। ਤੇ ਇਸ ਕਰਕੇ ਨਾਲ ਹੀ ਨਾਲ ਮੈਨੂੰ ਥੀਏਟਰ ਦੇ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ, ਥੀਏਟਰ ਦੇ ਨਾਲ ਜੁੜੀ ਰਹੀ ਆ। ਸੋ ਜਿਹੜੀ ਸੋਚ ਆ ਉਸ ਨੂੰ ਬੱਝ ਕੇ ਰੱਖਣ ਦੀ ਜਿਹੜੀ ਇੱਕ ਆਦਤ ਆ ਉਹ ਮੇਰੀ ਵੀ ਨਹੀਂ ਸੀ ਹਨਾ, ਬੰਨ ਕੇ ਰੱਖਣ ਦੀ। ਕਿਉਂਕਿ ਫਿਰ ਜਦੋਂ ਆਪਾਂ ਸਿੱਖੀ ਦੀ ਫਿਲਾਸਫੀ ਦੇਖਦੇ ਆ, ਫਲਸਫਾ ਦੇਖਦੇ ਆ ਤਾਂ ਬਹੁਤ ਵਿਸ਼ਾਲ ਆ ਹਨਾ। ਸੋ ਇਸ ਫਲਸਫੇ ਦੇ ਅਧੀਨ ਜਦੋਂ ਅਸੀਂ ਜ਼ਿੰਦਗੀ ਜੀਨੇ ਆ ਤੇ ਉਸ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਨਹੀਂ ਆ ਕਿ ਕੋਈ ਚੀਜ਼ ਥੋਪੀ ਜਾਂਦੀ ਆ ਕਿਸੇ ਦੇ ਉੱਤੇ ਹਨਾ। ਜੇ ਇਹੋ ਜਿਹੀ ਥੋਪਣ ਦੀ ਹੀ ਗੱਲ ਹੁੰਦੀ ਤਾਂ ਮੈਨੂੰ ਲੱਗਦਾ ਸੀ ਗੁਰੂ ਨਾਨਕ ਸਾਹਿਬ ਨੇ ਕਦੇ ਵੀ ਮਰਦਾਨੇ ਨੂੰ ਜਾਂ ਭਾਈ ਬਾਲੇ ਨੂੰ ਆਪਣੇ ਨਾਲ ਨਹੀਂ ਸੀ ਬੈਠਣ ਦੇਣਾ ਹਨਾ। ਸੋ ਮੈਨੂੰ ਲੱਗਦਾ ਆ ਕਿ ਬਹੁਤ ਸਾਰੀਆਂ ਚੀਜ਼ਾਂ ਅਜੇ ਵੀ ਸਾਨੂੰ ਸਿੱਖਣ ਦੀ ਲੋੜ ਆ। ਸੋ ਮੈਨੂੰ ਵੀ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਤਜਰਬੇ ਹੋਏ ਆ, ਜਦੋਂ ਮੈਂ ਕੱਟੜਵਾਦੀਆਂ ਦੇ ਵਿੱਚ ਵੀ ਵਿਚਰੀ ਆ, ਜਦੋਂ ਮੈਂ ਮਤਲਬ ਜਿੰਨੇ ਵੀ ਤਰ੍ਹਾਂ ਦੇ ਜਿਹੜੇ ਸਿੱਖ ਆ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਪਾੜਾ ਆ ਉਹ ਵੱਧ ਰਿਹਾ, ਸੋਚਾਂ ਦੇ ਵਿੱਚ ਬਹੁਤ ਅਲੱਗ ਤਰ੍ਹਾਂ ਦਾ ਵਖਰੇਵਾਂ ਪੈਦਾ ਹੋ ਰਿਹਾ। ਜਿਹੜੇ ਬਾਣੀ ਬਾਣੇ ਵਾਲੇ ਸਿੱਖ ਆ ਜੀ ਉਹ ਸਾਡੇ ਵਰਗਿਆਂ ਨੂੰ ਸਿੱਖ ਨਹੀਂ ਮੰਨਦੇ ਹਨਾ। ਸੋ ਉਹਨਾਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਹੰਕਾਰ ਆ। ਸੋ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਵੀ ਕਈ ਵਾਰ ਉਹ ਜਿਹੜਾ ਹੰਕਾਰ ਆ ਉਹ ਘਟਦਾ ਨਹੀਂ ਆ ਹਨਾ। ਸੋ ਜਿੱਥੇ ਜਾ ਕੇ ਸਾਨੂੰ ਆਪਣਾ ਸਾਰਾ ਕੁਛ ਤਿਆਗਣ ਦੀ ਲੋੜ ਹੁੰਦੀ ਆ, ਉੱਥੇ ਜਾ ਕੇ ਵੀ ਸਿਰਫ ਬਾਣੀ ਤੇ ਬਾਣਾ ਜਿਹੜਾ ਜੀ ਉਹ ਇਸ ਤਰ੍ਹਾਂ ਰਹਿੰਦਾ ਆ ਕਿ ਆਪਾਂ ਫਤਿਹ ਵੀ ਇੱਕ ਦੂਸਰੇ ਨੂੰ ਪਿਆਰ ਦੇ ਨਾਲ ਬੁਲਾ ਕੇ ਰਾਜ਼ੀ ਨਹੀਂ ਹੁੰਦੇ। ਸੋ ਉਹ ਚੀਜ਼ਾਂ ਜਿਹੜੀਆਂ ਜੀ ਉਹ ਵਖਰੇਵਾਂ ਦਿਨੋਂ ਦਿਨ ਵਧਾ ਰਹੀਆਂ, ਦਿਨੋਂ ਦਿਨ ਵਧਾ ਰਹੀਆਂ। ਹਾਂ, ਕਿਤੇ ਨਾ ਕਿਤੇ ਇਹ ਜ਼ਰੂਰ ਸਾਡੇ ਜ਼ਿਹਨ ਦੇ ਵਿੱਚ ਮੈਨੂੰ ਲੱਗਦਾ ਕਿ ਆਉਣਾ ਚਾਹੀਦਾ ਕਿ ਆਪਾਂ ਜਦੋਂ ਸਿੱਖੀ ਦੇ ਮਾਡਲ ਨੂੰ ਦੇਖਦੇ ਹਾਂ ਤਾਂ ਉਹਦੇ ਵਿੱਚ ਪਹਿਲਾਂ ਗੁਰੂ ਨਾਨਕ ਸਾਹਿਬ ਗੁਰੂ ਸਾਹਿਬ ਨੇ ਜਿਹੜੇ ਵੀ ਸਾਨੂੰ ਜਿਹੜੀਆਂ ਗੁਰਬਾਣੀ ਦੇ ਰਾਹੀਂ ਉਪਦੇਸ਼ ਦਿੱਤੇ ਆ ਜਾਂ ਜਿਹੜੀ ਜੀਵਨ ਜਾਂਚ ਜਿਹੜੀ ਆ ਉਹਦੇ ਰਾਹੀਂ ਸਾਨੂੰ ਦਿੱਤੀ ਆ। ਸੋ ਉਸ ਜੀਵਨ ਜਾਂਚ ਦੇ ਨੇੜੇ ਤੇੜੇ ਕਿਤੇ ਹੋ ਕੇ ਜ਼ਰੂਰ ਖਲੋ ਕੇ ਦੇਖੀਏ ਕਿ ਅਸੀਂ ਕਿੰਨਾ ਕੁ ਉੱਪਰ ਕਿੰਨਾ ਕੁ ਪੂਰੇ ਉੱਤਰ ਰਹੇ ਹਾਂ ਉਹਦੇ ਉੱਪਰ। ਸੋ ਬਹੁਤ ਵੱਡੀ ਬਹਿਸ ਦਾ ਵਿਸ਼ਾ ਜੀ, ਜੇ ਇਸ ਬਹਿਸ ਨੂੰ ਮੈਨੂੰ ਲੱਗਦਾ ਕਿ ਇੱਕ ਮਹੀਨਾ ਵੀ ਅਸੀਂ ਕਰੀ ਜਾਈਏ ਜਾਂ ਬਹੁਤ ਬਹੁਤ ਸਾਰੇ ਜਿਹੜੇ ਇੰਟਲੈਕਚੁਅਲ ਜਾਂ ਬੁੱਧੀਜੀਵੀ ਆ ਉਹਨਾਂ ਨੂੰ ਸ਼ਾਮਲ ਕਰੀਏ ਤਾਂ ਇਹ ਬਹਿਸ ਜਿਹੜੀ ਆ ਉੱਥੇ ਵੀ ਮੁੱਕਣ ਵਾਲੀ ਨਹੀਂ ਆ। ਜਿਸ ਤਰ੍ਹਾਂ ਆਰਗੇਨਾਈਜੇਸ਼ਨਸ ਵੱਧ ਰਹੀਆਂ ਆ, ਜਿਸ ਤਰ੍ਹਾਂ ਆਪਸ ਦੇ ਵਿੱਚ ਵਖਰੇਵੇਂ ਵੱਧ ਰਹੇ ਆ, ਇੱਕ ਵੱਡਾ ਪਾੜਾ ਜਿਹੜਾ ਆ ਉਹ ਖੜਾ ਕੀਤਾ ਜਾ ਰਿਹਾ, ਚਾਹੇ ਸਿਆਸਤੀ ਚੱਲ ਆ ਜਾਂ ਜੋ ਵੀ ਆ ਜੀ।
ਅਮਰਦੀਪ ਜੀ, ਸੱਚ ਇਹ ਆ ਵੀ ਜੇ ਤੁਸੀਂ ਮੰਨੋ ਚਾਹੇ ਨਾ ਮੰਨੋ, ਸੱਚ ਇਹ ਆ ਵੀ ਅਸੀਂ ਤਾਂ ਲਾਈ ਜਾਂਦੇ ਦੋਸ਼ ਆਰ ਐਸ ਐਸ ਤੇ ਹੋਰ ਚੀਜ਼ਾਂ ਤੇ ਵੀ ਆਹ ਹੋ ਰਿਹਾ, ਫਲਾਨਾ ਹੋ ਰਿਹਾ, ਧਮਕਾ ਰਿਹਾ। ਉਹ ਚੀਜ਼ਾਂ ਸਾਹਮਣੇ ਨਹੀਂ ਹੋ ਰਹੀਆਂ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ। ਜਿਹੜਾ ਅਸਲੀ ਵਰਤਾਰਾ ਇਹ ਹੋ ਰਿਹਾ ਵੀ ਸਿੱਖਇਜ਼ਮ ਦੇ ਵਿੱਚ ਅੱਗੇ ਮੂਹੀਆਂ ਚਲਾਈਆਂ ਜਾ ਰਹੀਆਂ। ਸਿੱਧੂ ਧਰਮ ਸੀ ਇੱਕ, ਸਿੱਧੂ ਗੋਤ ਹੋਇਆ ਜੀ, ਬਾਬੇ ਸਿੱਧੂ ਤੋਂ ਸ਼ੁਰੂ ਹੋਇਆ, ਜਿਹੜੇ ਗੋਤ ਤੋਂ ਮੈਂ ਵੀ ਬਿਲੋਂਗ ਕਰਦਾ ਸਿੱਧੂ ਗੋਤ ਤੋਂ, ਪਰ ਉਹ ਸਿੱਧੂ ਗੋਤ ਦੀਆਂ ਨਾ ਉਹਦੇ ਵਿੱਚ ਗਾਂ 16 ਮੂਹੀਆਂ ਬਣ ਗਈਆਂ ਗਾਂ ਜਾ ਕੇ। ਉਹ ਮੂਹੀਆਂ ਕੋਈ ਬਰਾੜ, ਕੋਈ ਭਾਈ ਕੇ, ਕੋਈ ਮਹਾਰਾਜ ਕੇ, ਕੋਈ ਫਲਾਨੇ ਅੱਡੋ ਅੱਡ ਸਿੱਧੂ ਜਿਹੜੇ ਸੀ ਉਹ ਏਦਾਂ ਲਿਖਣ ਲੱਗ ਗਏ ਅਸੀਂ ਸਿੱਧੂ ਬਰਾੜ ਬਣ ਗਏ। ਸੋ ਹੁਣ ਉਹ ਮੂਹੀਆਂ ਸਿੱਖਇਜ਼ਮ ਦੇ ਵਿੱਚ ਚਲਾਈਆਂ ਜਾ ਰਹੀਆਂ ਜੀ। ਸਿੱਖਇਜ਼ਮ ਦੇ ਵਿੱਚ ਕਿਧਰੇ ਦਮਦਮੀ ਟਕਸਾਲ ਆ ਜੀ, ਕਿਤੇ ਕੋਈ ਆ, ਕਿਤੇ ਕੋਈ ਡੇਰਾਬਾਦ ਵਾਲਿਆ, ਕੋਈ ਕਾਸੇ ਵਾਲਿਆ। ਸੋ ਵੱਖੇ ਵੱਖਰੀਆਂ ਜਿਹੜੀਆਂ ਸੰਪਰਦਾਇਆਂ ਜਿਹੜੀਆਂ ਸਿੱਖਇਜ਼ਮ ਦੇ ਵਿੱਚ ਬਣਾ ਕੇ ਉਹਦੇ ਵਿੱਚ ਪਾਟੋ ਧਾੜ ਕਰਕੇ ਉਹਨਾਂ ਨੂੰ ਬਰੀਕ ਕੱਟਿਆ ਜਾ ਰਿਹਾ, ਤੇ ਉਹ ਬਰੀਕ ਕੱਟੇ ਜਾਣ ਦਾ ਸਾਨੂੰ ਅਹਿਸਾਸ ਨਹੀਂ ਹੋ ਰਿਹਾ, ਤੇ ਉਲਟਾ ਅਸੀਂ ਉਹਦੇ ਚ ਉਹਨਾਂ ਨੂੰ ਸਹਿਯੋਗ ਦੇ ਰਹੇ ਹਾਂ, ਆਪੋ ਆਪਦੀ ਜਥੇਬੰਦੀ ਚ ਕੱਟੜ ਹੋ ਕੇ ਤੇ ਅਸੀਂ ਸਹਿਯੋਗ ਦੇ ਰਹੇ ਹਾਂ ਵੀ ਨਹੀਂ ਅਸੀਂ ਤਾਂ ਫਲਾਨਿਆਂ ਨਾਲ ਜੁੜੇ ਹਾਂ। ਅਸੀਂ ਜਿੱਦੇ ਬਾਬੇ ਨਾਨਕ ਨਾਲ ਜੁੜ ਗਏ ਨਾ ਤੇ ਜਿੱਦੇ ਸਿੱਖ ਬਣਨ ਨਾਲ ਤੱਕ ਸੀਮਤ ਹੋ ਗਏ, ਉਦੇ ਜਾ ਕੇ ਸਾਡੀ ਤਾਕਤ ਇੱਕ ਰਹੂਗੀ। ਜੇ ਅਸੀਂ ਐਂ ਵੰਡੀਆਂ ਪਾਉਂਦੇ ਰਹੇ, ਐਂ ਕਰਦੇ ਰਹੇ ਤਾਂ ਥੋੜਾ ਚਿਰੀ ਆ ਜੀ ਇਹ ਤਾਂ ਤੁਹਾਡੇ ਸਾਹਮਣੇ ਆ ਜਿਹੜੀ ਲੋਕਾਂ ਦੀ ਆਵਾਜ਼ ਹੁੰਦੀ ਹੈ ਨਾ, ਭਾਖਿਆ ਭਉ ਅਪਾਰ, ਇਹ ਬਾਣੀ ਚ ਵੀ ਲਿਖਿਆ ਗਿਆ, ਇਹ ਅਪਾਰ ਜਾਂਦੀ ਹੈ ਜੀ। ਇਹ ਅਪਾਰ ਜਾਊਗੀ ਜਿਹੜੀ ਸੀਆ ਸੁੰਨੀਆਂ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਹੈ ਇੱਕ ਮੁਸਲਿਮ ਧਰਮ ਹੋਣ ਤੋਂ ਬਾਅਦ ਦੋ ਲਹਿਰਾਂ ਜਿਹੜਾ ਸੀਆ ਸੁੰਨੀ ਅਹਿਮਦੀਏ ਇਹ ਚੀਜ਼ਾਂ ਜਿਹੜੀਆਂ ਬਣੀਆਂ ਹੋਈਆਂ ਨਾ ਇਹ ਚੀਜ਼ਾਂ ਦੂਰ ਨਹੀਂ ਹੈ ਸਾਡੀ ਸੁਰਤ ਦੇ ਵਿੱਚ ਵਿੱਚ ਹੀ ਦੇਖੋ ਦੇਖੀਏ ਇਹ ਹੋ ਜਾਣੀਆਂ ਪਰ ਸਾਡੇ ਸਿੱਖਿਜ਼ਮ ਚ ਵੀ ਹੋ ਜਾਣੀਆਂ ਤੇ ਉਹ ਸਿੱਖਿਜ਼ਮ ਦੇ ਵਿੱਚ ਜਿੱਥੇ ਜਗਤ ਗੁਰੂ ਕਹਾਇਆ ਬਾਬੇ ਨਾਨਕ ਨੇ ਤੇ ਸਭ ਇੱਕ ਨੂਰ ਇੱਕ ਨੂਰ ਦੱਸਿਆ ਜਿੱਥੇ ਬਾਬੇ ਨਾਨਕ ਨੇ ਉੱਥੇ ਅਸੀਂ ਉਸ ਧਰਮ ਦੀ ਹੋਂਦ ਚ ਆ ਕੇ ਵੀ ਵੱਖਰੋ ਵੱਖਰੇ ਨੂਰ ਬਣਨ ਦੀ ਕੋਸ਼ਿਸ਼ ਦੇ ਵਿੱਚ ਹੋ ਗਏ ਆ ਸੋ ਇਹ ਚਿੰਤਾ ਦਾ ਵਿਸ਼ਾ ਅੱਜ ਦੀ ਗੱਲ ਆ ਚਾਹੇ ਮੇਰੀ ਲਿਖ ਲਿਓ 10-20 ਸਾਲਾਂ ਨੂੰ ਵਿੱਚ ਇਹੀ ਰੁਝਾਨ ਰਿਹਾ ਤਾਂ ਸਿੱਖਿਜ਼ਮ ਦੇ ਟੋਟੇ ਟੋਟੇ ਹੁੰਦੇ ਮੈਂ ਦਿਖਾਊਂਗਾ ਤੁਹਾਨੂੰ ਜੇ ਨਾ ਹੋਣ ਵਾਹਿਗੁਰੂ ਨਾ ਕਰੇ ਇਸ ਚੀਜ਼ ਦੇ ਉੱਤੇ ਅਸੀਂ ਇਹ ਅਰਦਾਸ ਕਰਦੇ ਹਾਂ ਬਸ ਸਾਡੇ ਕੋਲ ਤਾਂ ਇੱਕ ਅਰਦਾਸ ਆ ਜਾਂ ਅਸੀਂ ਚਾਹੁੰਦੇ ਹਾਂ ਵੀ ਭਾਈ ਚਮਤਕਾਰਾਂ 'ਚ ਤਾਂ ਵਿਸ਼ਵਾਸ ਕੀਤਾ ਨੀ ਕਿਤੇ ਵੀ ਕੋਈ ਚਮਤਕਾਰ ਹੋਊਗਾ ਦੁਬਾਰਾ ਬਾਬਾ ਨਾਨਕ ਜੀ ਤਥਾਸਤੂ ਕਹਿ ਦੇਣਗੇ ਤੇ ਅਸੀਂ ਸਹੀ ਹੋ ਜਾਵਾਂਗੇ ਇਹ ਜਿਹੀਆਂ ਚੀਜ਼ਾਂ 'ਚ ਅਸੀਂ ਵਿਸ਼ਵਾਸ ਨੀ ਕੀਤਾ ਕਿਉਂਕਿ ਬਾਬਾ ਜੀ ਚਾਹੇ ਗੁਰੂ ਨਾਨਕ ਦੇਵ ਜੀ ਚਾਹੇ ਸਾਡੇ ਦਸੇ ਗੁਰੂ ਸੀ ਉਹ ਸਾਨੂੰ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਇੱਕ ਸੇਧ ਦੇ ਗਏ ਇਕੱਲੀ ਇਕੱਲੀ ਚੀਜ਼ ਤੋਂ ਵਰਜ ਗਏ ਇਕੱਲੀ ਇਕੱਲੀ ਚੀਜ਼ ਲਿਖ ਗਏ ਤੇ ਜੇ ਹੁਣ ਉਸ ਤੋਂ ਬਾਅਦ ਅਸੀਂ ਚਮਤਕਾਰ ਦੀ ਜਾਂ ਕਿਸੇ ਥਰਡ ਪਰਸਨ ਦੀ ਇੱਕ ਤਥਾਸਤੂ ਕਹਿਣ ਦੀ ਵੇਟ ਕਰ ਰਹੇ ਹਾਂ ਤਾਂ ਫਿਰ ਉਹ ਅਸੀਂ ਭਾਈ ਜ਼ਿਆਦੇ ਸਿਆਣੇ ਆ ਇਹੀ ਕਹਿ ਸਕਦੇ ਹਾਂ
ਜੀ ਬਰਾੜ ਸਾਹਿਬ ਇੱਕ ਦੂਸਰਾ ਪੱਖ ਇਹ ਵੀ ਹੈ ਕਿ ਅਸੀਂ ਮੰਨੀਏ ਜਾਂ ਨਾ ਮੰਨੀਏ ਪਰ ਇੱਕ ਜਿਹੜੀ ਆਪਣੀ ਪਛਾਣ ਹੈ ਅਸੀਂ ਆਪ ਖੋ ਵੀ ਰਹੇ ਹਾਂ ਜੇ ਅਸੀਂ ਆਪਣੀਆਂ ਪਿਛਲੀਆਂ ਪੀੜ੍ਹੀਆਂ ਦੀ ਗੱਲ ਕਰੀਏ ਸਾਡੇ ਜੇ ਦਾਦੇ ਖੈਰ ਮੇਰੇ ਦਾਦਾ ਜੀ ਤਾਂ ਨਹੀਂ ਮੇਰੇ ਦਾਦਾ ਜੀ ਕਲੀਨ ਸ਼ੇਪ ਸਨ ਪਰ ਜਿਹੜੀਆਂ ਅਗਲੀਆਂ ਪੀੜ੍ਹੀਆਂ ਸਾਨੂੰ ਸਾਰੀਆਂ ਅੱਗੇ ਸਿੱਖ ਆ ਪਰ ਬਹੁਤ ਹੀ ਵਾਰ ਚ ਦੇਖਣ ਚ ਇਹ ਆਉਂਦਾ ਕਿ ਜਿਹੜੀਆਂ ਪਿਛਲੀਆਂ ਪੀੜ੍ਹੀਆਂ ਜਿਹੜੀਆਂ ਸੀ ਜੀ ਉਹਨਾਂ ਨੇ ਦਸਤਾਰਾਂ ਧਾਰਨ ਕੀਤੀਆਂ ਹੋਈਆਂ ਸੀ ਉਹਨਾਂ ਨੇ ਦਾੜੇ ਰੱਖੇ ਹੋਏ ਸੀ ਪਰ ਜਿਹੜੀਆਂ ਅੱਗੇ ਤੋਂ ਅੱਗੇ ਜਿਹੜੀਆਂ ਪੀੜ੍ਹੀਆਂ ਉਹ ਥੋੜੀ ਜਿਹੀ ਪਛਾਣ ਆ ਉਹ ਜ਼ਰੂਰ ਘਟਾ ਰਹੀਆਂ ਸੋ ਕਿਤੇ ਨਾ ਕਿਤੇ ਇੱਕ ਇਹ ਵੀ ਜਿਹੜਾ ਖਤਰਾ ਆ ਉਹ ਜ਼ਰੂਰ ਸਾਨੂੰ ਦੇਖਣ ਦੇ ਵਿੱਚ ਅੱਗੇ ਆ ਰਿਹਾ ਹੌਲੀ ਹੌਲੀ ਅਸੀਂ ਨਾਮ ਵੀ ਬਦਲ ਰਹੇ ਹਾਂ ਹਨਾ ਨਾਮ ਜਿਹੜਾ ਆ ਉਹ ਬਿਲਕੁਲ ਚੇਂਜ ਹੋ ਰਿਹਾ ਸੋ ਮੈਨੂੰ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਸੋਚਣ ਦੀ ਲੋੜ ਹੈ ਕੰਮ ਕਰਨ ਦੀ ਲੋੜ ਹੈ ਜੇ ਘੱਟੋ ਘੱਟ ਸਿਰਫ ਅਸੀਂ ਆਪਣੇ ਹੀ ਮਨ ਦੇ ਨਾਲ ਆਪਣੇ ਹੀ ਜ਼ਿਹਨ ਦੇ ਨਾਲ ਇਹ ਸੋਚ ਬਣਾ ਕੇ ਸੋਚੀਏ
ਜੀ ਜੀ ਬਿਲਕੁਲ ਤੇ ਚਲੋ ਅਮਰਦੀਪ ਮੈਨੂੰ ਲੱਗਦਾ ਆਪਾਂ ਵੀ ਔਕਾਤ ਤੋਂ ਬਾਹਰ ਖਾਸ ਕਰਕੇ ਚਲੋ ਤੁਸੀਂ ਤਾਂ ਗੁਰਸਿੱਖੀ ਨੂੰ ਤੁਸੀਂ ਤਾਂ ਗੁਰਸਿੱਖੀ ਨੂੰ ਫੋਲੋ ਕਰ ਰਹੇ ਹੋ ਤੁਸੀਂ ਤਾਂ ਚਲੋ ਅਧਿਕਾਰ ਰੱਖਦੇ ਹੋ ਇਹ ਗੱਲਾਂ ਕਰ ਸਕਦੇ ਹੋ ਪਰ ਮੈਂ ਜਿੰਨੀਆਂ ਵੀ ਗੱਲਾਂ ਬੋਲੀਆਂ ਅੱਜ ਆਪਦੀ ਔਕਾਤ ਤੋਂ ਬਾਹਰ ਦੀਆਂ ਬੋਲ ਦਿੱਤੀਆਂ ਜੀ ਸੋ ਮੈਂ ਮਾਫੀ ਚਾਹੁੰਦਾ ਮੈਂ ਮਾਫੀ ਸਿਰਫ ਇਸ ਲਈ ਚਾਹੁੰਦਾ ਜਾਂ ਗੁਰੂ ਤੋਂ ਮਾਫੀ ਚਾਹੁੰਦਾ ਜਾਂ ਉਹਨਾਂ ਸ਼ੁੱਧ ਆਤਮਾਵਾਂ ਤੋਂ ਮਾਫੀ ਚਾਹੁੰਦਾ ਜਿਨ੍ਹਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਹੋਵੇ ਪਰ ਮੈਂ ਉਹਨਾਂ ਲੋਕਾਂ ਤੋਂ ਡਰਦਾ ਮਾਫੀ ਨਹੀਂ ਮੰਗਦਾ ਜਿਹੜੇ ਲੋਕ ਅਕਸਰ ਮੇਰੀ ਧੀ ਭੈਣ ਇੱਕ ਕਰਦੇ ਆ ਜਾਂ ਮੈਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ ਜਾਂ ਮੈਨੂੰ ਮੇਰੀਆਂ ਗੱਲਾਂ ਦੀ ਕ੍ਰਿਟੀਸਿਜ਼ਮ ਕਰਦੇ ਉਹਨਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਪਰ ਮੈਨੂੰ ਉਹਨਾਂ ਲੋਕਾਂ ਤੋਂ ਜ਼ਰੂਰ ਮੈਂ ਮਾਫੀ ਮੰਗਦਾ ਵੀ ਮੈਂ ਮੇਰੀ ਔਕਾਤ ਨਹੀਂ ਹੈ ਜੀ ਮੈਂ ਸਿੱਖਿਜ਼ਮ ਵਰਗੇ ਜਾਂ ਗੁਰੂਆਂ ਦੇ ਫਲਸਫੇ ਤੇ ਕੋਈ ਸਮੀਖਿਆ ਕਰ ਸਕਾਂ ਜਾਂ ਵੱਡੀ ਗੱਲ ਕਰ ਸਕਾਂ ਜਿੰਨੀ ਕੁ ਬੁੱਧੀ ਹੈ ਛੋਟੀ ਜੀ ਉਨੀ ਕੁ ਮੁਤਾਬਕ ਗੱਲ ਕਰੀਏ ਸੋ ਇਸ ਲਈ ਮਾਫੀ ਚਾਹੁੰਦੇ ਹਾਂ ਸੋ ਮੈਨੂੰ ਲੱਗਦਾ ਟਾਈਮ ਕਾਫੀ ਹੋ ਗਿਆ ਅਮਰਦੀਪ ਪਰ ਇੱਕ ਦੀ ਜੇ ਕੋਈ ਖਬਰ ਤੁਸੀਂ ਚਾਹੋ ਜਾਂ ਕਿਸੇ ਦੀ ਈਮੇਲ ਆ ਤਾਂ ਜ਼ਰੂਰ ਮੈਂ ਜਾਂਦਾ
ਜੀ ਬਰਾੜ ਸਾਹਿਬ ਆਪਣੇ ਕੋਲ ਬਹੁਤ ਸਾਰੇ ਮੈਸੇਜ ਪਹੁੰਚੇ ਹੋਏ ਮੈਂ ਉਹਨਾਂ ਦੇ ਮੈਸੇਜ ਜ਼ਰੂਰ ਸਾਂਝੇ ਕਰ ਲਵਾਂ ਤੁਹਾਡੇ ਨਾਲ ਪਾਸ਼ ਬ੍ਰਿਸਬਨ ਤੋਂ ਜੁੜੇ ਆ ਕਹਿੰਦੇ ਮਿੰਟੂ ਜੀ ਬਿਲਕੁਲ ਸਹੀ ਕਹਿ ਰਹੇ ਨੇ ਮੇਰੀ ਵੀ ਇਹੀ ਸੋਚ ਹੈ ਕਿ ਧਾਰਮਿਕ ਸਥਾਨਾਂ ਨੂੰ ਪੈਸੇ ਦੇਣ ਨਾਲੋਂ ਲੋੜਵੰਦ ਨੂੰ ਦਿਓ ਤੇ ਕਹਿੰਦੇ ਪੋਲੀਟੀਸ਼ੀਅਨਸ ਨੇ ਧਰਮ ਦਾ ਬੇੜਾ ਗਰਕ ਕਰਤਾ ਜੀ ਮੇਰੇ ਵਰਗੇ ਆਮ ਲੋਕਾਂ ਦੇ ਗੁਰਦੁਆਰਾ ਮੰਦਰ ਤੋਂ ਵਿਸ਼ਵਾਸ ਹੀ ਉੱਠਦਾ ਜਾਂਦਾ ਕਹਿੰਦੇ ਮਿੰਟੂ ਜੀ ਦੀਆਂ ਸਾਰੀਆਂ ਗੱਲਾਂ ਬਿਲਕੁਲ ਸਿਰੇ ਦੀਆਂ ਨੇ ਬਹੁਤ ਵਧੀਆ ਦਿਲ ਖੁਸ਼ ਹੋ ਜਾਂਦਾ ਜੀ ਕਹਿੰਦੇ ਇਹਨਾਂ ਦੇ ਵਿਚਾਰ ਸੁਣ ਕੇ
ਜੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ
ਇਸ ਤੋਂ ਬਾਅਦ ਜੀ ਸਾਡੇ ਨਾਲ ਪੰਕਜ ਸ਼ਰਮਾ ਹੋਰੀ ਵੀ ਜੁੜੇ ਨੇ ਜੀ ਤੇ ਪੰਕਜ ਸ਼ਰਮਾ ਹੋਰੀ ਸਤਿ ਸ੍ਰੀ ਅਕਾਲ ਸਾਰੀ ਹਰਮਨ ਟੀਮ ਨੂੰ ਬੁਲਾ ਰਹੇ ਨੇ ਤੇ ਇਹਨਾਂ ਨੇ ਇੱਕ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਕਹਿੰਦੇ ਮੈਨੂੰ ਲੱਗਦਾ ਬਾਹਰੀ ਪਹਿਰਾਵੇ ਨਾਲ ਜਾਂ ਕਿਸੇ ਵੀ ਰੰਗ ਨਾਲ ਜਾਂ ਦੁਨਿਆਵੀ ਦੇਖ ਦਾ ਮਾਲਕ ਜਾਂ ਅਕਾਲ ਪੁਰਖ ਦੇ ਮਿਲਾਪ ਨਾਲ ਕੋਈ ਵੀ ਸੰਬੰਧ ਨਹੀਂ ਹੈ ਬਾਕੀ ਅੱਜ ਕੱਲ ਸਾਡੇ ਮਨ ਅੱਜ ਕੱਲ ਇੰਨੇ ਮਤਲਬੀ ਹੋ ਗਏ ਆ ਕਿ ਇੰਨੇ ਬੇਵਸ ਤੇ ਲਾਚਾਰ ਹਾਂ ਕਿ ਕਿਸੇ ਦੀ ਗੱਲ ਵੀ ਗਹਿਰਾਈ ਤੱਕ ਜਾ ਕੇ ਨਹੀਂ ਸੋਚਦੇ ਬਸ ਜੋ ਦਿਸਿਆ ਧਰਮ ਨਾਲ ਜੋੜ ਦਿੰਦੇ ਹਾਂ ਮਜ਼ਹਬ ਨਾਲ ਜੋੜ ਦਿੰਦੇ ਹਾਂ ਜੋ ਕਿ ਹੌਲੀ ਹੌਲੀ ਕੱਟੜਤਾ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਜੀ ਪੰਕਜ ਸ਼ਰਮਾ ਸਿਡਨੀ ਤੋਂ
ਬਿਲਕੁਲ ਜੀ ਸੱਚਾਈ ਹੈ ਇਹਨਾਂ ਦਾ ਵੀ ਤਜਰਬਾ ਆਪਣੀ ਥਾਂ ਤੇ ਸਹੀ ਹੈ ਤੇ ਕਹਿ ਰਹੇ ਆ ਤੇ ਬਸ ਅਸੀਂ ਚਿੰਤਾ ਕਰ ਸਕਦੇ ਹਾਂ ਸਾਡੇ ਕੋਲ ਹੋਰ ਹੈ ਵੀ ਕੀ ਜੀ ਪਾਵਰ ਤਾਂ ਕੋਈ ਹੈ ਨਹੀਂ
ਜੀ ਟੁੱਡੀ ਕੇ ਸਾਹਿਬ ਇੱਕ ਵਾਰ ਫੇਰ ਸਾਡੇ ਨਾਲ ਜੁੜੇ ਆ ਜੀ ਤੇ ਕਹਿੰਦੇ ਮਿੰਟੂ ਜੀ ਅਨਾਜ ਦੇ 12,000 ਕਰੋੜ ਦੇ ਘੁਟਾਲੇ ਕਾਰਨ ਰਿਜ਼ਰਵ ਬੈਂਕ ਨੇ ਮਨਾ ਕਰ ਦਿੱਤੇ ਅਗਾਊਂ 3 ਬੈਂਕਾਂ ਨੂੰ ਨੋਟਿਸ ਦਿੱਤੇ ਗਏ ਆ ਤੇ ਕੈਗ ਦੀ ਰਿਪੋਰਟ ਅਨੁਸਾਰ ਇਹ ਸਭ ਹੋਇਆ ਕਹਿੰਦੇ ਅਸਲੀ ਕਹਾਣੀ ਕੀ ਆ ਤੇ ਨਾਲ ਹੀ ਨਾਲ ਕਹਿੰਦੇ ਮੈਂ ਵਿਚਾਰਾਂ ਦੇ ਨਾਲ ਸਹਿਮਤ ਆ ਤੁਹਾਡੇ
ਜੀ ਦੁਬਾਰਾ ਪੁੱਛੋ ਕੀ ਕੈਗ ਦੀ ਕਿਹੜੀ ਇਹ ਕਹਾਣੀ ਪੁੱਛ ਰਿਹਾ ਜੀ
ਕਹਿੰਦੇ ਜੀ ਕਿ 12,000 ਅਨਾਜ ਦਾ ਜਿਹੜਾ 12,000 ਕਰੋੜ ਦਾ ਘੁਟਾਲਾ ਆ ਉਹਦੇ ਕਾਰਨ ਰਿਜ਼ਰਵ ਬੈਂਕ ਨੇ ਅਗਾਊਂ 3 ਬੈਂਕਾਂ ਨੂੰ ਨੋਟਿਸ ਦਿੱਤੇ ਆ ਜੀ ਤੇ ਕਹਿੰਦੇ ਕੈਗ ਦੀ ਰਿਪੋਰਟ ਅਨੁਸਾਰ ਇਹ ਸਾਰਾ ਕੁਝ ਹੋਇਆ ਤੇ ਅਸਲ ਕਹਾਣੀ ਕਹਿੰਦੇ ਕੀ ਆ
ਦੇਖੋ ਅਸਲ ਕਹਾਣੀ ਤਾਂ ਪਹਿਲਾਂ ਵੀ ਅਸੀਂ ਇਹਦੇ ਤੇ ਕਾਫੀ ਸਮੀਖਿਆ ਕਰ ਚੁੱਕੇ ਹਾਂ ਪਰ ਇਹ ਇੱਕ ਨਾ ਸਪੈਸ਼ਲ ਜਿਹੜਾ ਹਰ ਸਾਲ ਇੱਕ ਸਪੈਸ਼ਲ ਲੋਨ ਕਰਾਇਆ ਜਾਂਦਾ ਹੈਗਾ ਫਸਲ ਚੱਕਣ ਲਈ ਵੀ ਜ਼ਿਮੀਂਦਾਰਾਂ ਦੀ ਫਸਲ ਛੇਤੀ ਛੇਤੀ ਚੱਕੀ ਜਾਵੇ ਉਹਦੇ ਚੈੱਕ ਕਲੀਅਰ ਹੋਣ ਤੇ ਉਦੋਂ ਬਾਅਦ ਉਹ ਫਸਲ ਸਟੋਰੇਜ ਹੁੰਦੀ ਆ ਸਟੋਰੇਜ ਤੋਂ ਬਾਅਦ ਉਹਨੇ ਟਿਕਾਣੇ ਤੇ ਜਾਣਾ ਹੁੰਦਾ ਤੇ ਉਦੋਂ ਬਾਅਦ ਉਹ ਪੈਸੇ ਵਾਪਸ ਕਰ ਦਿੱਤੇ ਜਾਂਦੇ ਆ ਪਰ ਹੁਣ ਪੰਜਾਬ ਦੀ ਹਾਲਾਤ ਦੇ ਮੱਦੇਨਜ਼ਰ ਉਹ ਪੈਸਾ ਵਾਪਸ ਨਹੀਂ ਕੀਤਾ ਜਾ ਸਕਿਆ ਉਹ ਕਿਸੇ ਹੋਰ ਕਹਿੰਦੇ ਨੀ ਹੁੰਦੇ ਹੋਰ ਖੱਡਾਂ ਚ ਵੜ ਗਿਆ ਸੋ ਇਨ੍ਹਾਂ ਚੀਜ਼ਾਂ ਕਾਰਨ ਇਹ ਸਾਰਾ ਕੁਛ ਪੰਗਾ ਪਿਆ ਤੇ ਅੱਜ ਪਰ ਦੁਬਾਰਾ ਮੋਦੀ ਦੀ ਰਿਕੁਐਸਟ ਦੇ ਉੱਤੇ ਬੈਂਕਾਂ ਨੇ ਫੇਰ ਜਿਹੜਾ ਉਹਨਾਂ ਦਾ ਕਰਜ਼ਾ ਦੇਣਾ ਸ਼ੁਰੂ ਕਰ ਦਿੱਤਾ ਸੀ ਥੋੜੀ ਜੀ ਜਿਹੜੇ ਕਹਿੰਦੇ ਨੀ ਹੁੰਦੇ ਵਿਰੋਧੀ ਲੀਡਰ ਜਦੋਂ ਕਿਸੇ ਨੇ ਵਿਰੋਧ ਤਾਂ ਕਰਨੀ ਹੋਵੇ ਉਹਨੂੰ ਜ਼ਿਆਦਾ ਬਤੰਗੜ ਬਣਾ ਕੇ ਪੇਸ਼ ਕਰ ਦਿੰਦੇ ਆ ਪਰ ਐਡੀ ਗੱਲ ਨੀ ਵੀ 12,000 ਕਰੋੜ ਦਾ ਚੈੱਕ ਕਟਾਇਆ ਹੋਵੇ ਬਾਦਲਾਂ ਨੇ ਤੇ ਆਪਦਾ ਕੋਈ ਜਾਇਦਾਦ ਖਰੀਦ ਲਈ ਹੋਵੇ ਜਾਂ ਆਪਦੀ ਜੇਬ ਚ ਪਾ ਲਿਆ ਹੋਵੇ ਐਡਾ ਹਜੇ ਨੇਰਗਰਦੀ ਨਹੀਂ ਆਈ ਤੇ ਇੰਜ ਵੀ ਨੀ ਹੋ ਸਕਦਾ ਵੀ ਬੈਂਕਾਂ ਦਾ ਸਾਰਾ ਪੈਸਾ ਖਾ ਗਏ ਹੋਣ ਇਨ੍ਹਾਂ ਦਾ ਜਿਹੜਾ ਕਸੂਰ ਆ ਉਹ ਇਹ ਆ ਵੀ ਇਹ ਕਰਜਾਊ ਪੰਜਾਬ ਇੰਨਾ ਕੁ ਹੋਇਆ ਪੈ ਰਿਹਾ ਵੀ ਕਈ ਵਾਰ ਕੀ ਹੁੰਦਾ ਵੀ ਅਸੀਂ ਲੋਨ ਲੈ ਲੈਂਦੇ ਹਾਂ ਟਿਊਬਵੈਲ ਦੇ ਉੱਤੇ ਵੀ ਟਿਊਬਵੈਲ ਲਾਉਣਾ ਜ਼ਿਮੀਂਦਾਰ ਤੇ ਉਹ ਟਿਊਬਵੈਲ ਲਾਉਣ ਦੀ ਥਾਂ ਤੇ ਕਰ ਲੈਂਦਾ ਕੁੜੀ ਦਾ ਵਿਆਹ ਜਾਂ ਕਿਸੇ ਦੇ ਦੇਣੇ ਲੈਣੇ ਲਾ ਲੈਂਦਾ ਤੇ ਟਿਊਬਵੈਲ ਫੇਰ ਉੱਥੇ ਦਾ ਉੱਥੇ ਰਹਿ ਜਾਂਦਾ ਸੋ ਇਹ ਕਾਰਜ ਹੋਇਆ ਪੰਜਾਬ ਨਾਲ ਵੀ ਲੋਨ ਸੀ ਜਿਹੜਾ ਉਹ ਅਨਾਜ ਤੇ ਲਿਆ ਗਿਆ ਸੀ ਪਰ ਉਹ ਵਰਤਿਆ ਗਿਆ ਕਿਤੇ ਫਿਰ ਹੋਰ ਥਾਵਾਂ ਚ ਤਨਖਾਹਾਂ ਦੇਣ ਚ ਜਦੋਂ ਕਰਜ਼ਾ ਇੰਨਾ ਜ਼ਿਆਦਾ ਹੋ ਰਿਹਾ ਭਾਵੇਂ ਬੀਬੀ ਹਰਸਿਮਰਤ ਕਹਿ ਰਹੀ ਆ ਵੀ 5 ਕਰੋੜ ਤੋਂ 300 ਕਰੋੜ ਦੀ ਆਮਦਨ ਵਧਾ ਲਈ ਆ ਪਰ ਮੈਨੂੰ ਨੀ ਲੱਗਦਾ ਵੀ ਹਜੇ ਤੱਕ ਪੰਜਾਬ ਦੀ ਉਨੀ ਆਮਦਨ ਹੈਗੀ ਵੀ ਖਰਚਾ ਉਹ ਨੀ ਹੁੰਦਾ ਵੀ ਰੁਪਈਆ ਤੇ ਆਮਦਨ ਅਠੰਨੀ ਵਾਲੀ ਗੱਲ ਹੀ ਆ ਜੀ ਇਸੇ ਦੀ ਭੇਟ ਚੜੀਆਂ ਆ ਗੱਲਾਂ
ਜੀ ਬਿਲਕੁਲ ਤੇ ਕਰਜ਼ਿਆਂ ਦੇ ਹਾਲਾਤ ਤਾਂ ਬਿਲਕੁਲ ਇਸੇ ਤਰ੍ਹਾਂ ਜੀ ਕਿਸਾਨਾਂ ਨੇ ਜਿਹੜਾ ਕਰਜ਼ਾ ਜਿਸ ਚੀਜ਼ ਲਈ ਲਿਆ ਸੀ ਉੱਥੇ ਵਰਤਿਆ ਨਹੀਂ ਹੈ ਤੇ ਇਹੀ ਜਿਹੜੇ ਸਾਡੀ ਤਰਾਸ ਦੀ ਸ਼ੁਰੂ ਤੋਂ ਹੀ ਰਹੀ ਹੈ ਸੋ ਬਰਾੜ ਸਾਹਿਬ ਮੈਨੂੰ ਲੱਗਦਾ ਕਿ ਸਮਾਂ ਤੁਹਾਡੇ ਲਈ ਵੀ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਸਾਡੇ ਕੋਲ ਜਿਹੜੇ ਮੈਸੇਜਸ ਆ ਉਹ ਤਾਂ ਲਗਾਤਾਰ ਪਹੁੰਚ ਹੀ ਰਹੇ ਆ ਤੇ ਖ਼ਬਰਾਂ ਦਾ ਜਿਹੜਾ ਸੈਗਮੈਂਟ ਆ ਉਹ ਵੀ ਕਾਫੀ ਲੰਬਾ ਹੋ ਗਿਆ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ
ਬਸ ਜੀ ਜਾਂਦੇ ਜਾਂਦੇ ਇਹੀ ਚਾਹਾਂਗੇ ਵੀ ਜਿਹੜੇ ਵਰਤਾਰੇ ਹੋ ਰਹੇ ਆ ਨਾ ਇਹਨਾਂ ਵਰਤਾਰਿਆਂ ਤੋਂ ਉੱਚੇ ਉੱਠ ਕੇ ਅਸੀਂ ਸੋਚੀਏ ਮੰਨ ਲਓ ਅੱਜ ਸਹਿਜਧਾਰੀਆਂ ਨੂੰ ਵੋਟ ਦਾ ਅਧਿਕਾਰ ਚੱਕਤਾ ਸਹਿਜਧਾਰੀਆਂ ਨੂੰ ਦੂਰ ਕਰਤਾ ਜਾਂ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਪਰ ਅਸੀਂ ਇਹਨਾਂ ਚੀਜ਼ਾਂ ਤੋਂ ਆਹਤ ਹੋ ਕੇ ਆਪਦਾ ਮਿਸ਼ਨ ਆਪਦਾ ਜਿਹੜਾ ਏਮ ਨਾ ਛੱਡੀਏ ਜੇ ਸਾਨੂੰ ਸਿੱਖਇਜ਼ਮ ਦੇ ਵਿੱਚ ਕੁਝ ਚੰਗਾ ਲੱਗਦਾ ਅਸੀਂ ਹੌਲੀ ਹੌਲੀ ਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਉਣਾ ਚਾਹੀਦਾ ਜੀ ਤੇ ਅਸੀਂ ਆਈਏ ਅੱਜ ਕਿਸੇ ਵੀ ਧਰਮ ਚ ਕੋਈ ਵੀ ਬੰਦਾ ਜਿੱਥੇ ਜਾਣਾ ਚਾਹੁੰਦਾ ਜਾਵੇ ਪਰ ਉਸ ਚੀਜ਼ ਚ ਜ਼ਿਆਦਾ ਕੰਟਰੋਵਰਸੀਆਂ ਕੱਢਣ ਦੀ ਥਾਂ ਤੇ ਜ਼ਮੀਨੀ ਪੱਧਰ ਦੇ ਉੱਤੇ ਜਿਹੜੇ ਅਸਲੀ ਫਲਸਫੇ ਆ ਜਿੱਥੋਂ ਸ਼ੁਰੂ ਹੋਇਆ ਉਹ ਫਲਸਫਿਆਂ ਤੋਂ ਮੰਨ ਕੇ ਅਸੀਂ ਅੱਗੇ ਵਧੀਏ ਦੂਜੇ ਜਿਹੜੇ ਉਦੋਂ ਬਾਅਦ ਦੀਆਂ ਗੱਲਾਂ ਹੋਈਆਂ ਉਹਨਾਂ ਨੂੰ ਪਿੱਛੇ ਛੱਡੀਏ ਤਾਂ ਚੰਗਾ
ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਕੀਮਤੀ ਸਮਾਂ ਸਾਡੇ ਨਾਲ ਬਿਤਾਉਣ ਦੇ ਲਈ ਤੇ ਖ਼ਬਰਾਂ ਦੇ ਉੱਤੇ ਟਿੱਪਣੀ ਕਰਨ ਦੇ ਲਈ
ਬਹੁਤ ਮਿਹਰਬਾਨੀ
ਜੀ ਦੋਸਤੋ ਬਰਾੜ ਸਾਹਿਬ ਸਾਡੇ ਨਾਲ ਜੁੜੇ ਹੋਏ ਸੀ ਐਡਿਟ ਸਟੂਡੀਓ ਤੋਂ ਤੇ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਕੁਝ ਟਿੱਪਣੀਆਂ ਜਿਹੜੀਆਂ ਕਿ ਸਾਨੂੰ ਦੋਸਤਾਂ ਨੇ ਭੇਜੀਆਂ ਹੋਈਆਂ ਸੀਗੀਆਂ ਸੋ ਉਹਨਾਂ ਦੇ ਉੱਤੇ ਸਾਂਝ ਪਾਈ ਉਹਨਾਂ ਨੇ ਤੇ ਹੁਣ ਖ਼ਬਰਾਂ ਦੇ ਸਿਲਸਿਲੇ ਤੋਂ ਬਾਅਦ ਅਸੀਂ ਤੁਹਾਡੇ ਜਿਹੜੇ ਸੁਨੇਹੇ ਆ ਉਹ ਵੀ ਜ਼ਰੂਰ ਲੈ ਲੈਂਦੇ ਹਾਂ ਤੇ ਸੁਨੇਹਿਆਂ ਤੋਂ ਬਾਅਦ ਫਿਰ ਆਪਾਂ ਇੱਕ ਬ੍ਰੇਕ ਲੈਣੀ ਆ ਇੱਕ ਗੀਤ ਵੀ ਤੁਹਾਨੂੰ ਸੁਣਾਵਾਂਗੇ ਮੱਖਣ ਸੋਹੀ ਸਾਡੇ ਨਾਲ ਜੁੜੇ ਆ ਜੀ ਤੇ ਮੱਖਣ ਸੋਹੀ ਹੋਰਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੀ ਟੀਮ ਨੂੰ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ ਤੇ ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਚੱਲਦਾ ਜੀ ਬਹੁਤ ਬਹੁਤ ਧੰਨਵਾਦ ਪਸੰਦ ਕਰਨ ਦੇ ਲਈ ਤੇ ਬਹੁਤ ਇੱਕ ਨਿੱਕੀ ਜਿਹੀ ਕਹਾਣੀ ਉਹਨਾਂ ਨੇ ਭੇਜੀ ਹੈ ਮਾਲਕ ਬਨਾਮ ਲੋੜਵੰਦ ਇਹ ਟਾਈਟਲ ਹੈ ਜੀ ਕਹਿੰਦੇ ਮੈਂ ਹੱਥ ਵਿੱਚ 10 ਦਾ ਨੋਟ ਫੜ ਕੇ ਗੁਰਦੁਆਰੇ ਮੱਥਾ ਟੇਕਣ ਲਈ ਖੜਾ ਸੀ ਅਚਾਨਕ ਮੇਰੀ ਨਜ਼ਰ ਨਾਲ ਆਏ ਸਾਥੀ ਤੇ ਪਈ ਜੋ ਕਿ ਖਾਲੀ ਹੱਥ ਸੀ ਮੈਂ ਸੋਚਿਆ ਸ਼ਾਇਦ ਉਸ ਕੋਲ ਖੁੱਲੇ ਪੈਸੇ ਨਹੀਂ ਹੋਣੇ ਸੋ ਮੈਂ ਜੇਬ ਵਿੱਚੋਂ 10 ਦਾ ਨੋਟ ਕੱਢ ਕੇ ਉਸ ਨੂੰ ਫੜਾਉਣਾ ਚਾਹਿਆ ਤਾਂ ਉਸਨੇ ਪੁੱਛਿਆ ਕਾਹਦੇ ਲਈ ਮੈਂ ਕਿਹਾ ਮੱਥਾ ਟੇਕਣ ਲਈ ਉਸ ਵੀਰ ਦਾ ਜਵਾਬ ਸੁਣਨ ਵਾਲਾ ਸੀ ਉਹ ਕਹਿੰਦਾ ਭਾਈ ਸਾਹਿਬ ਮੈਂ ਆਪਣੇ ਮਾਲਕ ਨੂੰ ਨਤਮਸਤਕ ਹੋਣ ਚੱਲਿਆ ਤੇ ਮਾਲਕ ਤੋਂ ਹਮੇਸ਼ਾ ਮੰਗੀ ਦਾ ਹੁੰਦਾ ਦੇਈ ਦਾ ਤਾਂ ਲੋੜਵੰਦ ਨੂੰ ਹੈ ਉਸ ਦੀ ਗੱਲ ਸੁਣ ਕੇ ਪਤਾ ਨਹੀਂ ਮੈਂ ਕਦੋਂ ਜੇਬ ਵਿੱਚ ਪੈਸੇ ਪਾ ਲਏ ਤੇ ਮੇਰਾ ਦਿਮਾਗ ਕਿਸੇ ਲੋੜਵੰਦ ਦੀ ਭਾਲ ਕਰਨ ਲੱਗ ਪਿਆ ਸੋ ਬਹੁਤ ਹੀ ਖੂਬਸੂਰਤ ਹੈ ਮੱਖਣ ਸੋਹੀ ਸਾਹਿਬ ਤੁਸੀਂ ਜਦੋਂ ਵੀ ਕੋਈ ਰਚਨਾ ਭੇਜਦੇ ਹੋ ਵੈਸੇ ਰੋਂਗਟੇ ਖੜੇ ਕਰਨ ਵਾਲੀ ਹੀ ਹੁੰਦੀ ਹੈ ਬਹੁਤ ਹੀ ਵਧੀਆ ਤੇ ਨਾਲ ਹੀ ਨਾਲ ਜਿਵੇਂ ਅੱਜ ਦੇ ਵਿਸ਼ੇ ਦੇ ਉੱਤੇ ਵੀ ਜੇ ਗੱਲ ਕਰੀਏ ਅੱਜ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਜਿਸ ਵਿਸ਼ੇ ਦੇ ਉੱਤੇ ਗੱਲ ਹੋਈ ਹੈ ਉਹਦੇ ਵਿੱਚ ਵੀ ਬਹੁਤ ਸਾਰੇ ਦੋਸਤਾਂ ਨੇ ਇਸ ਗੱਲ ਵੱਲ ਵੀ ਇਸ ਪੱਖ ਵੱਲ ਵੀ ਧਿਆਨ ਜਿਹੜਾ ਉਹ ਦਵਾਇਆ ਜੀ ਸਰੋਤਿਆਂ ਦਾ ਕਿ ਅੱਜ ਕੱਲ ਬਹੁਤ ਸਾਰੇ ਜਿਹੜੇ ਵਿਰੋਧੀ ਵਿਚਾਰ ਹੈ, ਇੱਕ ਦੂਸਰੇ ਦਾ ਵਿਰੋਧ, ਇੱਕ ਦੂਸਰੇ ਦੇ ਨਾਲ ਵਖਰੇਵਾਂ ਜਿਹੜਾ ਜੀ ਉਹ ਪੈਦਾ ਹੋ ਰਿਹਾ। ਸੋ ਗੁਰੂ ਘਰਾਂ ਦੇ ਵਿੱਚ ਜਿਸ ਤਰ੍ਹਾਂ ਦਾ ਸਤਿਕਾਰ ਅਸੀਂ ਜਦੋਂ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਵੇਲੇ ਦਿਖਾਉਣਾ ਹੁੰਦਾ, ਉਹ ਸਤਿਕਾਰ ਜਿਹੜਾ ਜੀ ਉਹ ਬਹੁਤ ਘਟਦਾ ਜਾ ਰਿਹਾ, ਕਿਉਂਕਿ ਗੁਰਦੁਆਰਾ ਸਾਹਿਬਾਂ ਦੀ ਜਿਹੜੀ ਸਾਖ ਹੈ ਉਹ ਕਿਤੇ ਨਾ ਕਿਤੇ ਜਿਹੜੀ ਕਮਜ਼ੋਰ ਪੈ ਰਹੀ ਆ, ਚਾਹੇ ਉਹ ਕਮੇਟੀਆਂ ਦੇ ਕਾਰਨ ਹੈ, ਚਾਹੇ ਉਹ ਜਿਹੜੀ ਸੰਗਤ ਦੇ ਆਪਸੀ ਜਿਹੜੇ ਸੋਚਾਂ ਦੇ ਵਖਰੇਵਿਆਂ ਦੇ ਕਾਰਨ ਆ। ਸੋ ਕਿਉਂਕਿ ਜੇਕਰ ਗੁਰੂ ਘਰ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਉੱਥੇ ਅਸੀਂ ਜਿਹੜੀ ਮਨ ਦੀ ਸ਼ਾਂਤੀ ਦੇ ਲਈ ਜਾਂਦੇ ਹਾਂ, ਸੋ ਮਨ ਦੀ ਸ਼ਾਂਤੀ ਦੇ ਨਾਲ ਨਾਲ ਅਸੀਂ ਜਦੋਂ ਉੱਥੇ ਕੀਰਤਨ ਕਥਾ ਵਿਖਿਆਨ ਸੁਣਦੇ ਹਾਂ ਤੇ ਉਹਦੇ ਨਾਲ ਆਪਣੇ ਜੀਵਨ ਦੇ ਵਿੱਚ ਸੁਧਾਰ ਲਿਆਉਣ ਦੀ ਜਿਹੜੀ ਪ੍ਰਕਿਰਿਆ ਆ ਉਹ ਸ਼ੁਰੂ ਹੁੰਦੀ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਜਦੋਂ ਅਸੀਂ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਉਹਦੇ ਨਾਲ ਇਹ ਜਿਹੜੇ ਵਖਰੇਵੇਂ ਆ ਉਹ ਵੱਧਦੇ ਹੀ ਜਾਂਦੇ ਆ। ਬਾਕੀ ਬਿਲਕੁਲ ਜੀ, ਜਿੱਥੇ ਲੋੜ ਆ ਉੱਥੇ ਜਿਹੜਾ ਚਾਹੇ ਉਹ ਗੁਰੂ ਘਰ ਹੈ ਚਾਹੇ ਉਹ ਕੋਈ ਲੋੜਵੰਦ ਵਿਅਕਤੀ ਆ ਉਸ ਨੂੰ ਦੇਣਾ ਜਿਹੜਾ ਉਹ ਸਾਡਾ ਫਰਜ਼ ਆ ਕਿ ਅਸੀਂ ਆਪਣੇ ਦਸਵੰਧ ਦਾ ਜਿਹੜਾ ਹਿੱਸਾ ਆ ਆਪਣਾ ਜਿਹੜਾ ਦਸਵੰਧ ਆ ਆਪਣੀ ਕਮਾਈ ਦਾ ਉਹ ਜ਼ਰੂਰ ਕੱਢ ਕੇ ਲੋੜਵੰਦਾਂ ਨੂੰ ਜਾਂ ਜਿੱਥੇ ਲੋੜ ਹੈ ਉੱਥੇ ਅਸੀਂ ਜ਼ਰੂਰ ਦੇਈਏ। ਸੋ ਬਹੁਤ ਜ਼ਿਆਦਾ ਜਦੋਂ ਕਿੰਤੂ ਪਰੰਤੂ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਉਸ ਦੇ ਨਾਲ ਜਿਸ ਤਰ੍ਹਾਂ ਅੱਗੇ ਹੀ ਸਿੱਖੀ ਦੇ ਉੱਤੇ ਸਿੱਖੀ ਦੀ ਪਛਾਣ ਦੇ ਉੱਤੇ ਬਹੁਤ ਸਾਰੇ ਜਿਹੜੇ ਕਿੰਤੂ ਪਰੰਤੂ ਆ ਉਹ ਹੋ ਰਹੇ ਆ, ਉਹਦੇ ਨਾਲ ਜਿਹੜਾ ਇੱਕ ਪਾੜਾ ਆ ਉਹ ਦਿਨੋ ਦਿਨ ਵੱਧਦਾ ਜਾ ਰਿਹਾ। ਸੋ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਜੋੜੀਏ, ਅਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਆਪਣੇ ਦੋਸਤਾਂ ਦੇ ਨਾਲ ਆਪਣੇ ਸਕੇ ਸੰਬੰਧੀਆਂ ਦੇ ਨਾਲ ਇਹੋ ਜਿਹੜੇ ਵਿਚਾਰ ਆ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਕਰਨ ਦੇ ਨਾਲੋਂ ਉਹਨਾਂ ਦੀ ਜਿਹੜੀ ਅਸਲੀਅਤ ਆ ਉਹਨਾਂ ਦੀ ਜਿਹੜੀ ਹਕੀਕਤ ਆ ਉਸ ਤੋਂ ਜਾਣੂ ਕਰਵਾਈਏ, ਨਾ ਕਿ ਸਿਰਫ ਇੱਕ ਦੂਸਰੇ ਤੋਂ ਸੁਣੀ ਸੁਣਾਈ ਗੱਲਾਂ ਨੂੰ ਹੋਰ ਜ਼ਿਆਦਾ ਜਿਹੜਾ ਬਲਦੀ ਦੇ ਉੱਤੇ ਤੇਲ ਪਾਈਏ। ਸੋ ਹੋਰ ਵੀ ਜਿਹੜੇ ਬਹੁਤ ਸਾਰੇ ਦੋਸਤ ਆ ਸਾਡੇ ਨਾਲ ਜੁੜ ਰਹੇ ਆ ਉਹਨਾਂ ਦੇ ਵੀ ਮੈਸੇਜਸ ਲੈਣੇ ਆ। ਜਸਵਿੰਦਰ ਸਿੰਘ ਸਾਡੇ ਨਾਲ ਜੁੜੇ ਆ ਜੀ, ਸਤਿ ਸ੍ਰੀ ਅਕਾਲ। ਕਹਿੰਦੇ ਧਰਮ ਦੀ ਦ੍ਰਿਸ਼ਟੀ ਤੋਂ ਮਨੁੱਖ ਜਾਤੀ ਸਦਾ ਸੰਕਟ ਚ ਰਹੀ ਹੈ। ਬਿਲਕੁਲ ਜੀ, ਧਰਮ ਨੂੰ ਅਸੀਂ ਪੇਸ਼ ਕਿਸ ਤਰ੍ਹਾਂ ਕਰ ਰਹੇ ਹਾਂ ਬਹੁਤੀ ਗੱਲ ਇਸ ਦੇ ਉੱਤੇ ਹੀ ਨਿਰਭਰ ਕਰਦੀ ਹੈ। ਸੋ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਜਦੋਂ ਕਿੰਤੂ ਪਰੰਤੂ ਵੱਧ ਹੋਣ ਲੱਗ ਜਾਂਦੇ ਆ ਤਾਂ ਧਰਮ ਹਮੇਸ਼ਾ ਸੰਕਟ ਦੇ ਵਿੱਚ ਜਾਂਦਾ ਤੇ ਮਨੁੱਖੀ ਜਾਤੀ ਦੇ ਲਈ ਵੀ ਉਹ ਵੱਡਾ ਸੰਕਟ ਹੋ ਨਿਬੜਦਾ। ਜਿਵੇਂ ਅਸੀਂ ਬਾਣੀਆਂ ਦੀ ਗੱਲ ਕਰੀਏ ਤਾਂ ਹੁਣ ਪਿੱਛੇ ਜੇ ਇਸ ਤਰ੍ਹਾਂ ਦੇ ਜਿਹੜੇ ਸੰਕਟ ਆ ਉਹ ਵੀ ਫੈਲਾਏ ਜਾ ਰਹੇ ਆ ਤੇ ਹੁਣ ਆ ਜਿਹੜਾ ਨਵਾਂ ਜਿਹੜਾ ਮੁੱਦਾ ਕੱਲ ਤੋਂ ਹੀ ਸਾਡੀ ਨਿਗਾਹ ਦੇ ਵਿੱਚ ਆ ਰਿਹਾ। ਸੋ ਇਹ ਵੀ ਇੱਕ ਵੱਡਾ ਮੁੱਦਾ ਬਣੇਗਾ। ਸੋ ਸਾਨੂੰ ਆਪ ਨੂੰ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜੇ ਆਪਣੇ ਲੈਵਲ ਤੇ ਆਪਣੇ ਪੱਧਰ ਤੇ ਜੇ ਆਪਣੀਆਂ ਕਮੀਆਂ ਹੀ ਸੁਧਾਰ ਕੇ ਅਸੀਂ ਵਿਅਕਤੀਗਤ ਤੌਰ ਤੇ ਨਿੱਜੀ ਤੌਰ ਤੇ ਆਪਣੇ ਪੱਧਰ ਤੇ ਹੀ ਉਹਨਾਂ ਨੂੰ ਨਜਿੱਠਣ ਦੀ ਕੋਸ਼ਿਸ਼ ਕਰੀਏ, ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਤਾਂ ਜ਼ਰੂਰ ਇੱਕ ਇੱਕ ਦੇ ਨਾਲ ਕੀਤੀ ਹੋਈ ਕੋਸ਼ਿਸ਼ ਜਿਹੜੀ ਹੈ ਜੀ ਉਹ ਸਮੂਹ ਸਿੱਖਾਂ ਦੇ ਲਈ ਹੀ ਵਧੀਆ ਹੋ ਨਿਬੜੇਗੀ। ਸੋ ਸੰਕਟ ਜਿਹੜਾ ਆ ਉਹ ਇਸ ਤਰ੍ਹਾਂ ਹੀ ਬਣਦਾ ਆ, ਇਸ ਤਰ੍ਹਾਂ ਹੀ ਪੈਂਦਾ ਆ ਜਦੋਂ ਉਹਨਾਂ ਨੂੰ ਚਲਾਉਣ ਵਾਲੀਆਂ ਜਿਹੜੀਆਂ ਜਥੇਬੰਦੀਆਂ, ਉਹਨਾਂ ਨੂੰ ਚਲਾਉਣ ਵਾਲੀਆਂ ਜਿਹੜੀਆਂ ਕਮੇਟੀਆਂ ਉਹ ਖੁਦ ਕਿਸੇ ਨਾ ਕਿਸੇ ਕਿੰਤੂ ਪਰੰਤੂ ਦੇ ਵਿੱਚ ਘਿਰੀਆਂ ਰਹਿੰਦੀਆਂ। ਸੋ ਇਸ ਤੋਂ ਇਲਾਵਾ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਜੀ ਉਹ ਜੁੜ ਰਹੇ ਆ। ਨਾਲ ਹੀ ਨਾਲ ਜਗਤਾਰ ਸਿੰਘ ਗਿੱਲ ਟੁੱਟੀ ਕੇ ਹੋਰਾਂ ਨੇ ਕਿਹਾ ਸੀ ਜੀ ਕਿ ਮੈਂ ਮਿੰਟੂ ਜੀ ਦੇ ਵਿਚਾਰਾਂ ਦੇ ਨਾਲ ਸਹਿਮਤ ਆ ਜੀ। ਕਹਿੰਦੇ ਇਹ ਵਰਤਾਰਾ ਜਿਹੜਾ ਜੀ ਉਹ ਇੱਥੇ ਵੀ ਵਾਪਰਦਾ ਸਾਡੇ ਨਾਲ। ਪਿਛਲੇ ਦਿਨੀ ਪੰਜਾਬ ਚ ਵਾਪਰੀ ਕਣਕ ਅੱਗ ਦੀਆਂ ਘਟਨਾਵਾਂ ਸੰਬੰਧੀ ਫੀਡਿੰਗ ਕਰ ਪੰਜਾਬ ਯੂਥ ਕਲੱਬ ਨੂੰ ਇਸ ਤਰ੍ਹਾਂ ਦੀਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸੋ ਉਹਨਾਂ ਨੇ ਮਿੰਟੂ ਬਰਾੜ ਹੋਰਾਂ ਦੇ ਨਾਲ ਇਹ ਪੱਖ ਜਿਹੜਾ ਸੀ ਸਾਂਝਾ ਕਰਨਾ ਚਾਹਿਆ ਸੀ। ਤੇ ਇਸ ਤੋਂ ਇਲਾਵਾ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਕੁਛ ਦੋਸਤ ਜੁੜੇ ਸੀ, ਮੈਂ ਉਹਨਾਂ ਦੀਆਂ ਈਮੇਲਸ ਵੀ ਲਵਾਂ। ਸਾਡੇ ਨਾਲ ਜੁੜੇ ਸਨ ਜੀ ਸੋਨੀ ਸੈਂਬੀ ਹੋਰੀ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਮਿੰਟੂ ਬਰਾੜ ਹੋਰਾਂ ਨੂੰ ਕਿਹਾ ਜੀ ਕਿ ਇਹਨਾਂ ਨੇ ਕੋਈ ਮੈਸੇਜ ਭੇਜਿਆ ਸੀਗਾ ਤੇ ਉਸ ਮੈਸੇਜ ਦਾ ਕਹਿੰਦੇ ਜੀ ਜਵਾਬ ਜ਼ਰੂਰ ਦਿਆ ਕਰੋ। ਵੈਸੇ ਕਹਿੰਦੇ ਮੈਨੂੰ ਪਤਾ ਕਿ ਸਾਰਿਆਂ ਨੂੰ ਜਵਾਬ ਦੇਣਾ ਔਖਾ ਹੁੰਦਾ, ਮੁਸ਼ਕਲ ਹੁੰਦਾ, ਪਰ ਅਸੀਂ ਜ਼ਰੂਰ ਤੁਹਾਡੇ ਜਵਾਬ ਦੀ ਉਡੀਕ ਦੇ ਵਿੱਚ ਹੁੰਦੇ ਹਾਂ। ਸੋ ਸੈਂਬੀ ਸਾਹਿਬ ਤੁਹਾਡਾ ਜਿਹੜਾ ਸੁਨੇਹਾ ਜ਼ਰੂਰ ਬਰਾੜ ਸਾਹਿਬ ਤੱਕ ਅਸੀਂ ਪਹੁੰਚਾ ਦਿਆਂਗੇ। ਤੇ ਹੁਣ ਦੋਸਤੋ ਬ੍ਰੇਕ ਲੈਂਦੇ ਹਾਂ, ਇੱਕ ਵਕਫੇ ਦਾ ਸਮਾਂ ਹੈ ਤੇ ਵਕਫੇ ਤੋਂ ਬਾਅਦ ਬਹੁਤ ਜਲਦੀ ਅਸੀਂ ਵਾਪਸ ਆਉਂਦੇ ਹਾਂ ਤੇ ਇੱਕ ਗੀਤ ਤੁਹਾਡੀ ਨਜ਼ਰ ਕਰਾਂਗੇ। ਜਿਵੇਂ ਮੈਂ ਦੱਸਿਆ ਸੀ ਜੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ, ਪੰਜਾਬੀ ਭਾਸ਼ਾ ਦਾ ਕਿਸ ਤਰ੍ਹਾਂ ਦਾ ਰੁਝਾਨ ਹੈ ਪੰਜਾਬ ਦੇ ਵਿੱਚ, ਇਹਦੇ ਉੱਤੇ ਇੱਕ ਗੱਲਬਾਤ ਜਿਹੜੀ ਅੱਜ ਤੁਹਾਨੂੰ ਸੁਣਵਾਉਣੀ ਹੈ। ਡਾਕਟਰ ਸੁਰਜੀਤ ਸਿੰਘ ਪੱਟੀ ਹੋਰਾਂ ਦੇ ਨਾਲ ਅਸੀਂ ਇਹ ਗੱਲਬਾਤ ਕੀਤੀ ਸੀ। ਸੋ ਇਹ ਗੱਲਬਾਤ ਕਰਨ ਦਾ ਮਨੋਰਥ ਕੀ ਸੀ ਅਸਲ ਦੇ ਵਿੱਚ, ਜਦੋਂ ਮੈਨੂੰ ਪੰਜਾਬ ਜਾਣ ਦਾ ਮੌਕਾ ਮਿਲਿਆ? ਸੋ ਪਿਛਲੇ ਦਿਨੀ ਹਰ ਸ਼ਹਿਰ ਦੇ ਵਿੱਚੋਂ ਨਿਕਲਦਿਆਂ ਹੋਇਆਂ ਮੈਨੂੰ ਕਾਫੀ ਜ਼ਿਆਦਾ ਅਫਸੋਸ ਵੀ ਹੋਇਆ, ਕਾਫੀ ਜ਼ਿਆਦਾ ਦੁੱਖ ਵੀ ਹੋਇਆ ਕਿ ਜਿਹੜੇ ਸਾਈਨ ਬੋਰਡ ਹੈ ਜੀ ਸਾਡੇ, ਉਹ ਕਿਤੇ ਵੀ ਸਾਨੂੰ ਪੰਜਾਬੀ ਦੇ ਵਿੱਚ ਦਿਖਾਈ ਨਹੀਂ ਦਿੱਤੇ। ਬਹੁਤ ਘੱਟ ਸ਼ਹਿਰ ਹੈ ਜਿਨ੍ਹਾਂ ਦੇ ਵਿੱਚ ਪੰਜਾਬੀ ਵਾਲੇ ਜਿਹੜੇ ਸਾਈਨ ਬੋਰਡ ਆ ਉਹ ਦਿਖਾਈ ਦਿੱਤੇ ਹੋਣ, ਨਹੀਂ ਤਾਂ ਜਿਹੜੇ ਸਾਈਨ ਬੋਰਡ ਹੈ ਜੀ ਉਹ ਮੈਨੂੰ ਹਿੰਦੀ ਔਰ ਅੰਗਰੇਜ਼ੀ ਦੇ ਵਿੱਚ ਦੇਖਣ ਨੂੰ ਮਿਲੇ। ਸੋ ਇਹ ਸਾਈਨ ਬੋਰਡਸ ਦਾ ਜਿਹੜਾ ਇੱਕ ਵਿਸ਼ਾ ਵੱਖਰਾ, ਕਿਉਂਕਿ ਇਹ ਸਰਕਾਰਾਂ ਦੇ ਹੱਥ ਹੈ। ਸੋ ਸਰਕਾਰਾਂ ਦੀ ਨੀਤ ਜਿਹੜੀ ਆ ਉਹ ਕਿੰਨੀ ਕੁ ਸੱਚੀ ਸੁੱਚੀ ਆ, ਇਹ ਵੀ ਬਹੁਤ ਵੱਡਾ ਸਵਾਲ ਹੈ। ਤੇ ਨਾਲ ਹੀ ਨਾਲ ਜਦੋਂ ਅਸੀਂ ਵਿਚਰਦੇ ਆ ਪੰਜਾਬ ਦੇ ਵਿੱਚ, ਵਿਚਰਦੇ ਆ ਮਿਲਦੇ ਆ ਜੀ ਆਪਣੇ ਜਾਣਨ ਵਾਲਿਆਂ ਨੂੰ, ਤੇ ਉਹਨਾਂ ਦੇ ਵਿੱਚ ਪੰਜਾਬੀ ਬੋਲਣ ਦਾ ਜਿਹੜਾ ਰੁਝਾਨ ਹੈ ਉਹ ਕਿਸ ਤਰ੍ਹਾਂ ਘੱਟ ਰਿਹਾ, ਕਿਸ ਕਦਰ ਘੱਟ ਰਿਹਾ, ਇਹ ਵੀ ਬਹੁਤ ਵੱਡੇ ਸਵਾਲ ਬਣਦੇ ਜਾ ਰਹੇ ਆ। ਸੋ ਪੰਜਾਬੀ ਭਾਸ਼ਾ ਦੇ ਪ੍ਰਤੀ ਅਸੀਂ ਇੰਨਾ ਅਣਗੌਲਾਪਨ ਕਿਉਂ ਵਰਤ ਰਹੇ ਹਾਂ, ਇਹਦੇ ਬਾਬਤ ਕੁਛ ਗੱਲਾਂ ਅਸੀਂ ਸੁਰਜੀਤ ਸਿੰਘ ਪੱਟੀ ਹੋਰਾਂ ਦੇ ਨਾਲ ਡਾਕਟਰ ਸਾਹਿਬ ਨਾਲ ਕੀਤੀਆਂ ਸੀ। ਸੋ ਉਹ ਗੱਲਾਂ ਬਾਤਾਂ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ।
ਇਸ ਘੰਟੇ ਦੇ ਪ੍ਰਾਯੋਜਕ ਨੇ ਸੀਡੀ ਬੈਟਰੀਜ਼।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410.
Morinda Motors, 15 Book Lane Avenue, Dandenong, Melbourne. Huge workshop, roadworthy for trucks, trailers and cars. Mechanical, electrical batteries also available. Body repair insurance work, denting and painting. And all kind of truck and car tires, new and used. On the best prices, fitting and balancing. Truck wash, waiting area and driver restroom. They also provide truck rental and open Monday to Saturday 8 to 6 p.m. Emergency breakdown 24/7. We will beat any quotation. Our address is 15 Book Lane Avenue, Dandenong, Melbourne. Call Melbourne 87121447. Mobile number is 0430179890 or 0433-174-372.
ਇੱਕ ਐਸਾ ਰੁਜ਼ਗਾਰ ਜਿਸ ਨਾਲ ਜੁੜਿਆ ਹੈ ਇੱਕ ਖੂਬਸੂਰਤ ਅਹਿਸਾਸ, ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼। ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ। ਫੋਨ ਨੰਬਰ 04-2359-2377।
ਆਸਟ੍ਰੇਲੀਆ ਪਰ ਚ ਪਰਸਨਲ ਇੰਜਰੀ ਸੰਬੰਧੀ ਆਪਣੇ ਕਿਸੇ ਵੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਲੱਗੀਆਂ ਸੱਟਾਂ ਫੇਟਾਂ ਦੇ ਕਲੇਮ ਸੰਬੰਧੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9687-4748 ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਪਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ। ਇਸ ਘੰਟੇ ਦੇ ਪ੍ਰਾਯੋਜਕ ਨੇ SSK ਅਕਾਊਂਟੈਂਟ।
ਜੀ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫੇਰ ਤੋਂ ਬ੍ਰੇਕ ਤੋਂ ਬਾਅਦ 9:27 ਇਸ ਵੇਲੇ ਮੈਲਬਰਨ ਤੇ ਸਿਡਨੀ ਸਮੇਂ ਮੁਤਾਬਕ ਹੋ ਚੁੱਕੇ ਨੇ ਤੇ ਇੱਕ ਗੱਲਬਾਤ ਜਿਹੜੀ ਸੁਣਾਉਣੀ ਹੈ ਮਾਫੀ ਚਾਹਾਂਗੇ ਉਹ ਵੀ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਕੁਝ ਪਲਾਂ ਦੇ ਵਿੱਚ ਹੀ ਜਿਵੇਂ ਮੈਂ ਦੱਸਿਆ ਸੀ ਕਿ ਪੰਜਾਬੀ ਪ੍ਰਤੀ ਕਿਸ ਤਰ੍ਹਾਂ ਦੀ ਅਣਗੌਲਿਆ ਪਨ ਜਿਹੜਾ ਚੱਲ ਰਿਹਾ ਉਸ ਬਾਬਤ ਬਹੁਤ ਸਾਰੇ ਜਿਹੜੇ ਸਵਾਲ ਆ ਉਹ ਪੈਦਾ ਹੁੰਦੇ ਆ ਸੋ ਅਸੀਂ ਭਾਵੇਂ ਆਸਟ੍ਰੇਲੀਆ ਚ ਰਹਿੰਦੇ ਹਾਂ ਚਾਹੇ ਕੈਨੇਡਾ ਚ ਜਾਂ ਅਮਰੀਕਾ ਚ ਬੈਠੇ ਹਾਂ ਜੀ ਕਿਤੇ ਵੀ ਬੈਠੇ ਹਾਂ ਅਸੀਂ ਜਿਹੜੀ ਪਹਿਲੀ ਪੀੜੀ ਆ ਉਹ ਹਮੇਸ਼ਾ ਚਿੰਤਤ ਰਹਿੰਦੀ ਆ ਹਨਾ ਪੰਜਾਬੀ ਦੇ ਲਈ ਸੋ ਅਸੀਂ ਜ਼ਰੂਰ ਆਪਣੇ ਜਾਗਰੂਕ ਕਰਦੇ ਰਹੀਏ ਜਿਹੜੇ ਰਿਸ਼ਤੇਦਾਰ ਸਾਡੇ ਨੇ ਜਿਹੜੇ ਸਾਡੇ ਜਾਣੂ ਨੇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਕਿ ਜਿਹੜੀ ਆਪਣੀ ਭਾਸ਼ਾ ਹੈ ਉਹ ਕਦੇ ਵੀ ਛੱਡਣੀ ਨਹੀਂ ਚਾਹੀਦੀ ਆਪਣੀ ਬੋਲੀ ਜਿਹੜੀ ਆ ਉਸ ਨੂੰ ਕਦੇ ਅਣਗੌਲਿਆ ਨਹੀਂ ਕਰਨਾ ਚਾਹੀਦਾ ਸੋ ਇਹਦੇ ਬਾਬਤ ਹੀ ਇਹ ਗੱਲਬਾਤ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਡਾਕਟਰ ਸੁਰਜੀਤ ਸਿੰਘ ਪੱਟੀ ਹੋਰਾਂ ਦੇ ਨਾਲ ਜਿਹੜੇ ਕਿ ਸਾਬਕਾ ਪ੍ਰੋਫੈਸਰ ਨੇ ਜੀ ਪੰਜਾਬੀ ਭਾਸ਼ਾ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਨਾਲ ਹੀ ਨਾਲ ਸਾਬਕਾ ਪ੍ਰਿੰਸੀਪਲ ਰਹੇ ਨੇ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ ਯੂਨੀਵਰਸਿਟੀ ਕਾਲਜ ਘਨੌਰ ਤੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਤੇ ਨਾਲ ਹੀ ਨਾਲ ਪੰਜਾਬੀ ਸਾਹਿਤ ਆਲੋਚਨਾ ਦੇ ਵਿੱਚ ਉਹਨਾਂ ਨੇ ਇੱਕ ਵੱਖਰਾ ਯੋਗਦਾਨ ਜਿਹੜਾ ਜੀ ਪੰਜਾਬੀ ਸਾਹਿਤ ਦੀ ਝੋਲੀ ਪਾਇਆ ਬਹੁਤ ਸਾਰੀਆਂ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ ਨੇ ਤੇ ਸ਼੍ਰੋਮਣੀ ਆਲੋਚਕ ਅਵਾਰਡ ਜਿਹੜਾ ਜੀ ਉਹ ਵੀ ਉਹਨਾਂ ਨੂੰ ਮਿਲਿਆ ਹੋਰ ਬਹੁਤ ਸਾਰੇ ਜਿਹੜੇ ਸਨਮਾਨ ਉਹਨਾਂ ਨੂੰ ਮਿਲੇ ਨੇ ਸੋ ਆਓ ਪੰਜਾਬੀ ਭਾਸ਼ਾ ਦੇ ਉੱਤੇ ਇਹ ਗੱਲਬਾਤ ਆਪਾਂ ਸੁਣਦੇ ਹਾਂ ਪੰਜਾਬੀ ਭਾਸ਼ਾ ਦਾ ਰੁਝਾਨ ਜਿਹੜਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਹਰਮਨ ਰੇਡੀਓ ਤੇ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਭਾਸ਼ਾ ਵਿਕਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਡਾਕਟਰ ਸੁਰਜੀਤ ਸਿੰਘ ਪੱਟੀ ਹੋਰਾਂ ਦੇ ਨਾਲ ਉਹਨਾਂ ਦੇ ਬਾਰੇ ਜੇ ਮੈਂ ਜਾਣਕਾਰੀ ਦੇਵਾਂ ਤਾਂ ਬਹੁਤ ਸਾਰੇ ਅਹੁਦੇ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਜੀ ਉਹ ਨਿਭਾ ਚੁੱਕੇ ਨੇ ਪ੍ਰਿੰਸੀਪਲ ਰਹੇ ਨੇ ਅਮਰਦੀਪ ਸਿੰਘ ਸ਼ੇਰਗਿੱਲ ਮੁਕੰਦਪੁਰ ਕਾਲਜ ਦੇ ਯੂਨੀਵਰਸਿਟੀ ਕਾਲਜ ਰਾਮਪੁਰਾ ਫੂਲ ਦੇ ਪੰਜਾਬੀ ਯੂਨੀਵਰਸਿਟੀ ਕਾਲਜ ਘਨੌਰ ਕਲਾਂ ਸੋ ਬਹੁਤ ਸਾਰੇ ਜਿਹੜੀਆਂ ਸੰਸਥਾਵਾਂ ਉੱਥੇ ਪ੍ਰਿੰਸੀਪਲਸ਼ਿਪ ਉਹਨਾਂ ਨੇ ਨਿਭਾਈ ਹੈ ਤੇ ਇਹਦੇ ਨਾਲ ਹੀ ਪੰਜਾਬੀ ਭਾਸ਼ਾ ਦੇ ਵਿੱਚ ਉਹਨਾਂ ਦਾ ਯੋਗਦਾਨ ਜਿਹੜਾ ਜੀ ਉਹ ਇੱਕ ਆਲੋਚਕ ਦੇ ਤੌਰ ਤੇ ਰਿਹਾ ਤੇ ਅੱਜ ਵੀ ਆਪਣੀਆਂ ਜਿਹੜੀਆਂ ਸੇਵਾਵਾਂ ਉਹ ਦੇ ਰਹੇ ਨੇ ਤੇ ਨਾਲ ਹੀ ਨਾਲ ਜੇ ਇੱਕ ਸ਼ਖਸੀਅਤ ਦੇ ਤੌਰ ਤੇ ਉਹਨਾਂ ਦਾ ਤਾਰਫ ਸਰੋਤਿਆਂ ਦੇ ਨਾਲ ਕਰਵਾਇਆ ਜਾਵੇ ਤਾਂ ਬਹੁਤ ਹੀ ਹੰਬਲ ਪਰਸਨੈਲਿਟੀ ਨੇ ਬਹੁਤ ਹੀ ਨਿਮਰ ਸ਼ਖਸੀਅਤ ਨੇ ਸੋ ਸਾਡਾ ਅੱਜ ਸੁਭਾਗ ਹੈ ਜੀ ਕਿ ਹਰਮਨ ਰੇਡੀਓ ਤੇ ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਤੇ ਨਾਲ ਹੀ ਨਾਲ ਮੈਂ ਸਰੋਤਿਆਂ ਨੂੰ ਇਹ ਵੀ ਦੱਸਦੀ ਜਾਵਾਂ ਕਿ ਪੰਜਾਬ ਦੇ ਵਿੱਚ ਭਾਸ਼ਾ ਦੇ ਪ੍ਰਤੀ ਕਿਸ ਤਰ੍ਹਾਂ ਦਾ ਰੁਝਾਨ ਹੈ ਇਹਦੇ ਬਾਰੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਕਹਿੰਦੀ ਹਾਂ ਹਰਮਨ ਰੇਡੀਓ ਤੇ ਡਾਕਟਰ ਸਾਹਿਬ ਨੂੰ ਸੋ ਬਹੁਤ ਬਹੁਤ ਸਵਾਗਤ ਡਾਕਟਰ ਸਾਹਿਬ ਤੁਹਾਡਾ
ਬਹੁਤ ਧੰਨਵਾਦ ਅਮਰਦੀਪ ਮੈਂ ਹਰਮਨ ਰੇਡੀਓ ਦੇ ਸਾਰੇ ਪਿਆਰੇ ਸਤਿਕਾਰਯੋਗ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਤੇ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਸਟ੍ਰੇਲੀਆ ਵਿੱਚ ਬੈਠ ਕੇ ਵੀ ਤੁਸੀਂ ਆਪਣੀ ਮਾਂ ਬੋਲੀ ਦੀ ਚਿੰਤਾ ਕਰਦੇ ਹੋ ਉਹਦੇ ਨਾਲ ਪਿਆਰ ਕਰਦੇ ਹੋ ਉਹਦੇ ਬਾਰੇ ਉਹਨਾਂ ਨੂੰ ਭਾਸ਼ਾ ਨੂੰ ਆਉਣ ਵਾਲੀਆਂ ਚੁਣੌਤੀਆਂ ਬਾਰੇ ਚਿੰਤਤ ਹੋ ਤੇ ਮੈਂ ਸਮਝਦਾ ਆਪਣੀ ਮਾਂ ਬੋਲੀ ਦੇ ਨਾਲ ਕਿਉਂਕਿ ਤਿੰਨ ਮਾਵਾਂ ਨੇ ਮਾਂ ਧਰਤੀ ਹੈ ਤੁਹਾਡੀ ਜਨਮ ਦੇਣ ਵਾਲੀ ਮਾਤਾ ਹੈ ਤੇ ਮਾਂ ਬੋਲੀ ਹੈ ਜਿਹੜਾ ਬੰਦਾ ਤਿੰਨਾਂ ਮਾਵਾਂ ਦੇ ਨਾਲ ਪਿਆਰ ਕਰਦਾ ਮੈਂ ਸਮਝਦਾ ਉਹਨੂੰ ਲੋਕ ਧਾਰਾ ਵਿੱਚ ਜੇ ਕਿਹਾ ਜਾਵੇ ਕਿਸੇ ਗੱਲ ਦਾ ਘਾਟਾ ਨਹੀਂ ਰਹਿੰਦਾ ਤੇ ਜਿਹੜੇ ਬੰਦੇ ਮਾਵਾਂ ਵੱਲੋਂ ਬੇਮੁੱਖ ਹੋ ਜਾਂਦੇ ਆ ਉਹਨਾਂ ਨੂੰ ਦੁਨੀਆਂ ਚ ਕਿਤੇ ਢੋਈ ਨਹੀਂ ਮਿਲਦੀ
ਜੀ ਬਿਲਕੁਲ ਤੇ ਅੱਜ ਸਾਡਾ ਗੱਲਬਾਤ ਕਰਨ ਦਾ ਜਿਹੜਾ ਮਨੋਰਥ ਹੈ ਉਹ ਵੀ ਇਹੀ ਆ ਕਿ ਤੁਹਾਡੇ ਵਰਗੇ ਜਿਹੜੇ ਸੱਜਣ ਨੇ ਉਹ ਪੰਜਾਬੀ ਭਾਸ਼ਾ ਦੇ ਲਈ ਲਗਾਤਾਰ ਉਪਰਾਲੇ ਕਰਦੇ ਆ ਰਹੇ ਨੇ ਤੇ ਜਿਵੇਂ ਤੁਸੀਂ ਆਪ ਹੀ ਦੱਸ ਦਿੱਤਾ ਜੀ ਕਿ ਆਸਟ੍ਰੇਲੀਆ ਦੇ ਵਿੱਚ ਬੈਠਿਆਂ ਨੂੰ ਸਾਨੂੰ ਚਿੰਤਾ ਹੁੰਦੀ ਹੈ ਚਾਹੇ ਅਸੀਂ ਕੈਨੇਡਾ ਚ ਬੈਠੇ ਹੋਈਏ ਚਾਹੇ ਅਮਰੀਕਾ ਚ ਬੈਠੇ ਹੋਈਏ ਇੰਗਲੈਂਡ ਚ ਬੈਠੇ ਹੋਈਏ ਤੇ ਜਿਹੜੀ ਪਹਿਲੀ ਪੀੜੀ ਆ ਉਹ ਹਮੇਸ਼ਾ ਇਸ ਗੱਲ ਲਈ ਚਿੰਤਤ ਰਹਿੰਦੀ ਆ ਕਿ ਉਹਦੇ ਜਿਹੜੇ ਬੱਚੇ ਆ ਉਹ ਪੰਜਾਬੀ ਜ਼ਰੂਰ ਬੋਲਣ ਕਿਉਂਕਿ ਜਦੋਂ ਬੱਚੇ ਪੰਜਾਬੀ ਬੋਲਣਗੇ ਤਾਂ ਹੀ ਉਹ ਪੰਜਾਬ ਦੇ ਨਾਲ ਆਪਣੀ ਜਿਹੜੀ ਸਾਂਝ ਆ ਉਹ ਕਾਇਮ ਰੱਖ ਸਕਣਗੇ ਸੋ ਬਹੁਤ ਵੱਡਾ ਜਿਹੜਾ ਇਹ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਪਰ ਜਦੋਂ ਅਸੀਂ ਪੰਜਾਬ ਆਪਣੀ ਫੇਰੀ ਪਾਉਂਦੇ ਹਾਂ ਤਾਂ ਬਹੁਤ ਹੈਰਾਨੀ ਵੀ ਹੁੰਦੀ ਹੈ ਤੇ ਦੁੱਖ ਵੀ ਹੁੰਦਾ ਕਿ ਜਿਹੜੀ ਪੰਜਾਬੀ ਆ ਉਹ ਪੰਜਾਬ ਦੇ ਵਿੱਚੋਂ ਹੌਲੀ ਹੌਲੀ ਗਾਇਬ ਹੋ ਰਹੀ ਹੈ ਕੀ ਕਾਰਨ ਮੰਨਦੇ ਹੋ ਤੁਸੀਂ
ਅਮਰਦੀਪ ਜੀ ਵੱਡਾ ਕਾਰਨ ਤਾਂ ਸਾਡੇ ਵਿੱਚ ਬਸਤੀਵਾਦੀ ਦੌਰ ਤੋਂ ਵਸਿਆ ਹੋਇਆ ਹੀਣ ਭਾਵ ਹੈ ਪੰਜਾਬ ਦੇ ਵਿੱਚ ਜੇ ਇੱਕ ਬਿਹਾਰੀ ਮਜ਼ਦੂਰ ਜਾਂ ਉੱਤਰ ਪ੍ਰਦੇਸ਼ ਤੋਂ ਕੋਈ ਮਜ਼ਦੂਰ ਭਰਾ ਸਾਡੇ ਕੋਲ ਕੰਮ ਕਰਨ ਆਉਂਦਾ ਹੈ ਤਾਂ ਸਾਰੇ ਪਰਿਵਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹਦੀ ਭਾਸ਼ਾ ਬੋਲੀਏ। ਜਿਵੇਂ ਫਰਾਂਸੀਸੀਆਂ ਬਾਰੇ ਮਸ਼ਹੂਰ ਹੈ ਕਿ ਅੰਗਰੇਜ਼ੀ ਵਿੱਚ ਤੁਸੀਂ ਉਹਨਾਂ ਨੂੰ ਪੁੱਛੋ ਜਵਾਬ ਨਹੀਂ ਦਿੰਦੇ। ਆਪਣੀ ਮਾਂ ਬੋਲੀ ਦੇ ਨਾਲ ਇੰਨੇ ਪਿਆਰ ਕਰਨਾ ਚਾਹੀਦਾ। ਹੁਣ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਪੜ੍ਹੇ ਲਿਖੇ, ਚਲੋ ਕਿਸੇ ਭਾਸ਼ਾ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸਾਡੀ ਬਦਕਿਸਮਤੀ ਹੈ ਕਿ ਅਸੀਂ ਪੰਜਾਬੀ ਨੂੰ ਸਿੱਖਾਂ ਦੀ ਜ਼ੁਬਾਨ ਬਣਾ ਲਿਆ, ਹਿੰਦੀ ਨੂੰ ਹਿੰਦੂਆਂ ਦੀ ਜ਼ੁਬਾਨ ਬਣਾ ਲਿਆ ਅਤੇ ਉਰਦੂ ਨੂੰ ਮੁਸਲਮਾਨਾਂ ਦੀ ਜ਼ੁਬਾਨ ਬਣਾ ਲਿਆ। ਜੇ ਆਪਾਂ ਸਾਹਿਤ ਵੱਲ ਦੇਖੀਏ, ਉਰਦੂ ਦੇ ਵਿੱਚ ਬਹੁਤ ਵੱਡੇ ਵੱਡੇ ਸ਼ਾਇਰ ਨੇ ਜਿਹੜੇ ਜਨਮ ਤੋਂ ਸ਼ਾਇਦ ਹਿੰਦੂ ਪਰਿਵਾਰਾਂ 'ਚ ਜਨਮੇ ਹੋਣ। ਇਸੇ ਤਰ੍ਹਾਂ ਪੰਜਾਬੀ ਦੇ ਵਿੱਚ ਜੇ ਤੁਸੀਂ ਵਾਰਿਸ ਸ਼ਾਹ ਨੂੰ ਅੱਜ ਕੱਢ ਦਈਏ, ਜੇ ਅਸੀਂ ਸ਼ਾਹ ਮੁਹੰਮਦ ਨੂੰ ਕੱਢ ਦਈਏ ਤਾਂ ਸਾਡੇ ਕੋਲ ਕਿਹੜੀ ਪੰਜਾਬੀ ਬਚਦੀ ਹੈ, ਤੁਸੀਂ ਉਸ ਦਾ ਅੰਦਾਜ਼ਾ ਲਾ ਸਕਦੇ ਹੋ। ਹਾਂ, ਇਸ ਕਰਕੇ ਪਹਿਲਾਂ ਤਾਂ ਸਾਨੂੰ ਇਸ ਗੱਲੋਂ ਖਬਰਦਾਰ ਹੋਣ ਦੀ ਲੋੜ ਹੈ ਕਿ ਭਾਸ਼ਾ ਕਿਸੇ ਧਰਮ ਦੀ ਭਾਸ਼ਾ ਨਹੀਂ ਹੁੰਦੀ। ਭਾਸ਼ਾ ਇੱਕ ਖੇਤਰ ਵਿੱਚ, ਇੱਕ ਖਿੱਤੇ ਵਿੱਚ ਵੱਸ ਰਹੇ ਲੋਕਾਂ ਦੀ ਸਾਂਝੀ ਜ਼ੁਬਾਨ ਹੁੰਦੀ ਹੈ। ਤਾਂ ਹੁਣ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਉਹ ਠੀਕ ਹੈ, ਬਸਤੀਵਾਦੀ ਦੌਰ ਦੇ ਵਿੱਚ ਅੰਗਰੇਜ਼ੀ ਨਾਲ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਸੀ ਅਤੇ ਇਸ ਪਾਸੇ ਆ ਗਏ, ਪਰ ਅਸੀਂ ਉੱਥੋਂ ਕੁਛ ਸਿੱਖਣ ਦੀ ਥਾਂ, ਇਸ ਅਮਰ ਵੇਲ ਨੂੰ ਲਾਹੌਣ ਦੀ ਥਾਂ ਸਾਡੇ ਭਾਰਤੀ ਨੇਤਾਵਾਂ ਨੇ ਇਹਦੇ ਨਾਲ ਚਿੰਬੜੇ ਰਹੇ। ਅਸੀਂ ਆਪਣੀਆਂ ਦੇਸੀ ਰਵਾਇਤਾਂ ਨੂੰ, ਆਪਣੀਆਂ ਸਥਾਨਕ ਜ਼ੁਬਾਨਾਂ ਨੂੰ, ਖੇਤਰੀ ਜ਼ੁਬਾਨਾਂ ਨੂੰ ਜਿਹੜਾ ਮਾਣ ਸਤਿਕਾਰ ਅਤੇ ਹੱਲਾਸ਼ੇਰੀ ਦੇਣੀ ਚਾਹੀਦੀ ਸੀ, ਉਹ ਦਿੱਤੀ ਨਹੀਂ। ਪੰਜਾਬੀ ਦੀ ਤਾਂ ਬਦਕਿਸਮਤੀ ਹੈ, ਮੈਨੂੰ ਅਜੇ ਵੀ ਯਾਦ ਹੈ ਕਿ ਸਾਡੇ ਪਿੰਡ ਦੇ ਅਕਾਲੀ ਬਜ਼ੁਰਗ ਨੇ ਜਿਹੜੇ, ਉਹ ਪੰਜਾਬੀ ਸੂਬਾ ਵੀ ਮੋਰਚਾ ਲਾ ਕੇ ਲਿਆ ਸੀ, ਜਦੋਂ ਕਿ ਬਾਕੀ ਹਿੰਦੁਸਤਾਨ ਨੂੰ ਇਸ ਤਰ੍ਹਾਂ ਦਾ ਸੰਘਰਸ਼ ਨਹੀਂ ਕਰਨਾ ਪਿਆ। ਹੁਣ ਜੇ ਅਸੀਂ ਲੈ ਲਿਆ ਤਾਂ ਅਸੀਂ ਇਹਨੂੰ ਸੰਭਾਲ ਵੀ ਨਹੀਂ ਰਹੇ। ਜਿਵੇਂ ਤੁਸੀਂ ਪੜ੍ਹਦੇ ਹੋਵੋਗੇ, ਸਾਡੀਆਂ ਕੇਂਦਰੀ ਪੰਜਾਬੀ ਲੇਖਕ ਸਭਾ ਬਹੁਤ ਵੱਡੀ ਸਰਮੌਰ ਜਥੇਬੰਦੀ ਹੈ ਪੰਜਾਬ ਦੇ ਲੇਖਕਾਂ ਦੀ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਹੈ ਅਤੇ ਸਾਡਾ ਭਾਸ਼ਾ ਭਾਗ ਕੰਮ ਕਰ ਰਿਹਾ, ਹੋਰ ਸਾਡੀਆਂ ਕਿੰਨੇ ਸਾਹਿਤਕ ਸੁਭਾਵਾਂ ਨੇ, ਇਹ ਸਾਰੀਆਂ ਬੜੇ ਲੰਬੇ ਸਮੇਂ ਤੋਂ ਮੰਗ ਕਰ ਰਹੀਆਂ ਨੇ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਐਕਟ ਪਾਸ ਹੋਇਆ ਉਹਦੇ ਵਿੱਚ ਅਸਲ ਵਿੱਚ ਸਜ਼ਾ ਦੀ ਧਾਰਾ ਜੋੜੀ ਜਾਵੇ, ਵੀ ਜਿਹੜਾ ਬੰਦਾ ਪੰਜਾਬੀ ਦੇ ਵਿੱਚ ਸਕੱਤਰੇਟ ਦੇ ਵਿੱਚ ਸਰਕਾਰ ਦੇ ਵਿੱਚ ਵਰਤੋਂ ਨਹੀਂ ਕਰਦਾ ਉਹਨੂੰ ਸਜ਼ਾ ਦਿੱਤੀ ਜਾਵੇ। ਮੇਰੀ ਗੱਲ ਸ਼ਾਇਦ ਬਹੁਤੇ ਦੋਸਤਾਂ ਨੂੰ ਚੰਗੀ ਨਾ ਲੱਗੇ ਕਿਉਂਕਿ ਮੈਂ ਸੁਭਾਵਾਂ ਦੀ ਬੜੀ ਕਦਰ ਕਰਦਾ, ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਮਰਦੀ ਵੀ ਕਾਨੂੰਨਾਂ ਨਾਲ ਭਾਸ਼ਾਵਾਂ ਨਹੀਂ ਵਿਕਾਸ ਕਰਦੀਆਂ।
ਬਿਲਕੁਲ,
ਜੇ ਮਨਾਂ 'ਚ ਪਿਆਰ ਨਾ ਹੋਵੇ, ਕਾਨੂੰਨ ਦੀ ਥਾਂ 'ਤੇ ਨੀਤ ਅਸੀਂ ਸੁਧਾਰੀਏ। ਨੀਤ ਨਾ ਸਾਡੀ ਸਰਕਾਰ ਦੀ ਚੰਗੀ ਹੈ, ਨਾ ਨੌਕਰਸ਼ਾਹੀ ਦੀ ਚੰਗੀ ਹੈ। ਲੈ ਦੇ ਕੇ ਸਾਹਿਤਕਾਰ ਹੀ ਇਹਦੇ ਲਈ ਰੌਲਾ ਪਾਉਂਦੇ ਨੇ, ਔਰ ਉਹਨਾਂ ਦਾ ਰੌਲਾ ਜਿਹੜਾ ਉਹ ਸਾਡੇ ਭਵਿੱਖ ਦਾ ਇੱਕ ਬਹੁਤ ਹੀ ਜ਼ਿੰਮੇਵਾਰ, ਮੈਂ ਸਮਝਦਾ, ਇੱਕ ਪੜਾਅ ਹੈ। ਜਿਵੇਂ ਹੁਣ ਤੁਸੀਂ ਕਹਿੰਦੇ ਹੋ ਬੱਚੇ ਆਉਂਦੇ ਨੇ, ਤੁਸੀਂ ਉੱਥੇ ਆਸਟ੍ਰੇਲੀਆ ਦੀ ਗੱਲ ਕਰਦੇ ਹੋ, ਇੱਥੇ ਚੰਗੇ ਭਲੇ ਘਰਾਂ 'ਚ ਜਾਈਦਾ, ਗੁਰਮੁਖ ਪਰਿਵਾਰ ਹੁੰਦੇ ਨੇ, ਗੁਰਸਿੱਖ ਪਰਿਵਾਰ, ਮੈਨੂੰ ਕੋਈ ਕਹਿਣ ਦੇ ਵਿੱਚ ਝਿਜਕ ਨਹੀਂ, ਅਤੇ ਬੱਚੇ ਹਿੰਦੀ ਬੋਲ ਰਹੇ ਹੁੰਦੇ ਨੇ, ਮਾਵਾਂ ਹਿੰਦੀ ਬੋਲ ਰਹੀਆਂ ਹੁੰਦੀਆਂ ਨੇ, ਯਾਨੀ ਜਿਵੇਂ ਹਿੰਦੀ ਬੋਲ ਕੇ ਉਹ ਆਪਣੇ ਆਪ ਨੂੰ ਬੜੇ ਉੱਚੇ ਲੋਕਾਂ ਨਾਲ ਜੋੜ ਰਹੇ ਨੇ। ਹਾਂਜੀ, ਹੁਣ ਸਾਡੇ ਵਰਗੇ ਚਲੇ ਜਾਂਦੇ ਨੇ ਕਈ ਵਾਰ, ਉਹ ਸ਼ਕਲ ਦੇਖ ਕੇ ਸੋਚਦੇ ਨੇ ਵੀ ਇਹਨਾਂ ਨੂੰ ਤਾਂ ਪੰਜਾਬੀ ਮਸਾਂ ਸਮਝ ਆਉਣੀ ਹੈ। ਸੋ ਇਸ ਕਰਕੇ ਇਸ ਘਟੀਆਪਨ ਤੋਂ ਮੁਕਤ ਹੋਣ ਦੀ ਲੋੜ ਹੈ। ਆਪਣੀ ਜ਼ੁਬਾਨ ਦੇ ਵਿੱਚ ਜਿਹੜੀ ਗੱਲ ਕਰਨੀ ਹੈ ਉਹਦੇ ਵਰਗਾ ਨਾ ਰਸ ਹੈ, ਨਾ ਆਪਣੀ ਜ਼ੁਬਾਨ ਤੋਂ ਬਿਨਾਂ ਤੁਸੀਂ ਦਿਲ ਦੀ ਗੱਲ ਕਹਿ ਸਕਦੇ ਹੋ, ਅਤੇ ਨਾ ਦੂਜੇ 'ਤੇ ਉਹਦਾ ਕੋਈ ਅਸਰ ਹੁੰਦਾ। ਮੰਗਵੀਂ ਚੀਜ਼ ਮੰਗਵੀਂ ਹੁੰਦੀ ਹੈ। ਸੋ ਅੰਗਰੇਜ਼ੀ ਦਾ ਗਲਬਾ ਸਾਡੀ ਭਾਸ਼ਾ ਦੇ ਉੱਤੇ ਬੜੀ ਵੱਡੀ ਚੁਣੌਤੀ ਹੈ। ਅਸੀਂ ਮਾਨਸਿਕ ਤੌਰ 'ਤੇ ਇਹ ਬਣਾਈ ਬੈਠੇ ਹਾਂ ਕਿ ਅੰਗਰੇਜ਼ੀ ਹੈ ਜਿਹੜੀ, ਇਹ ਬਹੁਤ ਵੱਡੇ ਅਤੇ ਸਿਆਣੇ ਲੋਕਾਂ ਦੀ ਜ਼ੁਬਾਨ ਹੈ। ਬਾਕੀ ਜ਼ੁਬਾਨਾਂ ਨੇ ਜਿਹੜੀਆਂ, ਸਮਰੱਥਾ ਤਾਂ ਸਰੀਰ ਵਰਗੀ ਹੈ, ਜੇ ਸਰੀਰ ਤੋਂ ਕੰਮ ਹੀ ਨਹੀਂ ਲਾਉਂਗੇ ਸਮਰੱਥਾ ਕਿੱਥੋਂ ਵਧਣੀ ਹੈ। ਸਾਡੇ ਸਰੀਰ ਦੇ ਵਿੱਚ ਦੋ ਬਾਹਾਂ ਨੇ, ਇੱਕ ਸੱਜੀ ਬਾਂਹ ਹੈ, ਖੱਬੀ ਬਾਂਹ ਹੈ, ਬਰਾਬਰ ਦੀ ਆਪਾਂ ਖੁਰਾਕ ਖਾਂਦੇ ਹਾਂ। ਕੀ ਕਾਰਨ ਆ ਵੀ ਖੱਬੀ ਬਾਂਹ ਕਮਜ਼ੋਰ ਰਹਿ ਜਾਂਦੀ ਹੈ? ਕਿਉਂਕਿ ਅਸੀਂ ਉਹਨੂੰ ਘੱਟ ਵਰਤਦੇ ਹਾਂ। ਇਵੇਂ ਭਾਸ਼ਾਵਾਂ ਨੇ, ਜਿਸ ਅੰਗਰੇਜ਼ੀ 'ਤੇ ਅਸੀਂ ਮਾਣ ਕਰਦੇ ਹਾਂ, ਉੱਥੋਂ ਦੀ ਸਾਰੀ ਸਾਇੰਸ ਗ੍ਰੀਕ ਅਤੇ ਲੈਟਿਨ ਵਿੱਚੋਂ ਸ਼ਬਦਾਵਲੀ ਲੈ ਕੇ ਡਿਵੈਲਪ ਹੋਈ ਹੈ। ਜੇ ਆਪਾਂ ਯਤਨ ਕਰਾਂਗੇ ਇੱਥੇ ਵੀ ਹੋ ਜਾਊਗਾ। ਲੇਕਿਨ ਅਸੀਂ ਯਤਨ ਕਰਨ ਦੀ ਤਾਂ ਅਸੀਂ ਤਾਂ ਇਸ ਪਾਸੇ ਨੂੰ ਤੁਰੇ ਹੋਏ ਹਾਂ ਵੀ ਇਹਦਾ ਕੀਰਤਨ ਸੋਹਲਾ ਕਿਵੇਂ ਪੜਿਆ ਜਾਵੇ, ਇਹਨੂੰ ਖਤਮ ਕਿਵੇਂ ਕੀਤਾ ਜਾਵੇ। ਸੋ ਇਹ ਬੜੀ ਚਿੰਤਾ ਦੀ ਗੱਲ ਹੈ, ਲੇਕਿਨ ਉਦਾਸ ਹੋਣੀ ਗੱਲ ਨਹੀਂ, ਕਿਉਂਕਿ ਬਹੁਤ ਸਾਰੇ ਅਦਾਰੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਭਾਸ਼ਾ ਵਿਭਾਗ ਹੈ, ਪੰਜਾਬ ਸਟੇਟ ਟੈਕਸਟ ਬੁੱਕ ਬੋਰਡ ਹੈ, ਸਾਡੇ ਹੋਰ ਬਹੁਤ ਸਾਰੇ ਵਿਦਿਅਕ ਅਦਾਰੇ ਨੇ, ਕੇਂਦਰੀ ਲੇਖਕ ਸਭਾ ਹੈ, ਇਹ ਬਹੁਤ ਮੈਂ ਕਹਿੰਦਾ ਵੀ ਸਿਰ ਤੋੜ ਯਤਨ ਕਰ ਰਹੇ ਨੇ। ਇਸ ਕਰਕੇ ਨਾ ਮੈਨੂੰ ਇਹ ਨਾ ਲੱਗੇ ਕਿ ਮੈਂ ਪੰਜਾਬੀ ਯੂਨੀਵਰਸਿਟੀ ਦਾ ਇੱਕ ਤਰ੍ਹਾਂ ਨਾਲ ਸੇਲਜ਼ਮੈਨ ਬਣ ਗਿਆ। ਸਾਡੀ ਯੂਨੀਵਰਸਿਟੀ ਨੇ ਕੰਪਿਊਟਰ ਅਤੇ ਪੰਜਾਬੀ ਭਾਸ਼ਾ ਦੇ ਬਹੁਤ ਖੇਤਰਾਂ ਦੇ ਵਿੱਚ ਨਵਾਂ ਤੇ ਯਾਦਗਾਰੀ ਕੰਮ ਕੀਤਾ, ਕੋਸ਼ਕਾਰ ਦੇ ਵਿੱਚ ਕੀਤਾ। ਪੰਜਾਬੀ ਪੀਡੀਆ ਦੀ ਗੱਲ ਆਪਾਂ ਕਰ ਸਕਦੇ ਹਾਂ, ਪੰਜਾਬੀ ਫੌਂਟਸ ਦੀ ਗੱਲ ਕਰ ਸਕਦੇ ਹਾਂ, ਯੂਨੀਕੋਡ ਦੀ ਕਰ ਸਕਦੇ ਹਾਂ। ਕਈ ਲੋਕਾਂ ਨੂੰ ਵਹਿਮ ਹੈ ਕੰਪਿਊਟਰ ਨੇ ਪੰਜਾਬੀ ਬੋਲਣੀ ਨਹੀਂ ਹੈ, ਉਹਨੇ ਤਾਂ ਸਾਨੂੰ ਇੱਕ ਟੈਕਨੀਕ ਦੇਣੀ ਹੈ ਤਾਂ ਕਿ ਅਸੀਂ ਜਿਵੇਂ ਬਾਕੀ ਲੋਕ ਆਪਣੀ ਜ਼ਬਾਨ ਨੂੰ ਡਿਵੈਲਪ ਕਰਨ ਦੇ ਲਈ ਟੈਕਨੀਕ ਵਰਤਦੇ, ਅਸੀਂ ਵੀ ਇਹਦੇ ਲਈ ਵਰਤ ਸਕੀਏ। ਹਾਂ 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 ਇੱਕ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ, ਬਹੁਤ ਵਾਰ ਅਸੀਂ ਕਹਿ ਦਿੰਦੇ ਹਾਂ ਵੀ ਪੰਜਾਬੀ ਦੇ ਵਿੱਚ ਕੋਈ ਸ਼ਬਦ ਅੰਗਰੇਜ਼ੀ ਦਾ ਨਹੀਂ ਬੋਲਣਾ ਚਾਹੀਦਾ, ਇਹ ਬੜੇ ਦੱਕੀਆਂ ਨੂੰ ਸੀ ਖਿਆਲ ਨੇ। ਜਦੋਂ ਆਪਾਂ ਦੂਸਰੇ ਲੋਕਾਂ ਨੂੰ ਮਿਲਾਂਗੇ, ਦੂਸਰੇ ਦੇਸ਼ਾਂ 'ਚ ਜਾਵਾਂਗੇ, ਅਸੀਂ ਉਹਨਾਂ ਨਾਲ ਆਦਾਨ ਪ੍ਰਦਾਨ ਕਰਾਂਗੇ, ਗੱਲਬਾਤ ਕਰਾਂਗੇ, ਉਹ ਸਾਡੇ ਸ਼ਬਦ ਵੀ ਇੱਕ ਤਰ੍ਹਾਂ ਨਾਲ ਅਪਣਾਉਣਗੇ, ਅਸੀਂ ਉਹਨਾਂ ਦੇ ਵੀ। ਹੁਣ ਪੰਜਾਬੀ ਦੇ ਵਿੱਚ ਜੇ ਸੰਸਕ੍ਰਿਤ ਅਤੇ ਫਾਰਸੀ ਦੇ ਦੋ ਸੋਮੇ ਨੇ ਜਿਹੜੇ, ਜੇ ਉਹਨਾਂ ਤੋਂ ਲਈ ਹੋਈ ਸ਼ਬਦਾਵਲੀ ਨੂੰ ਕੱਢ ਦਈਏ, ਸਾਡੇ ਕੋਲ ਕੀ ਬਚਦਾ? ਇਵੇਂ ਅੰਗਰੇਜ਼ੀ ਹੈ। ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਵੀ ਭਾਸ਼ਾ ਦੇ ਵਿੱਚ ਬਾਹਰੋਂ ਸ਼ਬਦ ਆਉਣ ਨਹੀਂ ਦੇਣਾ, ਇਹ ਤਾਂ ਐਵੇਂ ਜਿਵੇਂ ਕੋਈ ਬੰਦਾ ਡਾਂਗ ਲੈ ਕੇ ਖੜਾ ਹੋਵੇ, ਮੈਂ ਅਕਲ ਦੀ ਗੱਲ ਨੇੜੇ ਨਹੀਂ ਆਉਣ ਦੇਣੀ।
ਬਹੁਤ ਵਾਰ ਮੇਰੇ ਲਈ ਵੀ ਖੜਾ ਹੁੰਦਾ ਜਦੋਂ ਅਸੀਂ ਰੇਡੀਓ ਦੇ ਉੱਤੇ ਕੋਈ ਸ਼ੋਅ ਹੋਸਟ ਕਰਦੇ ਹਾਂ, ਤਾਂ ਬਹੁਤੀ ਵਾਰ ਕੀ ਹੁੰਦਾ ਜੀ ਕਿ ਜਿਹੜੇ ਸ਼ਬਦ ਆ ਉਹ ਕਈ ਵਾਰ ਹੁੰਦਾ ਕਿ ਫਾਰਸੀ ਚੋਂ ਜਾਂ ਉਰਦੂ ਦੇ ਵਿੱਚੋਂ ਵੀ ਅਪਣਾਉਣੇ ਪੈਂਦੇ ਆ, ਹਨਾ। ਸੋ ਉਰਦੂ, ਫਾਰਸੀ ਜਾਂ ਹਿੰਦੀ ਦੇ ਨਾਲ ਬਹੁਤ ਸਾਰੇ ਜਿਹੜੇ ਸ਼ਬਦ ਆ ਉਹ ਸਾਡੇ ਮੇਲ ਕਰਦੇ ਆ, ਹਨਾ ਜੀ। ਬਿਲਕੁਲ ਸਾਂਝੀ ਜ਼ਬਾਨ ਆ ਤੇ ਉਹਦੇ ਲਈ ਕਈ ਵਾਰ ਸਾਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ, ਤੇ ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ, ਜਦੋਂ ਆਪਾਂ ਕਿਸੇ ਸਾਹਿਤਕ ਵੰਨਗੀ ਦੇ ਵਿੱਚ, ਸਾਹਿਤ ਰੂਪ ਦੇ ਵਿੱਚ ਨਾਵਲ ਲਿਖਦੇ ਹਾਂ, ਕਹਾਣੀ ਲਿਖਦੇ ਹਾਂ, ਨਿਬੰਧ ਲਿਖਦੇ ਹਾਂ, ਉੱਥੇ ਸਾਨੂੰ ਭਾਸ਼ਾ ਦਾ ਜਿਹੜਾ ਇੱਕ ਬਹੁਤ ਕਹਿ ਲਓ ਵੀ ਸਟੈਂਡਰਡ ਦਾ ਰੂਪ ਹੈ, ਟਕਸਾਲੀ ਰੂਪ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਉਹਦੇ 'ਤੇ ਪਹਿਰਾ ਦੇਣਾ ਚਾਹੀਦਾ। ਪਰ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ, ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਆਪਣੀ ਭਾਸ਼ਾ ਦੇ ਸ਼ਬਦ ਹੀ ਵਰਤੇ ਜਾਣ। ਲੇਕਿਨ ਹੁਣ ਜਿਵੇਂ ਲੰਬੇ ਸਮੇਂ ਤੋਂ ਆਪਾਂ, ਕਿਉਂਕਿ ਪਿਛਲੇ 100 ਸਾਲ ਤੋਂ ਅੰਗਰੇਜ਼ੀ ਦੇ ਨਾਲ ਇਸ ਤਰ੍ਹਾਂ ਘੁਲੇ ਮਿਲੇ ਹੋਏ ਹਾਂ, ਕੋਈ ਨਾ ਕੋਈ ਸ਼ਬਦ ਬੋਲਿਆ ਜਾਂਦਾ, ਉਹਨੂੰ ਇਸ ਤਰ੍ਹਾਂ ਨਹੀਂ ਲੈਣਾ ਚਾਹੀਦਾ ਵੀ ਇਹ ਕੋਈ ਗੁਨਾਹ ਹੋ ਗਿਆ। ਕਿਉਂਕਿ ਹੁਣ ਡਰਾਈਵਰ ਸ਼ਬਦ ਹੈ, ਟਰੈਕਟਰ ਸ਼ਬਦ ਹੈ, ਟਰਾਲੀ ਸ਼ਬਦ ਹੈ, ਇਹ ਜਦੋਂ ਸਾਡੇ ਕੋਲ ਸੰਦ ਆਉਣਗੇ ਤਾਂ ਨਾਲ ਦੀ ਨਾਲ ਇਹਨਾਂ ਦੀ ਸ਼ਬਦਾਵਲੀ ਵੀ ਆਊਗੀ। ਇਸ ਕਰਕੇ ਆਪਾਂ ਯਤਨ ਕਰੀਏ, ਜਿਵੇਂ ਹੁਣ ਫਾਰਸੀ ਦੇ ਵਿੱਚ ਮਤਲਬ ਆਮ ਤੌਰ 'ਤੇ ਉਹ ਸ਼ੇਅਰ ਆਉਂਦਾ ਕਿ ਹਮ ਦੁਆ ਲਿਖਤੇ ਰਹੇ, ਵੋ ਦਗਾ ਪੜ੍ਹਤੇ ਰਹੇ, ਏਕ ਹੀ ਨੁਕਤੇ ਨੇ ਮਹਿਰਮ ਸੇ ਮੁਜਰਮ ਕਰ ਦਿਆ। ਤਾਂ ਇਹ ਬਹੁਤ ਨਫੀਸ ਜ਼ਬਾਨਾਂ ਨੇ, ਉਰਦੂ, ਫਾਰਸੀ, ਸਾਰੀਆਂ ਜ਼ਬਾਨਾਂ ਨਫੀਸ ਨੇ। ਲੇਕਿਨ ਜਦੋਂ ਆਪਾਂ ਗਲਤ ਉਚਾਰਨ ਕਰਦੇ ਹਾਂ, ਇਹ ਫਿਰ ਐਂ ਲੱਗਦਾ ਹੁੰਦਾ ਜਿਵੇਂ ਕਿਸੇ ਸੋਹਣੇ ਮੁਖੜੇ 'ਤੇ ਝਰੀਟ ਮਾਰਤੀ ਹੋਵੇ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਬਲਕਿ ਮੈਂ ਤਾਂ ਤੁਹਾਨੂੰ ਇਹ ਵੀ ਕਹੂੰਗਾ, ਸਾਡੇ ਫਾਰਸੀ ਪੰਜਾਬੀ ਕੋਸ਼ ਪੰਜਾਬੀ ਨਸੀ ਪਟਿਆਲਾ ਨੇ ਬੜੇ ਵੱਡੇ ਵਿਦਵਾਨਾਂ ਨੇ, ਪ੍ਰੋਫੈਸਰ ਗੁਰਵੰਤ ਸਿੰਘ ਵਰਗਿਆਂ ਨੇ ਜੀ, ਹਾਂ, ਉਰਦੂ ਪੰਜਾਬੀ ਸ਼ਬਦਾਵਲੀ ਕੋਸ਼ ਮਿਲਦੇ ਆ। ਇਹ ਖਾਸ ਕਰਕੇ ਰੇਡੀਓ ਦੇ ਤਾਂ ਮੈਂ ਸਾਰੇ ਸਰੋਤਿਆਂ ਨੂੰ ਕਹੂੰਗਾ ਵੀ ਘਰਾਂ 'ਚ ਜਿਵੇਂ ਬਾਕੀ ਚੀਜ਼ਾਂ ਰੱਖਦੇ ਹਾਂ, ਇਹੋ ਜਿਹੀਆਂ ਚੀਜ਼ਾਂ ਰੱਖੋ। ਮੈਂ ਤਾਂ ਕੋਸ਼ਿਸ਼ ਕਰਦਾ ਕਿ ਉਰਦੂ ਫਾਰਸੀ ਦੇ ਪਿਛੋਕੜ ਵਾਲਾ ਕੋਈ ਵੀ ਸ਼ਬਦ ਜੇ ਗਲਤ ਮੈਨੂੰ ਲੱਗਦਾ ਹੋਵੇ, ਮੈਂ ਕਿਸੇ ਜ਼ੁਬਾਨਦਾਨ ਦੋਸਤ ਨੂੰ ਫੋਨ ਕਰਕੇ ਪੁੱਛਦਾ ਵੀ ਤੇ ਕਿਰਪਾ ਕਰੋ ਇਹਦਾ ਸਹੀ ਉਚਾਰਨ ਕੀ ਹੈ। ਸੋ ਇਸ ਕਰਕੇ ਇਸ ਪਾਸਿਓਂ ਬਹੁਤ ਸੁਚੇਤ ਹੋਣ ਦੀ ਲੋੜ ਹੈ।
ਤੁਸੀਂ ਸਰਕਾਰਾਂ ਦੀ ਗੱਲ ਕੀਤੀ, ਹਨਾ, ਤੇ ਜੇ ਅਸੀਂ ਸਕੂਲਾਂ ਦੇ ਵਿੱਚ ਦੇਖੀਏ ਡਾਕਟਰ ਸਾਹਿਬ, ਜਿਹੜੇ ਤਾਂ ਸਰਕਾਰੀ ਸਕੂਲ ਹੈ, ਚਲੋ ਉੱਥੇ ਤਾਂ ਫਿਰ ਵੀ ਕਿਤੇ ਜਿਹੜੀ ਪੰਜਾਬੀ ਆ ਉਹਨੂੰ ਬਣਦਾ ਸਤਿਕਾਰ ਅਸੀਂ ਇੰਨਾ ਤਾਂ ਨਹੀਂ ਕਹਿ ਸਕਦੇ ਪਰ ਫਿਰ ਵੀ ਹਦਾਇਤਾਂ ਦੇ ਮੁਤਾਬਕ ਜਿੰਨਾ ਸਤਿਕਾਰ ਦੇਣਾ ਬਣਦਾ ਗੁਜ਼ਾਰਾ ਹੁੰਦਾ। ਪਰ ਜਿਹੜੇ ਅੰਗਰੇਜ਼ੀ ਮੀਡੀਅਮ ਦੇ ਸਕੂਲ ਨੇ, ਕਹਿ ਲਓ ਕੋਨਵੈਂਟ ਸਕੂਲ ਨੇ ਜਾਂ ਇੰਟਰਨੈਸ਼ਨਲ ਬੋਰਡ ਦੇ, ਹਨਾ, ਜਾਂ ਫਿਰ CBSE ਬੋਰਡ ਦੇ, ਉਹਨਾਂ ਸਕੂਲਾਂ ਦੇ ਵਿੱਚ ਪੰਜਾਬੀ ਬਹੁਤ ਵੱਡਾ ਹੋਊਗਾ। ਤੇ ਜਿਸ ਤਰ੍ਹਾਂ ਦਾ ਜਿਹੜਾ ਅਧਿਆਪਕਾਂ ਦਾ ਰੁਝਾਨ ਹੈ, ਚਾਹੇ ਸਰਕਾਰਾਂ ਜਿਹੜੀਆਂ ਜੀ ਉਹ ਆਪਣੀਆਂ ਲੱਖ ਕੋਸ਼ਿਸ਼ਾਂ ਕਰ ਰਹੀਆਂ ਪ੍ਰੈਕਟੀਕਲ ਰੂਪ ਵਿੱਚ ਕਰ ਰਹੀਆਂ ਜਾਂ ਨਹੀਂ ਕਰ ਰਹੀਆਂ, ਇਹ ਵੀ ਇੱਕ ਸਵਾਲ ਹੈ। ਪਰ ਉਥੋਂ ਦੇ ਬੱਚਿਆਂ ਨੂੰ ਹਮੇਸ਼ਾ ਹੀ ਡਰਾਇਆ ਧਮਕਾਇਆ ਜਾਂਦਾ, ਅੱਜ ਵੀ ਇਹੋ ਜਿਹਾ ਕੁਛ ਫੀਲ ਕਰਦੇ ਆ ਬੱਚੇ ਜੀ, ਕੀ ਕਹੋਗੇ?
ਭਾਸ਼ਾ ਬਾਰੇ ਸਾਡੀ ਨੀਤੀ ਕਿਸੇ ਭਾਸ਼ਾ ਵਿਗਿਆਨਕ ਆਧਾਰ ਤੇ ਵਿਕਸਿਤ ਨਹੀਂ ਹੋਈ। ਉਹ ਰਾਜਨੀਤਿਕ ਬੰਦੇ ਜਿਹੜੇ ਬੇਸਿਕਲੀ ਅਨਪੜ੍ਹ ਨੇ, ਅਧਪੜ੍ਹ ਨੇ, ਉਹੋ ਜਿਹੇ ਬੰਦੇ ਜਦੋਂ ਇਹੋ ਜਿਹੇ ਮਸਲਿਆਂ ਦਾ ਫੈਸਲਾ ਕਰਦੇ ਫਿਰ ਇਹੀ ਨਤੀਜੇ ਹੁੰਦੇ ਆ। ਕੁੱਲ ਦੁਨੀਆਂ ਦੇ ਵਿੱਚ ਵੱਡੇ ਵੱਡੇ ਵਿਦਵਾਨਾਂ ਨੇ ਇਹ ਗੱਲ ਕੋਠੇ ਤੇ ਚੜ੍ਹ ਕੇ ਲੋਕਾਂ ਨੂੰ ਕਹਿਤੀ ਵੀ ਭਰਾਵੋ, ਆਪਣੀ ਮਾਂ ਬੋਲੀ ਦੇ ਵਿੱਚ ਹੀ ਵਿਦਿਆ ਪੜ੍ਹ ਕੇ ਬੰਦਾ ਵੱਡਾ ਵਿਦਵਾਨ ਬਣਦਾ। ਜੇ ਹੁਣ ਸਾਡੇ ਭਾਰਤੀਆਂ ਨੂੰ ਇਹ ਵੀ ਗੱਲ ਸਮਝ ਨਹੀਂ ਆਉਂਦੀ, ਇੱਕ ਪਾਸੇ ਅਸੀਂ ਰਾਸ਼ਟਰਵਾਦ ਦੀਆਂ ਗੱਲਾਂ ਕਰਦੇ ਹਾਂ ਹਾਂਜੀ, ਇੱਕ ਪਾਸੇ ਦੇਸ਼ ਨਾਲ ਪਿਆਰ ਦੀਆਂ ਗੱਲਾਂ ਕਰਦੇ ਹਾਂ, ਦੂਜੇ ਪਾਸੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਦੇਸ਼ ਦੇ ਵਿੱਚ ਘੱਟੋ ਘੱਟ 25-26 ਜ਼ਬਾਨਾਂ ਤਾਂ ਉਹ ਨੇ ਜਿਨ੍ਹਾਂ ਨੂੰ ਸੰਵਿਧਾਨ ਮਾਨਤਾ ਦਿੰਦਾ, ਇੰਨੀਆਂ ਜ਼ਬਾਨਾਂ ਨੂੰ ਸਾਹਿਤ ਅਕੈਡਮੀ ਮਾਨਤਾ ਦਿੰਦੀ ਹੈ, ਪਰ ਘੱਟੋ ਘੱਟ ਸੈਂਕੜੇ ਜ਼ਬਾਨਾਂ ਉਹ ਨੇ ਜਿਹੜੀਆਂ ਛੋਟੇ ਛੋਟੇ ਖਿੱਤਿਆਂ 'ਚ ਬੋਲੀਆਂ ਜਾਂਦੀਆਂ ਨੇ, ਕਈਆਂ ਦੀ ਆਪਣੀ ਲਿਪੀ ਵੀ ਨਹੀਂ ਹੈ। ਵਧੀਆ ਵਿਕਾਸ ਤਾਂ ਉਹ ਹੈ ਜਿਹੜਾ ਲੋਕਾਂ ਨੂੰ ਉਹਨਾਂ ਦੀ ਜ਼ਬਾਨ ਤੋਂ ਤੋੜੇ ਨਾ, ਉਹ ਆਪਣੀ ਜ਼ਬਾਨ ਬੋਲ ਕੇ ਖੁਸ਼ ਨੇ ਅਤੇ ਉਹਨਾਂ ਨੂੰ ਖੁਸ਼ ਹੋਣਾ ਚਾਹੀਦਾ। ਸਾਨੂੰ ਚਾਹੀਦਾ ਕਿ ਉਹਨਾਂ ਭਾਸ਼ਾਵਾਂ ਨੂੰ ਬਚਾਉਣ ਦੇ ਲਈ ਉਹਨਾਂ ਨੂੰ ਜਿੰਨੀ ਵੀ ਆਰਥਿਕ ਮਦਦ ਦਿੱਤੀ ਜਾਵੇ, ਉਹਨਾਂ ਨੂੰ ਵਿਕਸਿਤ ਕਰਨ ਦੇ ਵਿੱਚ ਨਵੀਂ ਟੈਕਨੋਲੋਜੀ ਦੇ ਮੁਤਾਬਕ ਜਿੰਨਾ ਕੁਛ ਆਪਾਂ ਉਹਨਾਂ ਨੂੰ ਸਹਿਯੋਗ ਦੇ ਕੇ ਦੇਣਾ ਚਾਹੀਦਾ। ਹੁਣ ਗੱਲ ਇਹ ਆ ਵੀ ਸਾਡੇ ਸਾਰਿਆਂ ਦੇ ਬੱਚੇ ਕਾਨਵੈਂਟ ਸਕੂਲਾਂ 'ਚ ਪੜ੍ਹਦੇ ਆ, ਇੱਕ ਅਲੀਟ ਕਲਾਸ ਹਿੰਦੁਸਤਾਨ 'ਚ ਪੈਦਾ ਹੋ ਗਈ। ਜਿਹੜੇ ਸਰਕਾਰੀ ਸਕੂਲ ਨੇ ਤਾਂ ਵਿਚਾਰੇ ਗਰੀਬ ਦਲਿਤਾਂ ਦੇ ਬੱਚਿਆਂ ਲਈ ਰਹਿ ਗਏ, ਉੱਥੇ ਤਾਂ ਟਾਵਾਂ ਟਾਵਾਂ ਕੋਈ ਪੜ੍ਹਨ ਜਾਂਦਾ, ਜਾਂ ਸਾਨੂੰ ਕਿਉਂਕਿ ਨੌਕਰੀ 'ਚ ਉੱਥੇ 50,000 ਮਿਲਦਾ, ਉੱਥੇ ਅਸੀਂ ਕੰਮ ਨਹੀਂ ਕਰਦੇ, ਅਤੇ ਜਿਹੜਾ ਪ੍ਰਾਈਵੇਟ 6,000 ਦਿੰਦਾ ਉੱਥੇ ਅਸੀਂ ਪੰਜਾਬੀ 'ਚ ਕਹਿੰਦੇ ਜੁੱਤੀਆਂ ਖਾ ਕੇ ਵੀ ਕੰਮ ਕਰਦੇ ਹਾਂ, ਸਾਡੀ ਮਾਨਸਿਕਤਾ ਇਹ ਬਣ ਗਈ। ਮੈਂ ਸਮਝਦਾ ਕਿ ਤਾਂ ਬਹੁਤ ਵੱਡਾ ਇੱਕ ਪਾੜਾ ਸਮਾਜ ਦੇ ਵਿੱਚ ਅਸੀਂ ਆਪ ਹੀ ਪਾ ਲਿਆ। ਹੁਣ ਖੁਸ਼ੀ ਦੀ ਗੱਲ ਹੈ ਕਿਉਂਕਿ ਸਾਡਾ ਇੱਕ ਸੁਭਾਅ ਬਣਿਆ ਹੁੰਦਾ ਵੀ ਸਰਕਾਰ ਨੂੰ ਨਿੰਦੀ ਜਾਣਾ। ਮੈਂ ਕਹਿੰਦਾ ਇਹਦੇ ਤੋਂ ਵੀ ਖਬਰਦਾਰ ਹੋਣ ਦੀ ਲੋੜ ਹੈ। ਸਰਦਲਜੀਤ ਸਿੰਘ ਚੀਮਾ ਜਿਹੜੇ ਸਾਡੇ ਸਕੂਲ ਵਿੱਦਿਆ ਦੇ ਨਵੇਂ ਮੰਤਰੀ ਬਣੇ ਨੇ, ਉਹ ਕਾਫੀ ਸਿਆਣੇ ਤੇ ਸਮਝਦਾਰ ਆਦਮੀ ਨੇ, ਉਹ ਕਹਿ ਰਹੇ ਨੇ ਕਿ ਅਸੀਂ ਯਤਨ ਕਰ ਰਹੇ ਹਾਂ ਕਿ ਸਾਰੇ ਪ੍ਰਾਈਵੇਟ ਸਕੂਲਾਂ ਦੇ ਨੱਥ ਪਾਈ ਜਾਵੇ ਤੇ ਉਹਨਾਂ ਨੂੰ ਲਾਜ਼ਮੀ। ਮੈਂ ਕਹਿੰਦਾ ਕਰ ਸਕਦੇ ਆਪਾਂ ਜੇ ਕਰਨ ਤੇ ਚਾਹੀਏ, ਉਹ ਬੰਦਾ ਕਰੇ ਤਾਂ ਕੀ ਨਹੀਂ ਕਰ ਸਕਦਾ। ਮੰਨਿਆ ਵਕਤ ਵੀ ਤੰਗ ਤੋਂ ਤੰਗ ਆਉਂਦਾ, ਰਾਂਝਾ ਤਖ਼ਤ ਹਜ਼ਾਰੇ ਵੱਲ ਤੋਰੇ ਤਾਂ ਸਹੀ, ਪੈਰਾਂ ਹੇਠ ਸਿਆਲਾਂ ਦਾ ਝੰਗ ਆਉਂਦਾ। ਜੇ ਸਾਡੀ ਨੀਤ ਸਿੱਧੀ ਹੋਵੇ, ਇਹ ਤਾਂ ਇੱਕ ਦਿਨ ਦਾ ਕੰਮ ਵੀ ਨਹੀਂ, ਅਸੀਂ ਕਰਦੇ ਹਾਂ ਵੀ ਦਿਖਾਵਾ ਕੁਛ ਕਰਦੇ ਹਾਂ। ਜਦੋਂ ਲਕਸ਼ਮਣ ਸਿੰਘ ਗਿੱਲ ਨੇ ਪੰਜਾਬੀ ਲਾਗੂ ਕਰਾਈ ਹੈ ਨਾ, ਰਾਤੋ ਰਾਤ ਟਾਈਪਰਾਈਟਰ ਕੱਢ ਲਏ ਸੀ ਲੋਕਾਂ ਨੇ ਹਾਂਜੀ। ਜੋ ਮੁੱਖ ਮੰਤਰੀ ਦਾ ਤਾਂ ਇੱਕ ਵਾਰ ਝਾਕਾ ਹੀ ਬਹੁਤ ਹੁੰਦਾ, ਲੇਕਿਨ ਅਸੀਂ ਪਤਾ ਨਹੀਂ ਸਾਡੀਆਂ ਕੀ ਮਤਲਬ ਮਜਬੂਰੀਆਂ ਨੇ। ਮੈਂ ਸਮਝਦਾ ਪੰਜਾਬੀ ਦੇ ਲਈ ਇੰਨੀਆਂ ਕੁਰਬਾਨੀਆਂ ਕਰਕੇ, ਇੰਨੇ ਲੋਕਾਂ ਦੇ ਜੇਲ੍ਹਾਂ 'ਚ ਜੂਆਂ ਪਵਾ ਕੇ, ਇੰਨੇ ਲੋਕਾਂ ਦੇ ਨਾਲ ਉਹਨਾਂ ਦੀਆਂ ਸ਼ਹਾਦਤਾਂ ਦੇ ਕੇ, ਸੰਘਰਸ਼ ਕਰਵਾ ਕੇ, ਜੇ ਅਜੇ ਵੀ ਆਪਣੇ ਛੋਟੇ ਜਿਹੇ ਸੂਬੇ 'ਚ ਅਸੀਂ ਪੰਜਾਬੀ ਦੇ ਸਿਰ 'ਤੇ ਤਾਜ ਨਹੀਂ ਰੱਖ ਸਕਦੇ ਤਾਂ ਸਾਨੂੰ ਕੋਈ ਮਾਫ਼ ਨਹੀਂ ਕਰੂ, ਨਾ ਸਾਡੀਆਂ ਸਰਕਾਰਾਂ ਨੂੰ, ਨਾ ਸਾਡੇ ਲੋਕਾਂ ਨੂੰ, ਨਾ ਸਾਡੇ ਵਿਦਵਾਨਾਂ ਨੂੰ। ਸੋ ਸਾਨੂੰ ਤਕੜੇ ਹੋ ਕੇ ਇੱਕ ਲਹਿਰ ਬਣਾਉਣੀ ਚਾਹੀਦੀ ਹੈ, ਔਰ ਉਸ ਲਹਿਰ ਦੇ ਵਿੱਚ ਸ਼ਾਨ ਦੇ ਨਾਲ ਕਹਿਣਾ ਚਾਹੀਦਾ ਕਿ ਸਾਡੀ ਜ਼ਬਾਨ ਤੋਂ ਉੱਚੀ ਤੇ ਸੁੱਚੀ ਕੋਈ ਜ਼ਬਾਨ ਨਹੀਂ ਹੈ ਜੀ। ਅੰਗਰੇਜ਼ੀ ਗਿਆਨ ਕਰਕੇ ਵੱਡੀ ਨਹੀਂ ਹੋਈ, ਉਹਦੇ ਪਿੱਛੇ ਤਾਕਤ ਸੀ। ਜੇ ਉਹ ਸਾਮਰਾਜਵਾਦ ਨਾ ਹੁੰਦਾ, ਜੇ ਕਹਿੰਦੇ ਸੀ ਸੂਰਜ ਨਹੀਂ ਛਿਪਦਾ, ਇਹ ਕ੍ਰਿਸਚੀਅਨਿਟੀ ਸਾਮਰਾਜਵਾਦ ਦੇ ਪਿੱਛੇ ਪਿੱਛੇ ਆਈ ਹੈ, ਮੂਹਰੇ ਨਹੀਂ ਆਈ। ਇਵੇਂ ਭਾਸ਼ਾ ਜਿਹਦੀ ਬੋਲੀ ਚੱਲਦੀ ਹੈ ਨਾ, ਜਿਹਦਾ ਸਿੱਕਾ ਚੱਲਦਾ ਉਹਦੀ ਬੋਲੀ ਚੱਲਦੀ ਹੈ। ਇਹ ਜਿੱਥੇ ਜਿੱਥੇ ਗਏ ਉੱਥੇ ਉੱਥੇ ਇਹੀ ਕੰਮ ਹੋਇਆ, ਜਿੱਥੇ ਨਹੀਂ ਗਏ ਉੱਥੇ ਕਿਹੜਾ ਲੋਕ ਬੋਲਦੇ ਨਹੀਂ। ਜਰਮਨ ਦੇ ਵਿੱਚ ਕਿੱਡੇ ਵਿਦਵਾਨ ਹੋਏ ਨੇ, ਚੀਨ 'ਚ ਕਿੱਡੇ ਵਿਦਵਾਨ ਨੇ, ਰੂਸ ਦੇ ਵਿੱਚ ਕਿੱਡੇ ਵਿਦਵਾਨ ਨੇ, ਉਹ ਲੋਕ ਆਪਣੀ ਡਾਕਟਰੀ ਦੀ ਪੜ੍ਹਾਈ ਕਰਾਉਂਦੇ ਨੇ, ਸਾਇੰਸ ਦੀ ਪੜ੍ਹਾਈ ਕਰਾਉਂਦੇ ਆ, ਉਹ ਕਿਤੇ ਸਾਰਾ ਕੁਛ ਅੰਗਰੇਜ਼ੀ 'ਚ ਕਰਾਉਂਦੇ ਨੇ। ਹਾਂ, ਇਸ ਕਰਕੇ ਸਾਨੂੰ ਦੁਨੀਆਂ ਦੇ ਵਿੱਚ ਜੋ ਕੁਛ ਵਾਪਰ ਚੁੱਕਿਆ ਔਰ ਜਿਹਦੇ ਵਧੀਆ ਨਤੀਜੇ ਆ ਚੁੱਕੇ, ਸਾਨੂੰ ਉਹਨਾਂ ਤੋਂ ਸਬਕ ਲੈਣ ਦੀ ਲੋੜ ਹੈ, ਤਕੜੇ ਹੋਣ ਦੀ ਲੋੜ ਹੈ, ਹੀਣ ਭਾਵਨਾ ਦਾ ਸ਼ਿਕਾਰ ਹੋਣ ਦੀ ਲੋੜ ਨਹੀਂ।
ਚਲੋ, ਆਸਵੰਦ ਜ਼ਰੂਰ ਹੋਣਾ ਚਾਹੀਦਾ ਸਾਨੂੰ, ਔਰ ਬਹੁਤ ਵੱਡੀ ਲੋੜ ਵੀ ਹੈ ਸਮੇਂ ਦੀ ਕਿ ਜੇ ਸਰਕਾਰਾਂ ਜਿਹੜੀਆਂ ਸਹੀ ਸਮੇਂ ਤੇ ਲਾਗੂ ਕਰ ਦਿੰਦੀਆਂ ਇਹੋ ਜਿਹੇ ਕਾਨੂੰਨ, ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਸਕੂਲ ਜਾਂ ਕਾਲਜ ਦੇ ਵਿੱਚ ਇਹੋ ਜਿਹਾ ਜਿਹੜਾ ਹੋਊਗਾ ਉਹ ਸਾਡੇ ਬੱਚਿਆਂ ਨੂੰ ਦੇਖਣ ਸੁਣਨ ਨੂੰ ਮਿਲੇ। ਬਿਲਕੁਲ। ਤੇ ਬਾਕੀ ਡਾਕਟਰ ਸਾਹਿਬ, ਇੱਕ ਹੋਰ ਜਿਹੜਾ ਜਿਵੇਂ ਤੁਸੀਂ ਗੱਲ ਕੀਤੀ, ਇੱਕ ਮਾਹੌਲ ਜਿਹੜਾ ਘਰਾਂ ਦੇ ਵਿੱਚ ਜਿਹੜਾ ਬਣ ਰਿਹਾ, ਹਨਾ, ਜਿਵੇਂ ਤੁਸੀਂ ਹੀਣ ਭਾਵਨਾ ਦੀ ਗੱਲ ਕੀਤੀ ਵੀ ਬੋਲੀ ਨੂੰ ਹੀਣ ਭਾਵਨਾ ਨੂੰ ਲੈ ਕੇ, ਜੀ
ਇਹਦੇ ਵਿੱਚ ਵੀ ਇੱਕ ਗੱਲ ਵਿਸ਼ੇਸ਼ ਤੌਰ ਤੇ ਨਾ ਨੋਟ ਕਰਨ ਵਾਲੀ ਹੈ ਕਿ ਇਹ ਬਿਮਾਰੀ ਅਮੀਰ ਘਰਾਂ ਚ ਹੈ, ਗਰੀਬ ਔਰਤ ਨੇ ਤਾਂ ਕਿਹੜੀ ਵਿਚਾਰੀ ਨੇ ਹਿੰਦੀ ਬੋਲਣੀ ਹੈ, ਉਹ ਤਾਂ ਸਾਰੀਆਂ ਪੰਜਾਬੀ ਚ ਹੀ ਗੱਲ ਕਰਦੀਆਂ ਨੇ, ਜਿਹੜੀਆਂ ਥੋੜੀਆਂ ਜਿਹੀਆਂ ਵਿਚਾਰੀਆਂ ਪੜ੍ਹ ਜਾਂਦੀਆਂ ਨੇ ਨਾ, ਬਹੁਤਾ ਵੀ ਨਹੀਂ ਪੜ੍ਹਦੀਆਂ, ਉਹ ਹਮ ਤੋਂ ਤੁਮ ਤੋਂ ਜ਼ਿਆਦਾ ਕਰਦੀਆਂ ਨੇ। ਇਸ ਕਰਕੇ ਕਈ ਵਾਰ ਜਾਈਦਾ ਤਾਂ ਇੰਨਾ ਦੁੱਖ ਲੱਗਦਾ ਮਨ ਨੂੰ ਵੀ ਚੰਗਾ ਭਲਾ ਸੋਹਣਾ ਪਰਿਵਾਰ ਹੈ, ਰੱਬ ਨੇ ਸੋਹਣੀਆਂ ਸ਼ਕਲਾਂ ਦਿੱਤੀਆਂ ਨੇ, ਅਕਲਾਂ ਦਿੱਤੀਆਂ ਨੇ, ਕਰ ਕੀ ਰਹੇ ਨੇ ਜੀ, ਜਾਂ ਤਾਂ ਹੋਵੇ ਨਾ ਵੀ ਪੰਜਾਬੀ ਨਾਲੋਂ ਕੋਈ ਬਹੁਤ ਵੱਡਾ ਮਾਰਕਾ ਮਾਰ ਲਿਆ। ਹਿੰਦੀ ਵੀ ਨਹੀਂ ਠੀਕ ਬੋਲਣੀ ਆਉਂਦੀ ਅਮਰਦੀਪ, ਜਿਹੜੇ ਬੰਦੇ ਜ਼ਬਾਨ ਨੂੰ ਪਿਆਰ ਕਰਦੇ ਨੇ ਉਹਨੂੰ ਸਾਰੀਆਂ ਜ਼ਬਾਨਾਂ ਆਉਂਦੀਆਂ ਨੇ। ਹੁਣ ਬਾਹਰ ਜਾਂਦਾ ਮੈਂ, ਕੈਨੇਡਾ ਗਿਆ, ਅਮਰੀਕਾ ਗਿਆ, ਜੇ ਕੋਈ ਮਾਇਨੋਰਿਟੀ ਦਾ ਕੋਈ ਵੀ ਬੱਚਾ ਉਹਦੇ ਲਈ ਕੋਸ਼ਿਸ਼ ਕਰਦੇ ਆ ਵੀ ਉਹਦੀ ਭਾਸ਼ਾ, ਅਸੀਂ ਆਪਣੇ ਇੱਥੇ ਬੈਠਿਆਂ ਨੂੰ ਆਪਣੇ ਬਹੁ ਗਿਣਤੀ ਨੂੰ ਮਾਰੀ ਜਾਂਦੇ ਹਾਂ, ਲੋਕ ਘੱਟ ਗਿਣਤੀਆਂ ਨੂੰ ਬਚਾਉਣ ਵਾਲੇ ਰਾਹ ਪਏ ਹੋਏ ਨੇ, ਅਸੀਂ ਕਿਵੇਂ ਦੁਨੀਆਂ ਦੇ ਨਾਲ ਰਲ ਜਾਂਗੇ। ਇਸ ਕਰਕੇ ਮੈਂ ਸਮਝਦਾ ਪੰਜਾਬ ਦੇ ਵਿੱਚ ਜੇ ਕੋਈ ਬਿਹਾਰੀ ਮਜ਼ਦੂਰਾਂ ਦੇ ਬੱਚੇ ਆਉਂਦੇ ਹਿੰਦੀ ਪੜ੍ਹਨਾ ਚਾਹੁੰਦੇ ਆ, ਸਾਨੂੰ ਉਹਨਾਂ ਨੂੰ ਉਹਨਾਂ ਦੇ ਲਈ ਸਹੂਲਤ ਦੇਣੀ ਚਾਹੀਦੀ ਹੈ, ਕੋਈ ਗੱਲ ਨਹੀਂ। ਜਿਵੇਂ ਸਾਡੇ ਬੱਚੇ ਪੰਜਾਬੀ ਮੰਗਦੇ ਆ ਬਾਹਰ ਜਾ ਕੇ, ਕੋਈ ਵੀ ਬੱਚਾ, ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਭਾਸ਼ਾ ਕਿਸੇ ਤੇ ਠੋਸੀ ਨਹੀਂ ਜਾਣੀ ਚਾਹੀਦੀ, ਉਹਦੀ ਮਾਂ ਬੋਲੀ ਦੇ ਲਈ ਉਹਨੂੰ ਪੂਰਾ ਮਾਹੌਲ ਮਿਲਣਾ ਚਾਹੀਦਾ, ਉਹਨੂੰ ਪੂਰੀ ਆਧਾਰ ਸਮੱਗਰੀ ਮਿਲਣੀ ਚਾਹੀਦੀ ਹੈ, ਉਹਨੂੰ ਹਰ ਤਰ੍ਹਾਂ ਦੇ ਵਧੀਆ ਅਧਿਆਪਕ ਮਿਲਣੇ ਚਾਹੀਦੇ ਨੇ, ਮਾਹੌਲ ਮਿਲਣਾ ਚਾਹੀਦਾ। ਹਾਂਜੀ, ਇਹ ਦੇਸ਼ ਹੈ ਜਿਹੜਾ, ਇਹ ਸਿਰਫ ਉਹ ਰਾਹਤ ਤੰਦੌਰੀ ਕਹਿੰਦਾ, ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜਾ ਹੈ, ਇੱਥੇ ਹਿੰਦੂਆਂ ਦਾ, ਸਿੱਖਾਂ ਦਾ, ਈਸਾਈਆਂ ਦਾ, ਪਛੜਿਆਂ ਦਾ, ਦਲਿਤਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ, ਇਹ ਸਾਰਿਆਂ ਦਾ ਦੇਸ਼ ਹੈ। ਇਸ ਕਰਕੇ ਸਾਰਿਆਂ ਦੀਆਂ ਭਾਸ਼ਾਵਾਂ ਦਾ ਮਾਣ ਸਤਿਕਾਰ ਹੋਣਾ ਚਾਹੀਦਾ।
ਬਿਲਕੁਲ ਜੀ, ਤੁਸੀਂ ਗੱਲ ਉਹੀ ਮਾਂ ਬੋਲੀ ਦੀ ਕੀਤੀ, ਮਾਤ ਭਾਸ਼ਾ ਦੀ ਗੱਲ ਕੀਤੀ, ਤੇ ਸਾਡੇ ਸਰੋਤਿਆਂ ਨਾਲ ਇਹ ਵੀ ਜ਼ਰੂਰ ਸਾਂਝ ਪਾਓ। ਵੈਸੇ ਤਾਂ ਤੁਸੀਂ ਕਾਫੀ ਡਿਟੇਲ ਦੇ ਵਿੱਚ ਇਹ ਜਿਹੜੀ ਗੱਲਬਾਤ ਆ ਉਹ ਕਰ ਰਹੇ ਹੋ, ਨਾਲ ਹੀ ਨਾਲ ਇਹਦੇ ਬਾਰੇ ਥੋੜੀ ਜਿਹੀ ਹੋਰ ਡਿਟੇਲ ਦੇ ਵਿੱਚ ਆਪਾਂ ਜਾਵਾਂਗੇ ਕਿ ਮਾਤ ਭਾਸ਼ਾ ਜਿਹੜੀ ਆ, ਜਿਵੇਂ ਪਹਿਲਾਂ ਵੀ ਆਪਾਂ ਗੱਲਬਾਤ ਦੇ ਦੌਰਾਨ ਇਹ ਗੱਲ ਤੋਰ ਹੀ ਰਹੇ ਹਾਂ, ਕਿਉਂ ਮਤਲਬ ਇਹਦੇ ਵਿੱਚ ਹੀ ਕਿਉਂ ਆਪਾਂ ਚਾਹੁੰਦੇ ਹਾਂ ਗੱਲਬਾਤ ਜਿਹੜੀ ਆਪਾਂ ਸ਼ੁਰੂ ਕੀਤੀ ਹੋਈ ਆ।
ਇਸ ਤਰ੍ਹਾਂ ਅਮਰਦੀਪ, ਮਾਤ ਭਾਸ਼ਾ ਦੇ ਲਈ ਘਰ ਦੇ ਵਿੱਚ ਮਾਹੌਲ ਤਿਆਰ ਹੁੰਦਾ ਹੈ। ਬੱਚਾ ਪਹਿਲਾਂ ਜਿਹੜਾ ਸ਼ਬਦ ਬੋਲਦਾ ਉਹ ਬੋਲਦਾ ਜਿਹੜਾ ਉਹਦੇ ਪਰਿਵਾਰ 'ਚ ਬੋਲਿਆ ਜਾਂਦਾ। ਮਾਂ ਬੋਲੀ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਵੀ ਜਿਹੜਾ ਕੁਛ ਮਾਂ ਬੋਲਦੀ ਹੈ ਉਹੀ ਬੋਲੀ ਹੈ। ਮਾਂ ਬੋਲੀ ਦਾ ਮਤਲਬ ਹੈ ਉਹ ਪਹਿਲੀ ਬੋਲੀ ਜਿਹਦੇ ਵਿੱਚ ਬੱਚਾ ਸਾਹ ਲੈਣਾ ਸ਼ੁਰੂ ਕਰਦਾ, ਉਹਦੇ ਵਿੱਚ ਉਹਦੀ ਮਾਨਸਿਕਤਾ ਤਿਆਰ ਹੋ ਜਾਂਦੀ ਹੈ। ਕਿਉਂਕਿ ਦੁਨੀਆਂ ਦੇ ਸਾਰੇ ਭਾਸ਼ਾ ਵਿਗਿਆਨੀ ਕਹਿੰਦੇ ਨੇ ਵੀ ਤਕਰੀਬਨ ਮਤਲਬ 8 ਸਾਲ ਦੀ ਉਮਰ ਤੱਕ, 4 ਜਾਂ 6 ਸਾਲ ਦੀ ਉਮਰ ਤੱਕ ਵੀ ਬੱਚੇ ਦੀ ਭਾਸ਼ਾ ਗ੍ਰਹਿਣ ਕਰਨ ਦੀ ਜਿਹੜੀ ਸਮੁੱਚੀ ਉਹਦੀ ਸਮਰੱਥਾ ਹੈ ਉਹ ਪੂਰੀ ਤਰ੍ਹਾਂ ਇੱਕ ਭਾਸ਼ਾ ਨੂੰ ਅਚੇਤ ਰੂਪ ਵਿੱਚ ਗ੍ਰਹਿਣ ਕਰ ਲੈਂਦੀ ਤੇ ਸਿੱਖ ਲੈਂਦੀ ਹੈ। ਹੁਣ ਪਹਿਲੀ ਭਾਸ਼ਾ ਆਈ ਨਹੀਂ ਹੁੰਦੀ, ਅਸੀਂ ਉਹਨੂੰ ਅੰਗਰੇਜ਼ੀ ਪੜ੍ਹਨ ਲਾ ਦਈਏ। ਸਾਡੇ ਘਰਾਂ 'ਚ ਜਿਵੇਂ ਰਿਵਾਜ਼ ਹੈ, ਪ੍ਰਾਹੁਣਾ ਮਗਰ ਆਉਂਦਾ ਪਹਿਲਾਂ ਬੇਟੇ ਨੂੰ ਐਪਲ ਕਹੋ, ਹੈਂ ਜੀ, ਉਹ ਮੈਨੂੰ ਲੱਗਦਾ ਹੁੰਦਾ ਵੀ ਦੱਸੋ ABC ਸੁਣਾਓ। ਅਸੀਂ ਕਿਹੋ ਜਿਹੇ ਲੋਕ ਹੋ ਗਏ, ਕੋਈ ਨਹੀਂ ਪੜ੍ਹ ਲੈਣਗੇ ਬੱਚੇ, ਅਸੀਂ ਵੀ ਪੜ੍ਹ ਕੇ ਆ ਗਏ ਜਦੋਂ ਇਹਨਾਂ ਦੀ ਉਮਰ ਉਹ ਸਿੱਖ ਲੈਣਗੇ। ਅਸੀਂ ਆਪਣੇ ਆਪ ਨੂੰ ਇੰਨਾ ਬੰਨ ਲੈਣਾ ਦਕੀਆਂ ਨੂੰ ਸੀ ਚੀਜ਼ਾਂ ਨਾਲ, ਅਫਸੋਸ ਹੁੰਦਾ ਕਈ ਵਾਰ ਤਾਂ ਸਿਰ ਨੂੰ ਹੱਥ ਮਾਰੀ ਦਾ ਆਪਣੇ ਨੂੰ ਵੀ, ਇੱਥੇ ਸਾਡੇ ਲੋਕਾਂ ਦੇ ਸਿਰ ਹੈਗੇ ਵੀ। ਮਾਤ ਭਾਸ਼ਾ ਦਾ ਮਤਲਬ ਇਹ ਹੈ ਕਿ ਉਹ ਪਹਿਲੀ ਭਾਸ਼ਾ ਜਿਹੜੀ ਪਰਿਵਾਰਕ ਚੌਗਿਰਦੇ ਚ, ਸਮਾਜਿਕ ਚੌਗਿਰਦੇ ਚ ਬੰਦਾ ਅਚੇਤ ਹੀ ਸਿੱਖ ਲੈਂਦਾ, ਸਕੂਲ ਜਾਣ ਦੀ ਵੀ ਲੋੜ ਨਹੀਂ। ਉਹਦੇ ਵਿੱਚ ਜਦੋਂ ਇੱਕ ਵਾਰ ਬੰਦੇ ਦਾ ਮਨ ਪਰਪੱਕ ਹੋ ਗਿਆ, ਉਹਦੀ ਸੋਚ ਦਾ ਹਿੱਸਾ ਬਣ ਗਈ, ਉਹਦੇ ਅਚੇਤ ਮਨ ਦਾ ਹਿੱਸਾ ਬਣ ਗਈ, ਫਿਰ ਉਹਨੂੰ ਕੋਈ ਭਾਸ਼ਾ ਸਿਖਾਈ ਜਾਓ, ਇਸ ਕਰਕੇ ਆਪਣੀ ਮਾਂ ਬੋਲੀ ਦੇ ਵਿੱਚ ਪ੍ਰਾਪਤ ਕੀਤਾ ਹੋਇਆ ਗਿਆਨ ਹੈ ਜਿਹੜਾ ਉਹ ਗਿਆਨ ਪ੍ਰਾਪਤ ਕਰਨਾ ਵੀ ਸੌਖਾ ਹੈ, ਉਹਨੂੰ ਚੇਤਨਾ ਚ ਯਾਦ ਸ਼ਕਤੀ ਚ ਸਾਂਭਣਾ ਵੀ ਸੌਖਾ ਹੈ ਤੇ ਉਹਨੂੰ ਆਪਣੀ ਭਾਸ਼ਾ ਚ ਦੂਜੇ ਨਾਲ ਸਾਂਝਾ ਕਰਨਾ ਵੀ ਸੌਖਾ ਹੈ। ਇਹ ਤਿੰਨ ਚੀਜ਼ਾਂ ਗਿਆਨ ਦੇ ਹਿੱਸੇ ਨੇ। ਅਸੀਂ ਉਲਟੀ ਗੰਗਾ ਵਹਾਉਂਦੇ ਹਾਂ, ਅਸੀਂ ਅੰਗਰੇਜ਼ੀ ਜ਼ਰੂਰ ਸਿਖਾਉਣੀ ਆ ਪੰਜਾਬੀ ਭਾਵੇਂ ਆਵੇ ਨਾ। ਇਸ ਕਰਕੇ ਸਾਨੂੰ ਚਾਹੀਦਾ ਇਹ ਹੈ ਕਿ ਮਾਤ ਭਾਸ਼ਾ ਦੇ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ, ਜਿੱਥੋਂ ਤੱਕ ਜਿੰਨਾ ਗਿਆਨ ਮਿਲਦਾ, ਜੇ ਨਹੀਂ ਮਿਲਦਾ ਅਸੀਂ ਭਾਸ਼ਾ ਨੂੰ ਵਿਕਸਿਤ ਕਰੀਏ, ਨਾ ਕਿ ਅਸੀਂ ਦੂਜੇ ਦੇ ਘੋੜੇ ਤੇ ਚੜ੍ਹਨ ਦਾ ਰਾਹ ਅਪਣਾਈਏ। ਹੁਣ ਤੁਸੀਂ ਦੇਖੋ, ਤੁਸੀਂ ਕਾਨਵੈਂਟ ਸਕੂਲਾਂ ਵਾਲੇ 10 ਫਿਕਰੇ ਨੇ ਅੰਗਰੇਜ਼ੀ ਦੇ ਜਿਹੜੇ ਇਹਨਾਂ ਨੂੰ ਆਉਂਦੇ ਹੁੰਦੇ ਆ, ਉਦੋਂ ਅੱਗੇ ਇਹਨਾਂ ਨੂੰ ਅੰਗਰੇਜ਼ੀ ਵੀ ਚੱਜ ਨਾਲ ਬੋਲਣੀ ਨਹੀਂ ਹੁੰਦੀ, ਸਵਾਏ ਇੱਕ ਜਾਲੀ ਐਕਸੈਂਟ ਦੇ। ਭਾਸ਼ਾ ਕੋਈ ਬੰਨਿਆ ਨਹੀਂ ਹੋਇਆ ਅਸੀਂ ਅੰਗਰੇਜ਼ਾਂ ਵਾਂਗੂ ਬੋਲੀਏ। ਸਾਡੀ ਪੰਜਾਬੀ ਦੀ ਤਾਂ ਤੁਹਾਨੂੰ ਪਤਾ ਵੀ ਇਹਦੀ ਉਚਾਰਨ ਸਮਰੱਥਾ ਇੰਨੀ ਜ਼ਿਆਦਾ ਹੈ, ਕੋਈ ਧੁਨੀ ਦੁਨੀਆਂ ਦੀ ਐਸੀ ਨਹੀਂ ਹੈ ਜਿਹੜੀ ਪੰਜਾਬੀ ਦੇ ਵਿੱਚ ਪੰਜਾਬੀ ਬੰਦਾ ਉਚਾਰਨ ਨਾ ਕਰ ਸਕੇ। ਸਾਡੇ ਰਾਧਾ ਕ੍ਰਿਸ਼ਨ ਵਰਗੇ ਬੰਦੇ ਜਦੋਂ ਇੰਗਲੈਂਡ ਜਾ ਕੇ ਅੰਗਰੇਜ਼ੀ ਬੋਲਦੇ ਸੀ, ਲੋਕ ਦੇਖਣ ਆਉਂਦੇ ਸੀ। ਇਸ ਕਰਕੇ ਸਾਨੂੰ ਭਾਸ਼ਾ ਦੇ ਵਿੱਚ, ਮਾਤ ਭਾਸ਼ਾ ਦੇ ਵਿੱਚ ਗਿਆਨ ਦੇਣਾ ਇਸ ਕਰਕੇ ਜ਼ਰੂਰੀ ਹੈ ਕਿ ਬਾਕੀ ਸਾਰੇ ਗਿਆਨ ਦੀ ਨੀਂਹ ਮਾਤ ਭਾਸ਼ਾ ਦੇ ਗਿਆਨ ਤੋਂ ਬਾਅਦ ਹੀ ਉਸਰਨੀ ਹੁੰਦੀ ਹੈ। ਇਸ ਕਰਕੇ ਇਹਦੀ ਪਰਪੱਕਤਾ ਜ਼ਿਆਦਾ ਹੁੰਦੀ ਹੈ, ਇਹ ਸੌਖਾ ਰਹਿੰਦਾ, ਬੰਦੇ ਦੇ ਬੱਚੇ ਦੇ ਮਨ ਤੇ ਬੋਝ ਨਹੀਂ ਪੈਂਦਾ, ਉਹਦੀ ਜ਼ਿੰਦਗੀ ਦੇ ਅਨੁਭਵ ਦੇ ਨਾਲ ਉਹ ਚੀਜ਼ਾਂ ਜੋੜ ਲੈਂਦਾ। ਨਹੀਂ ਤਾਂ ਹਰ ਚੀਜ਼ ਹੈ ਜਿਹੜੀ ਉਹਨੂੰ ਕਲਪਨਾ ਕਰਨੀ ਪੈਂਦੀ ਹੈ, ਸੋਚਣਾ ਪੈਂਦਾ ਕਿ ਇਹਨੂੰ ਆਹ ਕਹਿੰਦੇ ਆ ਤਾਂ ਕਿਉਂ ਕਹਿੰਦੇ ਆ। ਇਸ ਕਰਕੇ ਅਸੀਂ ਜਿਹੜੀ ਚੀਜ਼ ਸੌਖੀ, ਯਾਨੀ ਜੇ ਬਗਲਾ ਫੜਨਾ ਨਾ ਤਾਂ ਜ਼ਰੂਰੀ ਨਹੀਂ ਵੀ ਪਹਿਲਾਂ ਮੋਮਬੱਤੀ ਉਹਦੇ ਸਿਰ ਤੇ ਲਾਈਏ ਫਿਰ ਉਹ ਪਗੜੇ ਤੇ ਫਿਰ ਉਹਦੀਆਂ ਅੱਖਾਂ 'ਚ ਪਵੇ, ਸਿੱਧਾ ਫੜਨਾ ਚੰਗਾ ਰਹਿੰਦਾ। ਇਸ ਕਰਕੇ, ਔਰ ਮੈਂ ਨਹੀਂ ਕਹਿੰਦਾ ਇਹ, ਦੁਨੀਆਂ ਦੇ ਵਿੱਚ ਵੱਡੇ ਵੱਡੇ ਜਿਹੜੇ ਵਿਦਿਆ ਸ਼ਾਸਤਰੀ ਨੇ ਉਹਨਾਂ ਨੇ ਖੋਜਾਂ ਕਰ ਕਰਕੇ ਇਹ ਗੱਲ ਸਿੱਧ ਕੀਤੀ ਹੈ ਕਿ ਆਪਣੀ ਵਿਦਿਆ ਦਾ ਮਾਧਿਅਮ ਕਿਸੇ ਬੰਦੇ ਨੂੰ ਜੇ ਤੁਸੀਂ ਗਿਆਨ ਦੇਣਾ ਤਾਂ ਉਹਦੀ ਆਪਣੀ ਮਾਂ ਬੋਲੀ ਦੇ ਵਿੱਚ ਦਿੱਤਾ ਹੋਇਆ ਗਿਆਨ ਹੈ ਜਿਹੜਾ ਇਹ ਜ਼ਿਆਦਾ ਸੌਖਾ ਰਹਿੰਦਾ ਦੇਣਾ, ਜ਼ਿਆਦਾ ਸਾਰਥਕ ਰਹਿੰਦਾ, ਜ਼ਿਆਦਾ ਉਪਜਾਊ ਰਹਿੰਦਾ। ਇਹਦੇ ਸਮਾਜਿਕ ਤੌਰ 'ਤੇ ਮਨੁੱਖ ਦੀ ਸ਼ਖਸੀਅਤ ਦੀ ਵਿਕਾਸ ਦੇ ਪੱਧਰ ਦੇ ਉੱਤੇ, ਤੁਹਾਡੇ ਵਿਦਿਅਕ ਪ੍ਰਬੰਧ ਦੇ ਵਿੱਚ ਇਹਨੂੰ ਲਾਗੂ ਕਰਨਾ ਸੌਖਾ ਹੈ। ਇਹਦੇ 'ਤੇ ਪੰਜਾਬੀ 'ਚ ਕਹਿੰਦਾ ਹਿੰਗ ਲੱਗੇ ਨਾ ਫਟਕੜੀ। ਹਾਂ, ਇਸ ਕਰਕੇ ਸਾਨੂੰ ਚਾਹੀਦਾ ਕਿ ਇਸ ਗੱਲ ਦੇ ਉੱਤੇ ਅਸੀਂ ਪਹਿਰਾ ਦਈਏ, ਨਾ ਕਿ ਨਕਲ ਮਾਰ ਕੇ ਉਹ ਗੱਲਾਂ ਕਰੀਏ ਜਿਹਦੇ ਨਾਲ ਪਹਿਲਾਂ, ਕਿਉਂਕਿ ਅੰਗਰੇਜ਼ਾਂ ਦੀ ਤਾਂ ਚਾਲ ਸੀ ਇਹ, ਉਹ ਚਾਹੁੰਦੇ ਸੀ ਕਿ ਬੰਦੇ ਸ਼ਕਲ ਤੋਂ ਭਾਰਤੀ ਦਿਸਣਗੇ, ਅਸੀਂ ਇਹਨਾਂ ਦੇ ਵਿੱਚ ਇੰਨਾ ਕੁਛ ਸਵਾਹ ਖੇਹ ਭਰ ਦਿਆਂਗੇ ਕਿ ਅੰਦਰੋਂ ਇਹ ਅੰਗਰੇਜ਼ ਹੋਣਗੇ। ਅਸੀਂ ਹੁਣ ਉਹਨੂੰ ਕੱਢਣਾ ਵੀ ਹੈ ਜਿਹੜਾ ਪ੍ਰੇਤ ਸਾਡੇ ਵਿੱਚ ਅੰਗਰੇਜ਼ੀ ਦਾ ਵਾੜਿਆ ਹੋਇਆ, ਅਤੇ ਅਸੀਂ ਆਪਣੀ ਮਾਂ ਬੋਲੀ ਨੂੰ ਉਹਦੇ ਅੰਦਰ ਵਸਾਉਣਾ ਵੀ ਹੈ, ਸਾਡਾ ਅਧੂਰਾ ਕੰਮ ਹੈ। ਲੇਕਿਨ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਜੇ ਉਹਨੂੰ ਬੋਲਣ ਵਾਲੇ, ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਲੋਕ ਇਸ ਪਾਸੇ ਤੁਰ ਪੈਣ।
ਸੋ ਬਿਲਕੁਲ ਜੀ, ਚਿੰਤਾ ਜ਼ਰੂਰ ਹੁੰਦੀ ਹੈ ਪਰ ਉਹਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਜਦੋਂ ਅਸੀਂ ਵਿਦੇਸ਼ਾਂ 'ਚ ਬੈਠੇ ਚਿੰਤਤ ਹੁੰਦੇ ਹਾਂ। ਤਾਂ ਬਹੁਤੀ ਵਾਰ ਡਾਕਟਰ ਸਾਹਿਬ ਇਹ ਵੀ ਦੇਖਣ ਦੇ ਵਿੱਚ ਆਉਂਦਾ ਉੱਥੇ ਵੀ ਜਿਹੜੇ ਅੰਗਰੇਜ਼ੀ ਤੋਂ ਜ਼ਿਆਦਾ ਪ੍ਰਭਾਵਿਤ ਲੋਕ ਨੇ ਅਸੀਂ ਉਸੇ ਕੈਟਾਗਰੀ 'ਚ ਲਿਆਵਾਂਗੇ ਉਹਨਾਂ ਨੂੰ ਜਿਵੇਂ ਅਸੀਂ ਇੱਥੇ ਗੱਲ ਕੀਤੀ ਹੈ ਕਿ ਆਪਾਂ ਜਦੋਂ ਥੋੜੇ ਜਿਹੇ ਪੜ੍ਹ ਜਾਂਦੇ ਹਾਂ ਜਾਂ ਫਿਰ ਥੋੜਾ ਜਿਹਾ ਆਪਣਾ ਸਟੇਟਸ ਸਿੰਬਲ ਜਿਹੜਾ ਬਣਾ ਲੈਂਦੇ ਹਾਂ ਇਸ ਚੀਜ਼ ਨੂੰ, ਇਹ ਜਿਹੜੀ ਸਮੱਸਿਆ ਇਹ ਵਿਦੇਸ਼ਾਂ ਦੇ ਵਿੱਚ ਵੀ ਆਉਂਦੀ ਹੈ। ਕੁਛ ਲੋਕ ਜਿਹੜੇ ਆ ਉਹ ਇੰਨੇ ਕੁ ਜ਼ਿਆਦਾ ਚਿੰਤਤ ਹੁੰਦੇ ਆ ਕਿ ਸਾਡੇ ਬੱਚੇ ਜਿਹੜੇ ਆ ਜੀ ਉਹ ਅੰਗਰੇਜ਼ੀ ਨਹੀਂ ਸਿੱਖ ਸਕਣਗੇ ਜੇ ਅਸੀਂ ਪੰਜਾਬੀ ਘਰ ਦੇ ਵਿੱਚ ਉਹਨਾਂ ਨਾਲ ਬੋਲਾਂਗੇ, ਹੈ ਨਾ। ਇੱਕ ਇਹ ਵੀ ਚਿੰਤਾ ਦਾ ਵਿਸ਼ਾ ਜਿਹੜਾ ਕਈ ਵਾਰ ਬਣਦਾ ਉੱਥੇ, ਤੁਸੀਂ ਕੀ ਕਹਿਣਾ ਚਾਹੋਗੇ?
ਮਹਿੰਦਰ ਸਿੰਘ ਰੰਧਾਵਾ ਦਾ ਨਾਂ ਤੁਸੀਂ ਸੁਣਿਆ ਹੋਣਾ, ਬੜੇ ਸਤਿਕਾਰਯੋਗ ਸਾਡੇ ਪੰਜਾਬ ਦੇ ਬੁੱਧੀਜੀਵੀ ਨੇ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਬੋਲੀ ਨੂੰ ਚੰਡੀਗੜ੍ਹ ਵਰਗੇ ਸ਼ਹਿਰ ਨੂੰ ਇਹਨਾਂ ਲੀਹਾਂ ਤੇ ਉਸਾਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ। ਉਹਨਾਂ ਕੋਲ ਜਦੋਂ ਕੋਈ ਬੰਦਾ ਮੇਰੇ ਵਰਗਾ ਜਾਇਆ ਕਰੇ ਥੇਗੜੂ ਤਾਂ ਅੰਗਰੇਜ਼ੀ ਬੋਲਣ ਲੱਗਿਆ ਕਰੇ, ਉਹਨੂੰ ਕਹਿਣਾ ਭਲਿਆ ਮਾਨ ਸਾਹਿਬ ਮੈਂ ਤਾਂ ਪੰਜਾਬੀ ਬੋਲਦਾ, ਤੈਨੂੰ ਅੰਗਰੇਜ਼ੀ ਦੀ ਕੀ ਲੋੜ ਹੈ? ਠੀਕ ਹੈ ਨਾ, ਇਹ ਸਾਡੇ ਹੀ ਭਰਮ ਨੇ। ਤੁਸੀਂ ਜਿੰਨੇ ਖੂਬਸੂਰਤ ਅੰਦਾਜ਼ ਦੇ ਵਿੱਚ ਆਪਣੀ ਜ਼ੁਬਾਨ ਦੇ ਵਿੱਚ ਦੂਜੇ ਬੰਦੇ ਨੂੰ ਕੀਲ ਸਕਦੇ ਹੋ, ਗੱਲ ਕਰ ਸਕਦੇ ਹੋ, ਠੀਕ ਹੈ ਨਾ। ਉਹ ਉਰਦੂ ਦਾ ਇੱਕ ਸ਼ੇਰ ਹੈ ਕਿ ਆਪਣੇ ਅੰਦਾਜ਼ ਮੇ ਆਪਣੀ ਬਾਤ ਕਹੋ, ਮੀਰ ਕਾ ਸ਼ੇਰ ਤੋਂ ਮੀਰ ਕਾ ਸ਼ੇਰ ਹੈ, ਠੀਕ ਹੈ ਨਾ। ਅਸੀਂ ਆਪਣਾ ਨਾ ਭੁੱਲੀਏ, ਬੋਲੀ ਆਪਣੀ ਨਾਲ ਮੈਂ ਪਿਆਰ ਰੱਖਾਂ, ਸ਼ਰਫ ਕਹਿੰਦਾ ਨਾ, ਗੱਲ ਆਖਣੋ ਮੂਲੋਂ ਨਾ ਸੰਗਦਾ ਹਾਂ, ਰਹਾਂ ਇੱਥੇ ਤੇ ਯੂਪੀ ਵਿੱਚ ਕਰਾਂ ਗੱਲਾਂ ਅਸੀਂ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ ਸ਼ਰਫ ਮੈਂ ਪੰਜਾਬੀ ਦਾ ਸ਼ਰਫ ਸੇਵਕ ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ ਸਾਡੇ ਮਨ ਦੇ ਵਹਿਮ ਨੇ ਮੈਂ ਤੁਹਾਡੇ ਸਾਹਮਣੇ ਅਮਰਦੀਪ ਕਿੰਨੇ ਕਾਲਜਾਂ 'ਚ ਪੜ੍ਹਾਇਆ ਬਾਹਰ ਵੀ ਗਏ ਮੈਨੂੰ ਲੱਗਦਾ ਹੁੰਦਾ ਜਿੰਨਾ ਆਨੰਦ ਆਪਣੇ ਦੋਸਤਾਂ ਨਾਲ ਆਪਣੀ ਭਾਸ਼ਾ ਬੋਲਣ ਵਾਲੇ ਆਪਣੇ ਮਾਂ ਬੋਲੀ ਦੇ ਜਾਇਆਂ ਨਾਲ ਗੱਲ ਕਰਕੇ ਜਿਹੜਾ ਰੂਹ ਨੂੰ ਸਵਾਦ ਆਉਂਦਾ ਹੋਰ ਕਿਸੇ ਗੱਲ ਦੇ ਵਿੱਚ ਨਹੀਂ ਆਉਂਦਾ ਸਾਡੇ ਆਪਣੇ ਵਹਿਮ ਨੇ ਮੈਂ ਦੱਸਿਆ ਸੀ ਕਿ ਹੀਣ ਭਾਵਨਾ ਦੇ ਸ਼ਿਕਾਰ ਹੋਏ ਨਹੀਂ ਸਾਨੂੰ ਇੱਕ ਲੰਬੇ ਜਾਲ ਸਿੱਟ ਕੇ ਬਸਤੀਵਾਦੀਆਂ ਨੇ ਬਣਾ ਲਿਆ ਹੁਣ ਅਸੀਂ ਉਹਨੂੰ ਤੋੜੀਏ ਵੀ ਨਹੀਂ ਅਸੀਂ ਵੀ ਕਿਸੇ ਤੋਂ ਘੱਟ ਨਹੀਂ ਇਹ ਸਾਨੂੰ ਜ਼ਰੂਰਤ ਹੈ ਬਾਹਰ ਬੈਠ ਕੇ ਕੀ ਮਤਲਬ ਸਾਡੇ ਜਿਹੜੇ ਬੱਚੇ ਨੇ ਹੁਣ ਨਵੀਂ ਪੀੜ੍ਹੀ ਹੈ ਇਹਨਾਂ ਦੀ ਭਾਸ਼ਾ ਤੇ ਕਈ ਵਾਰ ਹੈਰਾਨੀ ਹੁੰਦੀ ਹੈ ਇਹ ਵਾਲੀ ਬੁੱਕ ਦੇਣਾ ਨਾ ਅੰਗਰੇਜ਼ੀ ਨਾ ਪੰਜਾਬੀ ਨਾ ਹਿੰਦੀ ਪਤਾ ਨਹੀਂ ਕੀ ਖਿਚੜੀ ਜੀ ਬੋਲਦੇ ਨੇ ਜਿਹੜੀ ਵੀ ਜ਼ਬਾਨ ਬੋਲਦੇ ਜੇ ਉਰਦੂ ਬੋਲਦੇ ਉਰਦੂ ਸਿਰੇ ਦਾ ਹੋਵੇ ਜੇ ਪੰਜਾਬੀ ਬੋਲਦੇ ਪੰਜਾਬੀ ਵੀ ਅਗਲਾ ਸੁਣ ਕੇ ਕਹੇ ਵੀ ਹਾਂ ਵੀ ਬੋਲੀ ਜੇ ਅੰਗਰੇਜ਼ੀ ਬੋਲਦੇ ਅੰਗਰੇਜ਼ੀ ਵੀ ਸਾਨੂੰ ਜਦੋਂ ਅਸੀਂ ਪੰਜਾਬੀ ਨੂੰ ਪਿਆਰ ਕਰਦੇ ਹਾਂ ਇਹਦਾ ਇਹ ਮਤਲਬ ਬਿਲਕੁਲ ਨਹੀਂ ਕਿ ਦੂਸਰੀਆਂ ਭਾਸ਼ਾਵਾਂ ਨੂੰ ਅਸੀਂ ਨਫ਼ਰਤ ਵੀ ਕਰਨੀ ਹੈ ਨਹੀਂ ਅਸੀਂ ਉਹਨਾਂ ਦਾ ਵੀ ਉਨਾ ਹੀ ਸਤਿਕਾਰ ਕਰਨਾ ਸਾਡੇ ਲਈ ਉਨੇ ਹੀ ਸਤਿਕਾਰਯੋਗ ਨੇ ਲੇਕਿਨ ਅਸੀਂ ਉਹਨਾਂ ਨੂੰ ਉਹ ਥਾਂ ਨਹੀਂ ਦੇਣਾ ਜਿਹੜਾ ਆਪਣੀ ਮਾਂ ਬੋਲੀ ਨੂੰ ਦੇਣਾ ਸੁਬਾਨਾ ਤੋਂ ਵੱਧ ਹੋਣੀਆਂ ਚਾਹੀਦੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜ਼ਫਰਨਾਮਾ ਲਿਖਦੇ ਆ ਫਾਰਸੀ 'ਚ ਲਿਖਦੇ ਆ ਜਦੋਂ ਸਾਨੂੰ ਕੋ ਅਕਲ ਦੀ ਗੱਲ ਕਹਿਣੀ ਹੁੰਦੀ ਬ੍ਰਿਜ ਭਾਸ਼ਾ 'ਚ ਕਹਿੰਦੇ ਆ ਮਿੱਤਰ ਪਿਆਰੇ ਨੂੰ ਲਿਖਣਾ ਤਾਂ ਪੰਜਾਬੀ 'ਚ ਕਿਹਾ ਹੈਂਜੀ ਫਾਰਸੀ ਪੰਜਾਬੀ ਸੰਸਕ੍ਰਿਤ ਅਤੇ ਅਰਬੀ ਦੀ ਕਿੰਨੀ ਸ਼ਬਦਾਵਲੀ ਆ ਉਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਭਾਸ਼ਾ ਦਾ ਕਿੰਨਾ ਖੁੱਲ੍ਹਾ ਡੁੱਲਾ ਪ੍ਰਯੋਗ ਕੀਤਾ ਸਾਡੇ ਗੁਰੂਆਂ ਨੇ ਤਾਂ ਸਾਨੂੰ ਕਿਹਾ ਹੀ ਇਹ ਹੈ ਦੇਖੋ ਗੁਰੂ ਅਮਰਦਾਸ ਸਾਹਿਬ ਦਾ ਇੱਕ ਸ਼ਲੋਕ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੈ ਤਿੱਤੇ ਲੇ ਉਬਾਰ ਉਹਨਾਂ ਨੇ ਇਹ ਥੋੜ੍ਹਾ ਕਿਹਾ ਵੀ ਸਾਡੀ ਦੁਕਾਨ 'ਤੇ ਸਾਰਾ ਸੌਦਾ ਮਿਲਦਾ ਉਹਨਾਂ ਤਾਂ ਕਿਹਾ ਵੀ ਜਿੱਥੋਂ ਵੀ ਮਨੁੱਖ ਦਾ ਭਲਾ ਹੁੰਦਾ ਕਰੋ ਇਵੇਂ ਜਿਹੜੀ ਵੀ ਜ਼ੁਬਾਨ ਦੇ ਨਾਲ ਤੁਹਾਨੂੰ ਗਿਆਨ ਮਿਲਦਾ ਸਿੱਖੋ ਠੀਕ ਹੈ ਨੀ ਤੁਸੀਂ ਦੂਸਰੇ ਨਾਲ ਗੱਲ ਕਰਨੀ ਚਾਹੁੰਦੇ ਹੋ ਪਿਆਰ ਨਾਲ ਉਹਦੀ ਵੀ ਜ਼ੁਬਾਨ ਸਿੱਖੋ ਕਿੰਨਾ ਬੰਦੇ ਨੂੰ ਚੰਗਾ ਲੱਗਦਾ ਸਾਡੇ ਕੋਲ ਆ ਕੇ ਕੋਈ ਪੰਜਾਬੀ 'ਚ ਗੋਰਾ ਸਤਿ ਸ਼੍ਰੀ ਅਕਾਲ ਬੁਲਾਵੇ ਅਸੀਂ ਖਿੜ ਜਾਂਦੇ ਹਾਂ ਠੀਕ ਹੈ ਨੀ ਲੇਕਿਨ ਉਹਦੀ ਜ਼ੁਬਾਨ ਤਾਂ ਨਾ ਬਦਲਣ ਲੱਗੇ ਅਸੀਂ ਬਸ ਇਸ ਗੱਲ 'ਚੋਂ ਨਿਕਲਣਾ ਮੈਂ ਸਮਝਦਾ ਕਿ ਅਸੀਂ ਪੰਜਾਬੀ ਜ਼ੁਬਾਨ ਨੂੰ ਪਿਆਰ ਕਰੀਏ ਦੂਸਰੀਆਂ ਭਾਸ਼ਾਵਾਂ ਦਾ ਆਦਰ ਕਰੀਏ ਔਰ ਕਿਸੇ ਵੀ ਹੀਣ ਭਾਵਨਾ ਦਾ ਸ਼ਿਕਾਰ ਹੋਏ ਬਿਨਾਂ ਯਤਨਸ਼ੀਲ ਰਹੀਏ ਕਿ ਸਾਡੀ ਭਾਸ਼ਾ ਦੀ ਸਮਰੱਥਾ ਅਸੀਂ ਸਾਰਿਆਂ ਨੇ ਰਲ ਮਿਲ ਕੇ ਵਧਾਉਣੀ ਹੈ
ਜੀ ਤੇ ਬਿਲਕੁਲ ਜੀ ਯਤਨਸ਼ੀਲ ਰਹੀਏ ਆਸਵੰਦ ਰਹੀਏ ਕਿ ਪੰਜਾਬੀ ਨੂੰ ਅਸੀਂ ਪ੍ਰਫੁੱਲਤ ਕਰਨ ਦੇ ਲਈ ਜਿੰਨੀਆਂ ਵੀ ਕੋਸ਼ਿਸ਼ਾਂ ਕਰ ਸਕਦੇ ਹਾਂ ਜਿੰਨੇ ਵੀ ਉਪਰਾਲੇ ਜਿਹੜੇ ਆ ਉਹ ਆਪਾਂ ਘਰਾਂ ਤੋਂ ਵੀ ਸ਼ੁਰੂ ਕਰੀਏ ਸੋ ਸਰਕਾਰਾਂ ਜਿਹੜੀਆਂ ਆ ਉਹ ਆਪਣਾ ਯੋਗਦਾਨ ਅਲੱਗ ਤੋਂ ਜਿਸ ਤਰ੍ਹਾਂ ਦਾ ਵੀ ਪਾ ਸਕਦੀਆਂ ਆ ਪਾ ਰਹੀਆਂ ਆ ਜਾਂ ਆਉਣ ਵਾਲੇ ਸਮੇਂ 'ਚ ਪਾਉਣਗੀਆਂ ਹਨਾ ਉਹਨਾਂ ਤੋਂ ਵੀ ਆਸਵੰਦ ਜਿਹੜੀਆਂ ਹਮੇਸ਼ਾ ਸਾਨੂੰ ਰਹਿਣ ਦੀ ਲੋੜ ਹੈਗੀ ਆ ਸੋ ਜਿਵੇਂ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਕਿ ਬਹੁਤ ਸਾਰੇ ਜਿਹੜੇ ਬਹੁਤ ਸਾਰੀਆਂ ਸੰਸਥਾਵਾਂ ਸਭਾਵਾਂ ਹਨਾ ਤੇ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੀ ਅਲੱਗ ਅਲੱਗ ਅਦਾਰੇ ਜਿਹੜੇ ਆ ਉਹ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਦੇ ਲਈ ਕੰਮ ਕਰ ਰਹੇ ਆ
ਪੱਧਰ ਤੇ ਵੀ ਬਹੁਤ ਲੋਕ ਕੰਮ ਕਰਦੇ ਨੇ ਰਘਵੀਰ ਸਿੰਘ ਬੈਂਸ ਹੋਰੀ ਨੇ ਕਿਰਪਾਲ ਸਿੰਘ ਪੰਨੂ ਹੋਰੀ ਨੇ ਸ਼ਾਹਮੁਖੀ ਤੋਂ ਪੰਜਾਬੀ ਵਿੱਚ ਜਿਹੜਾ ਲਿਪੀ ਅੰਤਰਣ ਹੈ ਉਹ ਇੱਕ ਸਟ੍ਰੋਕ ਨਾਲ ਹੋਣ ਲੱਗ ਗਿਆ ਜਦੋਂ ਆਪਾਂ ਯਤਨ ਕਰਾਂਗੇ ਬਾਹਰ ਪ੍ਰਦੇਸ਼ਾਂ 'ਚ ਬੈਠੇ ਬੰਦੇ ਮੈਂ ਕਿੰਨੇ ਬੰਦਿਆਂ ਦੇ ਨਾਂ ਗਿਣਾ ਸਕਦਾ ਜਿਨ੍ਹਾਂ ਨੇ ਕੰਪਿਊਟਰ ਤੇ ਪੰਜਾਬੀ ਦੇ ਰਿਸ਼ਤੇ ਦੇ ਨਾਲ ਬਹੁਤ ਵੱਡੇ ਵੱਡੇ ਕੰਮ ਕੀਤੇ ਨੇ ਇਹ ਪੰਜਾਬੀ ਕਿਸੇ ਇੱਕ ਬੋਲੀ ਕਿਸੇ ਇੱਕ ਮਨੁੱਖ ਦੀ ਨਹੀਂ ਹੈ ਕਿਸੇ ਇੱਕ ਧਰਮ ਦੀ ਨਹੀਂ ਹੈ ਪਾਕਿਸਤਾਨ 'ਚ 8 ਕਰੋੜ ਪੰਜਾਬੀ ਬੈਠਾ ਇੱਥੇ 2 ਕਰੋੜ ਅਸੀਂ ਬੈਠੇ ਹਾਂ ਬਾਕੀ ਭਾਰਤ ਵਿੱਚ ਬੈਠੇ ਹਾਂ ਤੁਸੀਂ ਆਸਟ੍ਰੇਲੀਆ ਬੈਠੇ ਹੋ ਅਮਰੀਕਾ ਬੈਠੇ ਹੋ ਕੈਨੇਡਾ ਬੈਠੇ ਹੋ ਜਿਹੜੀ ਬੋਲੀ ਦੇ ਪੁੱਤਰ ਪ੍ਰਦੇਸ਼ ਰਿਜ਼ਕ ਖਤਰੇ ਡੇਡੀ ਕਿੱਥੋਂ ਦਿਆਂ ਪੰਛੀਆਂ ਨੂੰ ਕਿੱਥੋਂ ਚੋਗਾ ਲੱਭਿਆ ਐਡੇਡੀ ਦੂਰ ਗਏ ਬੈਠੇ ਨੇ ਜੇ ਉਹ ਫਿਕਰ ਕਰਦੇ ਨੇ ਤਾਂ ਬਹੁਤ ਮਾਣ ਵਾਲੀ ਗੱਲ ਹੈ ਸਾਨੂੰ ਭੁੱਲਣਾ ਨਹੀਂ ਚਾਹੀਦਾ ਸੋ ਪਾਤਰ ਸਾਹਿਬ ਦਾ ਸ਼ੇਅਰ ਹੈ ਕਿ ਕੀ ਹੋਇਆ ਜੇ ਪੱਤ ਝੜ ਆ ਗਈ ਏ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਕਿਤੋਂ ਲਿਆਉਣਾ ਲੱਭ ਕੇ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਇਹਨਾਂ ਸ਼ਬਦਾਂ ਨਾਲ ਸਾਰੇ ਪੰਜਾਬੀ ਪਿਆਰਿਆਂ ਨੂੰ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ ਭੁੱਲਾਂ ਚੁੱਕਾਂ ਦੀ ਮਾਫ਼ੀ ਸਤਿਗੁਰਾਂ ਨੇ ਸਾਨੂੰ ਇਹ ਬਹੁਤ ਵੱਡੀ ਦਾਤ ਦਿੱਤੀ ਹੋਈ ਹੈ ਯਤਨ ਹੈ ਯਤਨ ਇਹ ਨਹੀਂ ਕਿ ਅਸੀਂ ਸਿਆਣੇ ਯਤਨ ਇਹ ਹੈ ਕਿ ਆਪਾਂ ਰਲ ਮਿਲ ਕੇ ਹੀ ਆਪਣੇ ਭਾਈਚਾਰੇ ਨੂੰ ਆਪਣੀ ਬੋਲੀ ਨੂੰ ਆਪਣੀ ਜ਼ੁਬਾਨ ਨੂੰ ਆਪਣੇ ਖਿੱਤੇ ਨੂੰ ਆਪਣੇ ਲੋਕਾਂ ਨੂੰ ਅਮੀਰ ਬਣਾਉਣਾ ਆਰਥਿਕ ਤੌਰ ਤੇ ਨਹੀਂ ਸੱਭਿਆਚਾਰਕ ਤੌਰ ਤੇ ਵੀ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਕਿਹਾ ਸੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਸਾਨੂੰ ਤਾਂ ਬਹੁਤ ਕੁਛ ਅਕਲ ਦੀਆਂ ਗੱਲਾਂ ਕਹੀਆਂ, ਅਸੀਂ ਫਿਰ ਉੱਧਰ ਨੂੰ ਜਾਈ ਜਾਂਦੇ ਹਾਂ ਜਿੱਥੋਂ ਸਾਨੂੰ ਗੁਰੂ ਸਾਹਿਬਾਨ ਨੇ ਮੋੜਿਆ ਸੀ। ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਅਮਰਦੀਪ ਤੁਹਾਡਾ ਵਿਸ਼ੇਸ਼ ਤੌਰ ਤੇ ਸ਼ੁਕਰੀਆ, ਤੁਸੀਂ ਇੰਨੇ ਸਾਰੇ ਪਿਆਰੇ ਦੋਸਤਾਂ ਦੇ ਨਾਲ ਇੱਕ ਤਰ੍ਹਾਂ ਨਾਲ ਸੰਬੰਧ ਪੈਦਾ ਕਰਨ ਦਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ
ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਵੀ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਜੀ ਹਰਮਨ ਰੇਡੀਓ ਤੇ ਗੱਲਬਾਤ ਕਰਨ ਦੇ ਲਈ।
ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ, ਮਾਂ ਦੀ ਮਮਤਾ ਵਰਗੀ ਮਿੱਠੀ ਦੁੱਧ ਵਿੱਚ ਮਿਸ਼ਰੀ ਬੋਲੀ, ਦੁੱਧ ਵਿੱਚ ਮਿਸ਼ਰੀ ਬੋਲੀ। ਰੱਜ ਰੱਜ ਲਾਡ ਲਡਾਇਆ ਤੈਨੂੰ, ਲੋਰੀਆਂ ਨਾਲ ਲਾਡ ਲਡਾਇਆ ਤੈਨੂੰ, ਲੋਰੀਆਂ ਨਾਲ ਖਡਾਇਆ ਤੈਨੂੰ। ਮੈਂ ਹੀ ਬੋਲਣ ਲਾਇਆ ਤੈਨੂੰ, ਮੈਂ ਹੀ ਬੋਲਣ ਲਾਇਆ ਤੈਨੂੰ। ਭੁੱਲ ਗਿਆ ਮੇਰਾ ਪਿਆਰ ਵੇ ਮੈਂ ਤੇਰੀ ਮਾਂ ਦੀ ਬੋਲੀਆਂ ਦੀ ਬੋਲੀਆਂ, ਮੈਨੂੰ ਆਉਣਾ ਮਨੋ ਵਿਸਾਰ ਵੇ ਮੈਂ ਤੇਰੀ ਮਾਂ ਦੀ ਬੋਲੀਆਂ, ਮੈਨੂੰ ਆਉਣਾ ਮਨੋ ਵਿਸਾਰ ਵੇ ਮੈਂ
ਆਸਟ੍ਰੇਲੀਆ ਦੇ ਵਿਚ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਸੁਣ ਜਾ ਰਹੇ ਹੋ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਪ੍ਰਧਾਨ ਮੰਤਰੀ ਦੁਆਰਾ ਸੁਝਾਏ ਗਏ ਟੈਕਸ ਪਲਾਨ ਮਾਮਲੇ ਵਿਚ ਸਮੁੰਦਰੋਂ ਪਾਰ ਰਹਿੰਦੇ ਨਿਊਜ਼ੀਲੈਂਡ ਵਾਸੀ ਵੀ ਸ਼ਾਮਲ ਹੋ ਸਕਦੇ ਨੇ। ਆਕਲੈਂਡ ਵਿਚ ਔਸਤਨ ਮਕਾਨ ਦੀ ਕੀਮਤ ਸਿਡਨੀ ਤੋਂ ਵੀ ਹੋਈ ਮਹਿੰਗੀ, ਜਦੋਂ ਕਿ ਟਾਪੂ ਦੇ ਦੱਖਣੀ ਹਿੱਸੇ ਵਿਚ ਅੱਜ ਸਵੇਰੇ ਲੱਗੀ ਭਿਆਨਕ ਅੱਗ ਬੀਤੇ ਕੱਲ ਦੁਨੀਆ ਭਰ ਦੇ ਵਿਚ ਐਨਜ਼ੈਕ ਡੇ ਦੇ ਮੌਕੇ ਵਿਸ਼ਵ ਯੁੱਧ ਵਿਚ ਸ਼ਾਮਲ ਫੌਜੀਆਂ ਨੂੰ ਸ਼ਿੱਦਤ ਨਾਲ ਯਾਦ ਕੀਤਾ ਗਿਆ। ਜਦੋਂ ਕਿ ਖੇਡ ਖਬਰਾਂ ਵਿਚ ਨਿਊਜ਼ੀਲੈਂਡ ਦੇ ਬੌਲਰਸ IPL ਦੇ ਵਿਚ ਛਾਏ ਅਤੇ ਟਾਈਗਰ ਵੁੱਡਸ ਕਮਬੈਕ ਕਰਨ ਦੀ ਤਿਆਰੀ ਵਿਚ। ਹੁਣ ਖਬਰਾਂ ਤਫਸੀਲ ਦੇ ਨਾਲ। ਨਿਊਜ਼ੀਲੈਂਡ ਵਿਚ ਬਹੁਤੀ ਵਾਰ ਵਿੱਤ ਮੰਤਰੀ ਬਿਲ ਇੰਗਲਿਸ਼ ਅਲੱਗ ਅਲੱਗ ਆਨੇ ਬਹਾਨੇ ਲਾ ਕੇ ਵੱਖਰੇ ਅੰਦਾਜ਼ ਵਿਚ ਆਪਣੇ ਬਜਟ ਨੂੰ ਬਿਹਤਰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ, ਲੇਕਿਨ ਇਹ ਗੱਲ ਜਗਜ਼ਾਹਰ ਹੋ ਚੁੱਕੀ ਹੈ ਕਿ ਉਨ੍ਹਾਂ ਦੁਆਰਾ ਪ੍ਰੋਜੈਕਟ ਕੀਤੇ ਗਏ ਸਰਪਲਸ ਰਾਸ਼ੀ ਦੇ ਮਾਮਲੇ ਵਿਚ ਸਰਕਾਰ ਕਾਫ਼ੀ ਪਿੱਛੇ ਚੱਲ ਰਹੀ ਹੈ। ਜਿਸ ਨੂੰ ਲੈ ਕੇ ਮਾਣਯੋਗ ਪ੍ਰਧਾਨ ਮੰਤਰੀ ਜਨਾਬ ਜੌਨ ਕੀ ਹੁਣਾਂ ਨੇ ਟੈਕਸ ਪਲਾਨ ਦੇ ਮਾਮਲੇ ਵਿਚ ਕੁਝ ਨਵੇਂ ਸੁਝਾਅ ਦਿੱਤੇ ਨੇ, ਜਿਨ੍ਹਾਂ ਵਿਚ ਸਮੁੰਦਰੋਂ ਪਾਰ ਰਹਿੰਦੇ ਹੋਰਨਾਂ ਦੇਸ਼ਾਂ ਵਿਚ ਵਸੇ ਨਿਊਜ਼ੀਲੈਂਡ ਦੇ ਵਸਨੀਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕੇਗਾ। ਉਨ੍ਹਾਂ ਨੇ ਇਸ ਮਾਮਲੇ ਵਿਚ ਵਿਦੇਸ਼ੀ ਇਨਵੈਸਟ ਕਰਨ ਵਾਲੇ ਯਾਨੀ ਫੋਰਨ ਇਨਵੈਸਟਰਸ ਨੂੰ ਵੀ ਸ਼ਾਮਲ ਕਰਨ ਦੀ ਗੱਲ ਆਖ ਦਿੱਤੀ ਹੈ। ਇਹ ਦੇਖਣ ਯੋਗ ਗੱਲ ਹੋਵੇਗੀ ਕਿ ਅਸਲ ਵਿਚ ਇਸ ਪਲਾਨ ਨੂੰ ਇੰਪਲੀਮੈਂਟ ਕਰਨ ਲੱਗਿਆਂ ਵਿੱਤ ਮਹਿਕਮਾ ਕਿਹੋ ਜਿਹੇ ਆਈਡੀਆਜ਼ ਨੂੰ ਯੋਜਨਾਬੱਧ ਕਰਦਾ ਹੈ। ਉੱਧਰ ਪਤਾ ਲੱਗਾ ਕਿ ਆਕਲੈਂਡ ਦੇ ਵਿਚ ਔਸਤਨ ਮਕਾਨ ਦੀ ਕੀਮਤ ਸਿਡਨੀ ਦੇ ਵਿਚ ਵੇਖ ਰਹੇ ਔਸਤਨ ਮਕਾਨ ਤੋਂ ਮਹਿੰਗੀ ਹੋ ਚੁੱਕੀ ਹੈ। ਅਸਲ ਵਿਚ ਪ੍ਰਾਪਰਟੀ ਡਾਟਾ ਕੰਪਨੀ ਕੋਰ ਲੌਜਿਕ ਨੇ ਇਸ ਸਰਵੇ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਕਿ ਜਿੱਥੇ ਆਕਲੈਂਡ ਦੇ ਵਿਚ ਔਸਤਨ ਮਕਾਨ ਦੀ ਕੀਮਤ $931,000 ਹੈ, ਉਥੇ ਗੁਆਂਢੀ ਮੁਲਕ ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰ ਸਿਡਨੀ ਵਿਚ ਇਹ ਕੀਮਤ $913,000 ਆਂਕੀ ਗਈ ਹੈ। ਤੇ ਅੱਜ ਸਵੇਰ ਸਾਰ ਖਬਰ ਮਿਲੀ ਕਿ ਟਾਪੂ ਦੇ ਸਟੇਟ ਹਾਈਵੇ 1 ਦੇ ਬਿਲਕੁਲ ਨਾਲ ਪੈਂਦੇ ਦੱਖਣੀ ਹਿੱਸੇ ਵਿਚ ਅੱਗ ਲੱਗਣ ਕਾਰਨ 3 ਇਮਾਰਤਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ। ਹਾਲਾਂਕਿ ਇਸ ਮੌਕੇ ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਤੇ ਅੱਗ ਬੁਝਾਊ ਯੰਤਰਾਂ ਨੇ ਇਸ ਅੱਗ ਨੂੰ ਕਾਬੂ ਕਰ ਲਿਆ। ਕੋਈ ਵੀ ਜਾਨੀ ਨੁਕਸਾਨ ਦੀ ਹਾਲੇ ਤੱਕ ਖ਼ਬਰ ਨਹੀਂ ਮਿਲੀ, ਲੇਕਿਨ ਕੁਝ ਸਮੇਂ ਦੇ ਲਈ ਟਾਪੂ ਵੱਲੋਂ ਜਾਂਦੇ ਸਟੇਟ ਹਾਈਵੇ 1 ਉੱਤੇ ਜਾਮ ਲੱਗ ਗਿਆ, ਜਦੋਂ ਕਿ ਬੀਤੇ ਕੱਲ ਪੂਰੀ ਖੇਤਰ ਨਾਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖ ਵੱਖ ਹਿੱਸਿਆਂ ਵਿਚ ਐਨਜ਼ੈਕ ਡੇ ਦੇ ਮੌਕੇ ਕੈਲੀਪੋਲੀ ਦੇ ਸ਼ਹੀਦ ਸੈਨਿਕਾਂ ਨੂੰ ਪੂਰੀ ਸ਼ਿੱਦਤ ਨਾਲ ਯਾਦ ਕੀਤਾ ਗਿਆ। ਪਾਪਾ ਟੋਏ ਵਿਖੇ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੇ ਵਿਚ ਵੀ ਬਹੁਤ ਸਾਰੇ ਸਿੱਖ ਕੌਮ ਦੇ ਨਾਲ ਸਬੰਧਤ ਲੋਕਾਂ ਨੇ ਇਸ ਪਰੇਡ ਦੇ ਵਿਚ ਹਿੱਸਾ ਲੈ ਕੇ ਸ਼ਰਧਾਂਜਲੀ ਭੇਂਟ ਕੀਤੀ। ਜਦੋਂ ਕਿ ਖੇਡ ਖਬਰਾਂ ਵੀ ਨਜ਼ਰ ਮਾਰੀਏ ਤੇ ਨਿਊਜ਼ੀਲੈਂਡ ਦੇ ਬੌਲਰਸ ਜਨਾਬ ਟਿਮ ਸਾਊਦੀ ਅਤੇ ਮਿਚੇਲ ਮੈਕਲੈਰਗਨ ਨੇ ਮੁੰਬਈ ਇੰਡੀਅਨਸ ਵੱਲੋਂ ਆਪਣੀ ਸ਼ਾਨਦਾਰ ਭੂਮਿਕਾ ਨਿਭਾਉਂਦਿਆਂ ਚੰਡੀਗੜ੍ਹ ਵਿਖੇ ਹੋਏ ਇਕ ਮੈਚ ਦੌਰਾਨ ਪੰਜਾਬ 11 ਨੂੰ ਮਾਤ ਦੇਣ ਵਿਚ ਮੋਹਰੀ ਭੂਮਿਕਾ ਨਿਭਾਈ। ਯਾਦ ਰਹੇ ਨਿਊਜ਼ੀਲੈਂਡ ਦੇ ਕਾਫ਼ੀ ਸਾਰੇ ਖਿਡਾਰੀ ਇਸ ਵਕਤ IPL ਦੇ ਵਿਚ ਆਪਣੇ ਜੌਹਰ ਵਿਖਾ ਰਹੇ ਨੇ ਤੇ ਉਧਰ ਗੋਲਫ ਦੇ ਵਿਚ ਕਿਸੇ ਸਮੇਂ ਦੁਨੀਆਂ ਦੇ ਨੰਬਰ 1 ਖਿਡਾਰੀ ਰਹੇ ਟਾਈਗਰ ਵੁੱਡਸ ਦੁਬਾਰਾ ਕਮਬੈਕ ਕਰਨਗੇ। ਉਹ ਇਸ ਵਰ੍ਹੇ ਹੋਣ ਵਾਲੇ ਵੱਖ ਵੱਖ ਟੂਰਨਾਮੈਂਟਾਂ ਲਈ ਸ਼ਾਨਦਾਰ ਯੋਜਨਾਬੰਦੀ ਲੈ ਕੇ ਵਾਪਸੀ ਕਰ ਰਹੇ ਨੇ। ਬੀਤੇ ਕੁਝ ਸਮੇਂ ਪਹਿਲਾਂ ਆਪਣੇ ਪਰਿਵਾਰਕ ਕਾਰਨਾਂ ਕਰਕੇ ਉਹ ਚਰਚਾ ਵਿਚ ਰਹੇ ਸਨ ਅਤੇ ਉਨ੍ਹਾਂ ਦੀ ਖੇਡ ਦੇ ਵਿਚ ਭਾਰੀ ਨਿਗਾਰ ਆਇਆ ਸੀ। ਇਤਿਹਾਸ ਵਿਚ ਅੱਜ ਦੇ ਦਿਨ ਤੇ ਨਜ਼ਰ ਮਾਰਦੇ ਹਾਂ ਤੇ ਅੱਜ ਦੇ ਦਿਨ ਪੰਜਾਬ ਦੇ ਮਸ਼ਹੂਰ ਲੇਖਕ ਜਨਾਬ ਗੁਰਬਖਸ਼ ਸਿੰਘ ਪ੍ਰੀਤਲੜੀ ਯਾਨੀ 26 ਅਪ੍ਰੈਲ 1895 ਨੂੰ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ, ਜਦੋਂ ਕਿ ਵਿਸ਼ਵ ਬੌਧਿਕ ਸੰਪਤੀ ਦਿਵਸ ਯਾਨੀ ਵਰਲਡ ਇੰਟਲੈਕਚੁਅਲ ਪ੍ਰੋਪਰਟੀ ਡੇ ਵੀ ਅੱਜ ਦੇ ਦਿਨ ਦੁਨੀਆਂ ਭਰ ਦੇ ਵਿਚ ਮਨਾਇਆ ਜਾਂਦਾ ਹੈ। ਤੇ ਜੇਕਰ ਸ਼ਾਇਰੀ ਦੀ ਗੱਲ ਕਰੀਏ ਸੁਰਿੰਦਰ ਹੋਣਾ ਦੇ ਇਸ ਸ਼ੇਰ ਦੇ ਨਾਲ ਆਗਿਆ ਚਾਹਾਂਗੇ। ਉਹ ਲਿਖਦੇ ਨੇ ਕਿ ਅਜੇ ਫਰਜ਼ਾਂ ਦੇ ਅਲਜਬਰੇ ਚ ਉਲਝੇ ਹਾਂ ਬੁਰੇ ਹਾਲੀ, ਮਿਲੀ ਜੇ ਵੇਲ ਆਪਾਂ ਵੀ ਕਬੂਤਰ ਪਾਲ ਛੱਡਾਂਗੇ, ਅਧੂਰੇ ਰਹਿ ਗਏ ਚਾਵਾਂ ਨੂੰ ਹੱਸ ਕੇ ਟਾਲ ਛੱਡਾਂਗੇ, ਪਰ ਇਹ ਮੇਲੇ ਨੂੰ ਜਦ ਛੱਡਿਆ ਸਲੀਕੇ ਨਾਲ ਛੱਡਾਂਗੇ। ਪਰਮਿੰਦਰ ਦਿਓ ਇਜਾਜ਼ਤ, ਮਿਹਰਬਾਨੀ।